Thank you. ਅਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਫਿਰ ਮੈਂ ਹਿਰਦੇ ਵਿੱਚ ਧਾਰਨ ਕਰਨ ਤੋਂ ਬਾਅਦ ਬਾਣੀ ਨੂੰ ਕਮਾਓ, ਰਸਨਾ ਦੇ ਨਾਲ ਗੱਜ ਵੱਜ ਕੇ ਬੋਲੋ, ਵੱਡਿਆਂ ਭਾਗਾਂ ਦੇ ਨਾਲ ਸਤਸੰਗ ਦੀ ਪ੍ਰਾਪਤੀ ਆਪ ਨੇ ਮੇਰੇ ਤੋਂ ਪਹਿਲਾਂ ਕਈ ਪ੍ਰੇਮੀਆਂ ਤੋਂ ਸਰਵਣ ਕੀਤੀ ਹੈ। ਜਦ ਤੱਕ ਪੁੰਨ ਕਰਮ ਜਮ੍ਹਾਂ ਨਾ ਹੋਣ ਉਨੀ ਦੇਰ ਤੱਕ ਸਤਸੰਗ ਨਹੀਂ ਪ੍ਰਾਪਤ ਹੋਇਆ ਕਰਨਾ। ਚਾਹੇ ਭਾਵੇਂ ਇਕੱਲਾ ਬੰਦਾ ਹੋਵੇ, ਚਾਹੇ ਇਲਾਕਾ ਹੋਵੇ, ਚਾਹੇ ਕੋਈ ਦੇਸ਼ ਹੋਵੇ, ਚਾਹੇ ਕੁਝ ਵੀ ਹੋਵੇ, ਪਹਿਲਾਂ ਪੁੰਨ ਕਰਮ ਬਣਦੇ ਨੇ, ਫੇਰ ਜਾ ਕੇ ਸੱਤ ਪੁਰਸ਼ਾਂ ਦੇ ਵਚਨ ਸੁਣਨ ਨੂੰ ਮਿਲਦੇ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਸਤਸੰਗ ਚ ਆ ਕੇ ਜੀਵ ਨੂੰ ਇਹ ਸਮਰਥ ਮਿਲਦੀ ਹੈ ਕਿ ਮੈਂ ਕਿਸ ਤਰ੍ਹਾਂ ਦੇ ਨਾਲ ਜਿਹਦੇ ਨਾਲੋਂ ਵਿਛੜ ਕੇ ਦੁਖੀ ਹੋ ਰਿਹਾ, ਉਹਦੇ ਨਾਲ ਮੇਰਾ ਕਿਵੇਂ ਮਿਲਾਪ ਹੋ ਸਕਦਾ। ਸੋ ਬਾਣੀ ਦਾ ਜੋ ਫਲ ਪ੍ਰਾਪਤ ਹੁੰਦਾ, ਮਹਾਰਾਜ ਕਹਿੰਦੇ ਗਾਉਂਦੇ ਤਾਂ ਸਾਰੇ ਹੀ ਨੇ, ਸੁਣਦੇ ਵੀ ਸਾਰੇ ਨੇ, ਕਿਸੇ ਨੂੰ ਫਲ ਘੱਟ ਮਿਲਦਾ ਹੈ, ਕਿਸੇ ਨੂੰ ਵੱਧ ਮਿਲਦਾ। ਸੁਣਨ ਵਾਲੇ ਵੀ ਉੱਥੇ ਹੀ ਬੈਠੇ ਨੇ, ਗਾਉਣ ਵਾਲੇ ਵੀ ਉੱਥੇ ਹੀ ਬੈਠੇ ਨੇ। ਕਈ ਵਾਰੀ ਗਾਉਣ ਵਾਲੇ ਖਾਲੀ ਰਹਿ ਜਾਂਦੇ ਆ, ਸੁਣਨ ਵਾਲੇ ਬਹੁਤ ਕੁਛ ਲੈ ਜਾਂਦੇ। ਇਹ ਗੱਲ ਕੀ ਹੈ? ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਸਾਰੇ ਹੀ ਗਾਉਂਦੇ ਨੇ ਇਸ ਉੱਤਮ ਬਾਣੀ ਨੂੰ, ਪਰ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ 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 ਕਰਮਾਨੀ। ਜਿਹਨੇ ਆਗਿਆ ਤੇ ਵਚਨਾਂ ਨੂੰ ਸਤ ਕਰਕੇ ਹਿਰਦੇ ਵਿੱਚ ਧਾਰਨ ਕਰ ਲਿਆ, ਉਹਦਾ ਥਾਂ ਪੈਂਦਾ। ਕਿੰਨਾ ਥਾਂ ਪੈਂਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ। ਐਸੇ ਗੁਰੂ ਮਹਾਰਾਜ ਦੇ ਬ੍ਰਹਮ ਬਾਤ ਨੇ, ਜੇ ਇੱਕ ਦੇ ਉੱਤੇ ਵੀ ਅਸੀਂ ਕਰ ਲਈਏ ਨਿਸ਼ਚਾ ਤਾਂ ਵੀ ਸਾਡਾ ਉਧਾਰ ਹੋ ਸਕਦਾ। ਮਹਾਰਾਜ ਕਹਿੰਦੇ ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ। ਕੋਟਕ ਕਹਿੰਦੇ ਨੇ ਕਰੋੜ, ਕਈ ਕਰੋੜ ਜੱਗ ਦਾ ਫਲ ਉਹਨੂੰ ਮਿਲਦਾ। ਜੇ ਵਿਚਾਰੀਏ, ਇਸ ਗੱਲ ਤਾਂ ਮੈਂ ਕਹਿ ਦਿੱਤੀ, ਪਰ ਜੇ ਗਹਿਰਾਈ ਨਾਲ ਵਿਚਾਰੀਏ ਕਿੰਨਾ ਫਲ ਹੁੰਦਾ ਅੰਦਾਜ਼ਾ ਲਾਓ ਤੁਸੀਂ। ਇੱਕ ਬੰਦਾ ਪੈਦਾ ਹੁੰਦੀ ਸਾਰ ਉਸ ਵੇਲੇ ਤੋਂ ਹੀ ਯੱਗ ਕਰਨਾ ਸ਼ੁਰੂ ਕਰ ਦੇਵੇ, ਮਾਂ ਬਾਪ ਕਰਨ, ਜਦ ਤੱਕ ਸੁਰਤ ਨਹੀਂ ਆਉਂਦੀ ਉਹਦੇ ਨਿਮਿੱਤ, ਸੌ ਸਾਲ ਦੀ ਉਮਰ ਦਾ ਹੋਵੇ, ਇੱਕ ਵੀ ਦਿਨ ਉਹ ਬਰਬਾਦ ਨਾ ਕਰੇ, ਸੌ ਸਾਲ ਜੱਗ ਕਰੀ ਜਾਵੇ। ਕਿੰਨੇ ਜੱਗ ਹੋਣਗੇ ਸਾਰੀ ਉਮਰ ਦੇ ਅੰਦਰ? 36,500 ਜੱਗ ਹੋਏਗਾ। ਜੇ ਹਜ਼ਾਰ ਸਾਲ ਦੀ ਉਮਰ ਹੋਏਗੀ ਤਾਂ 360,000 ਜੱਗ ਹੋਏਗਾ। ਜੇ 10,000 ਸਾਲ ਦੀ ਉਮਰ ਹੋਏਗੀ ਤਾਂ ਹੋਰ ਲਾ ਲਓ ਤੁਸੀਂ 3,60,00,000 ਜੱਗ ਕਰੇਗਾ। ਇੰਨੀ ਨਾ ਉਮਰ ਸਾਨੂੰ ਮਿਲੇ, ਨਾ ਇੰਨਾ ਕੋਈ ਬੰਦਾ ਅੱਜ ਤੱਕ ਦੁਨੀਆਂ ਤੇ ਨਹੀਂ ਆਇਆ ਜਿਹਨੇ ਇੰਨਾ ਪੁੰਨ ਕਰਿਆ ਹੋਵੇ। ਅੰਦਾਜ਼ਾ ਨਹੀਂ ਆਉਂਦਾ ਵੀ ਇੰਨਾ ਬੜਾ ਪੁੰਨ, ਕਿਉਂਕਿ ਪੁੰਨਾਂ ਦਾ ਜੋ ਸਭ ਤੋਂ ਵੱਡਾ ਫਲ ਹੈ ਉਹ ਹੈ ਗੁਰੂ ਦਾ ਮਿਲਾਪ, ਪੂਰਨ ਗੁਰੂ, ਸਮਰੱਥ ਗੁਰੂ, ਜਿਹੜਾ ਇਸ ਜੀਵ ਨੂੰ ਚੁੱਕ ਕੇ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਜਿਸ ਦੇ ਬਾਰੇ ਐਸਾ ਫਰਮਾਨ ਹੈ। ਪੜੋ ਪਿਆਰ ਨਾਲ,
ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਸਤਿ ਸ਼੍ਰੀ ਅਕਾਲ।
ਬੇਅੰਤ ਬੇਅੰਤ ਪੁੰਨਾਂ ਦਾ ਫਲ ਹੋਇਆ ਕਰਦਾ। ਅਰਬਾਂ ਪੁੰਨ ਇਕੱਠੇ ਹੋਣ ਤਾਂ ਸਮਰੱਥ ਗੁਰੂ ਦੀ ਪ੍ਰਾਪਤੀ ਹੁੰਦੀ, ਕਿਉਂਕਿ ਜੀਵ ਪਰਮੇਸ਼ਰ ਤੋਂ ਵਿਛੜ ਕੇ ਅਰਬਾਂ ਖਰਬਾਂ ਸਾਲਾਂ ਤੋਂ ਦੁਖੀ ਹੋ ਰਿਹਾ, ਇੰਨਾ ਭੁੱਲ ਚੁੱਕਿਆ ਕਿ ਇਹਨੂੰ ਪਤਾ ਹੀ ਨਹੀਂ ਮੈਂ ਕੌਣ। ਮਹਾਰਾਜ ਕਹਿੰਦੇ ਤੈਨੂੰ ਪਤਾ ਹੈ, ਸੁਣ ਰਹੇ ਤੂੰ ਕੌਣ, ਕਹਾਂ ਤੇ ਆਇਆ, ਤੂੰ ਕੌਣ ਹੈ, ਕਿੱਥੋਂ ਆਇਆ, ਤੂੰ ਜਾਣਦਾ। ਅਸੀਂ ਕਹਿੰਦਾ ਜੀ ਮੈਂ ਤਾਂ ਫਲਾਣੇ ਸ਼ਹਿਰ ਤੋਂ ਆਇਆ, ਮੈਂ ਫਲਾਣੇ ਪਿੰਡ ਤੋਂ, ਫਲਾਣੇ ਫਾਰਮ ਤੋਂ ਆਇਆ। ਏਤੀ ਨਾ ਜਾਣੇ ਕੇਤੀ ਕੁ ਮੁੱਦਤ, ਚੱਲ ਤੇ ਖਬਰ ਨਾ ਪਾਇਆ, ਤੈਨੂੰ ਤਾਂ ਇਹ ਨਹੀਂ ਪਤਾ ਹੈਗਾ ਵੀ ਤੂੰ ਕਦੋਂ ਚੱਲਿਆ ਹੋਇਆ। ਬੇਹੋਸ਼ੀ ਛਾ ਗਈ ਉੱਤੇ, ਆਪਣਾ ਆਪ ਦਾ ਗਿਆਨ ਭੁੱਲ ਗਿਆ ਮੈਂ ਕੌਣ, ਮਾਇਆ ਦਾ ਅਸਰ ਪੈ ਗਿਆ ਉਹਦੇ ਵਿੱਚ, ਗੇੜੇ ਖਾਂਦਾ ਫਿਰਦਾ। ਕਹਿੰਦਾ ਮੈਂ ਅਕਲਮੰਦ ਹਾਂ, ਮੈਨੂੰ ਵਾਹਿਗੁਰੂ ਨੇ ਅਕਲ ਦਿੱਤੀ ਹੈ, ਸਾਰਾ ਸੰਸਾਰ ਮੈਨੂੰ ਅਕਲਮੰਦ ਕਹਿੰਦਾ, ਬੜੀਆਂ ਬੜੀਆਂ ਡਿਗਰੀਆਂ ਮਿਲਦੀਆਂ, ਬੜੇ ਬੜੇ ਸਮਾਰੋਹ ਕਰਕੇ ਉਹਨੂੰ ਸਨਮਾਨਿਤ ਕੀਤਾ ਜਾਂਦਾ, ਦੁਨੀਆਂ ਦੇ ਵਿੱਚ ਟੈਲੀਵਿਜ਼ਨ ਵਾਲੇ ਫੋਟੋਆਂ ਲੈ ਕੇ ਸਾਰੀ ਦੁਨੀਆਂ 'ਚ ਦਿਖਾਉਂਦੇ ਨੇ ਤੇ ਸਾਰੇ ਜਾਣਦੇ ਹੈ, ਤੇ ਬਈ ਮੈਨੂੰ ਕਹਿੰਦੇ ਤੈਨੂੰ ਆਪਣੇ ਆਪ ਦਾ ਪਤਾ ਨਹੀਂ ਹੈ, ਜੇ ਮੈਂ ਆਪਣੇ ਆਪ ਨੂੰ ਜਾਣਦਾ ਤਾਂ ਹੀ ਮੇਰਾ ਸਨਮਾਨ ਹੁੰਦਾ। ਮਹਾਰਾਜ ਕਹਿੰਦੇ ਚੰਗਾ ਵਿਚਾਰ ਕਰਕੇ ਦੇਖ ਲੈ, ਪਹਿਲਾਂ ਤਾਂ ਤੂੰ ਇਹੀ ਦੱਸ ਤੂੰ ਕੌਣ ਹੈ। ਸ਼ਾਇਦ ਇੱਕ ਬੰਦਾ, ਇੱਕ ਅੱਧਾ ਬੰਦਾ ਨਿਕਲਿਆ ਹੋਵੇ ਜਿਹੜਾ ਇਹ ਜਾਣ ਜਾਵੇ ਕਿ ਮੈਂ ਕੌਣ, ਬਾਕੀ ਨਹੀਂ ਜਾਣਦੇ। ਕਹਿਣ ਨੂੰ ਸਾਰੇ ਹੀ ਕਹਿੰਦੇ ਨੇ ਏਕੋ ਏਕ ਹੈ ਸਭ ਕੋਏ, ਹਉਮੈ ਗਰਭ ਵਿਆਪੇ, ਆਪ ਹਉਮੈ ਦੇ ਵਿੱਚ ਰਹਿ ਕੇ, ਅਭਿਮਾਨ ਦੇ ਵਿੱਚ ਰਹਿ ਕੇ, ਵਾਹਿਗੁਰੂ ਇੱਕ ਹੈ, ਵਾਹਿਗੁਰੂ ਇੱਕ ਹੈ ਜੀ, ਰੱਟ ਤਾਂ ਬੇਅੰਤ ਲਾ ਰਹੇ ਨੇ। ਮਹਾਰਾਜ ਕਹਿੰਦੇ ਇਮਾਨਦਾਰੀ ਨਾਲ ਜੇ ਤੂੰ ਗੱਲ ਪਰਖਣੀ ਚਾਹੁੰਦਾ ਹੈ ਤਾਂ ਅੰਤਰ ਬਾਹਰ ਇੱਕੋ ਏਕ ਪਛਾਣ ਹੈ, ਇਉਂ ਕਰ ਮਹਿਲ ਸੰਜਾਪਾ। ਤੈਨੂੰ ਪਛਾਣ ਆ ਗਈ ਅੰਦਰ ਬਾਹਰ ਇੱਕ ਦੀ, ਜੇ ਪਿਆਰਿਆ ਪਛਾਣ ਆ ਗਈ ਫੇਰ ਹੋਕੇ ਹਾਵੇ ਕਿਹੜੀ ਗੱਲ ਦੀ, ਚਿੰਤਾ ਕਿਹੜੀ ਗੱਲ ਦੀ, ਘਬਰਾਹਟ ਕਿਹੜੀ ਗੱਲ ਦੀ। ਘਬਰਾਹਟ ਤਾਂ ਉਨੀ ਦੇਰ ਹੈ ਜਦ ਤੱਕ ਜਾਣਿਆ ਨਹੀਂ ਹੈ, ਜਦੋਂ ਜਾਣ ਲਿਆ ਫੇਰ ਕਿਹੜੀ ਘਬਰਾਹਟ, ਕਿਹੜਾ ਉੱਚਾ, ਕਿਹੜਾ ਨੀਵਾਂ, ਕਿਹੜਾ ਵਿਛੜਿਆ ਹੋਇਆ, ਕਿਹੜਾ ਮਿਲਿਆ ਹੋਇਆ, ਇਹ ਤਾਂ ਗੱਲਾਂ ਹੀ ਦਵੈਤ ਦੀਆਂ ਖਤਮ ਹੋ ਜਾਣਗੀਆਂ। ਪਛਾਣਿਆ ਨਹੀਂ ਹੈ, ਗੱਲਾਂ ਬਾਤਾਂ ਹੈਗੀਆਂ ਬਥੇਰੀਆਂ। ਕੌਣ ਹੈ ਤੈਨੂੰ ਪਛਾਣ ਤਾਂ ਸਹੀ, ਬੇਵਸ ਹੋ ਗਿਆ ਵੀ ਨਾ ਮੈਨੂੰ ਨੀ ਕੁਛ ਸੌ ਲੱਗ। ਕਹਿੰਦੇ ਜਦ ਤੂੰ ਇਹ ਸਰੀਰ ਚ ਨਹੀਂ ਸੀ ਆਇਆ, ਤੂੰ ਆਹੀ ਕਹਿੰਦਾ ਮੈਂ ਫਲਾਣਾ ਸਿੰਘ, ਕਿਹੜੀ ਚੀਜ਼ ਆ ਵਿੱਚ ਫਲਾਣਾ ਸਿੰਘ, ਕੱਲੀ ਕੱਲੀ ਕਰਕੇ ਦੇਖ ਲੈ, ਹੱਥ ਹੱਥ ਤੂੰ ਹੱਥ ਹੈ। ਇੱਕ ਵਾਰੀ ਸਵਾਮੀ ਰਾਮ ਤੀਰਥ ਅਮਰੀਕਾ ਚਲੇ ਗਏ, ਬੜੇ ਉੱਚ ਕੋਟੀ ਦੇ ਵੇਦਾਂਤੀ ਸੰਤ ਸੀਗੇ, ਉੱਥੇ ਕੈਲੀਫੋਰਨੀਆ ਚ ਬੜਾ ਲੈਕਚਰ ਦਿੱਤਾ ਉਹਨਾਂ ਨੇ, ਤਾਂ ਇੱਕ ਅਮਰੀਕਨ ਪ੍ਰੇਮੀ ਕਹਿਣ ਲੱਗਿਆ ਸਵਾਮੀ ਜੀ ਮੈਂ ਤੁਹਾਡੇ ਇਸ ਲੈਕਚਰ ਤੋਂ ਬਹੁਤ ਪ੍ਰਭਾਵਿਤ ਹੋਇਆ, ਕੀ ਆਪ ਕਿਰਪਾ ਕਰ ਸਕਦੇ ਹੋ, ਮੇਰੇ ਘਰ ਦਰਸ਼ਨ ਦੇ ਸਕਦੇ ਹੋ? ਕਹਿੰਦੇ ਹਾਂ, ਐਡਰੈਸ ਸਹੀ ਹੋਵੇ ਮੈਂ ਆ ਜਾਵਾਂਗਾ। ਐਡਰੈਸ ਬੜਾ ਸੋਧ ਕੇ ਲਿਖਤਾ, ਸਵਾਮੀ ਜੀ ਗਏ ਨੇ। ਦੂਜੇ ਦਿਨ ਫੇਰ ਉਹਨੇ ਕਿਹਾ ਵੀ ਮੈਂ ਇੰਤਜ਼ਾਰ ਕਰਦਾ ਰਿਹਾ, ਤੁਸੀਂ ਆਏ ਨਾ। ਕਹਿੰਦੇ ਤੇਰਾ ਐਡਰੈਸ ਗਲਤ ਸੀ। ਕਹਿੰਦੇ ਨਹੀਂ ਮਹਾਰਾਜ, ਮੇਰਾ ਬਿਲਕੁਲ ਐਡਰੈਸ ਸਹੀ ਹੈ। ਦੂਸਰੇ ਦਿਨ ਨਕਸ਼ਾ ਬਣਾ ਕੇ ਦੇਤਾ ਸਵਾਮੀ ਜੀ, ਫੇਰ ਨਾ ਗਏ। ਉਹ ਤੀਸਰੇ ਦਿਨ ਉਹਨੇ ਫੇਰ ਬੇਨਤੀ ਕਰੀ, ਕਹਿੰਦਾ ਸਵਾਮੀ ਜੀ ਮੈਂ ਬੜਾ ਇੰਤਜ਼ਾਰ ਕਰਿਆ, ਆਪ ਆਏ ਨਹੀਂ। ਕਹਿੰਦੇ ਪ੍ਰੇਮੀਆਂ ਤੇਰਾ ਐਡਰੈਸ ਗਲਤ ਹੈ। ਕਹਿੰਦਾ ਨਹੀਂ ਸਵਾਮੀ ਜੀ, ਮੇਰਾ ਐਡਰੈਸ ਬਿਲਕੁਲ ਠੀਕ, ਆਹ ਦੇਖੋ ਆਹ ਹਾਈਵੇ ਜਾਂਦੀ ਹੈ, ਇਸ ਤੋਂ ਇੰਨੇ ਨੰਬਰ ਜਿਹੜੀ ਹੈ ਉਹ ਐਗਜ਼ਿਟ ਆਉਂਦੀ ਹੈ, ਉਹਦੇ ਵਿੱਚੋਂ ਨਿਕਲ ਕੇ ਫੇਰ ਆ ਦੇਖੋ ਅੱਗੇ ਆਉਂਦੇ ਨੇ ਤੇ ਇੱਥੇ ਆ ਕੇ ਮੇਰਾ ਹਾਊਸ ਹੈ। ਕਹਿੰਦੇ ਤੂੰ ਜਾਣਦਾ ਤੂੰ ਕੌਣ ਹੈ ਆਪਣੇ ਆਪ ਨੂੰ? ਕਹਿੰਦਾ ਹਾਂ ਜਾਣਦਾ ਹੀ ਹਾਂ। ਕਹਿੰਦੇ ਕੀ ਹੈ? ਆਪਣਾ ਨਾਂ ਦੱਸ ਦਿੱਤਾ, ਅਹੁਦਾ ਦੱਸ ਦਿੱਤਾ। ਕਹਿੰਦੇ ਆਪਾਂ ਵਿਚਾਰ ਕਰ ਲਈਏ। ਕਹਿੰਦੇ ਆਹ ਤੇਰਾ ਸਰੀਰ ਹੈ ਨਾ ਜਿਹੜਾ, ਇਹ ਅੰਗੂਠੇ ਤੋਂ ਲੈ ਕੇ ਸਿਰ ਤੱਕ ਤੂੰ ਇਸ ਨੂੰ ਕਹਿੰਦੇ? ਮੈਂ ਕਹਿੰਦੇ ਹਾਂ। ਕਹਿੰਦੇ ਚਲੋ ਮੰਨ ਲੈਂਦੇ ਹਾਂ ਘੜੀ ਦੀ ਘੜੀ ਵੀ ਇਹ ਤੂੰ ਹੈ। ਕਹਿੰਦੇ ਇਹਦੀਆਂ ਦੋਵੇਂ ਲੱਤਾਂ ਲਾ ਕੇ ਉੱਥੇ ਰੱਖ ਦਈਏ ਤੇ ਦੋਵੇਂ ਬਾਹਾਂ ਇੱਧਰ ਰੱਖ ਦਈਏ, ਤੂੰ ਕੀ ਕਹੇਗਾ? ਕਹਿੰਦਾ ਮੈਂ ਕੌਣ? ਦੀਜ਼ ਆਰ ਮਾਈ ਲੈਗ, ਦੀਜ਼ ਆਰ ਮਾਈ ਆਰਮ। ਕਹਿੰਦੇ ਜੇ ਗਲ ਵੱਢ ਕੇ ਉੱਥੇ ਰੱਖ ਦਈਏ ਤੇ ਬਾਕੀ ਦਾ ਧੜ, ਕਹਿੰਦਾ ਮੈਂ ਕਹੂੰ ਦਿਸ ਇਜ਼ ਮਾਈ ਟਰੰਕ, ਦਿਸ ਇਜ਼ ਮਾਈ ਹੈਡ, ਆਹ ਮੇਰਾ ਸਿਰ ਹੈ, ਆਹ ਮੇਰਾ ਧੜ ਹੈ, ਆਹ ਮੇਰੀਆਂ ਲੱਤਾਂ ਨੇ, ਆਹ ਮੇਰੀਆਂ ਬਾਹਾਂ ਨੇ, ਚਾਰੇ ਇਸੇ ਹੋ ਗਏ ਨਾ ਤੇਰੇ, ਕਹਿੰਦਾ ਹਾਂ, ਕਹਿੰਦਾ ਫਿਰ ਤੇਰੀਆਂ ਹੋਈਆਂ, ਤੂੰ ਤਾਂ ਨਾ ਚਾਰ ਹਿੱਸੇ ਹੋਇਆ, ਤੇਰੀਆਂ ਤੇਰੇ ਸਰੀਰ ਦੇ ਚਾਰ ਹਿੱਸੇ ਹੋ ਗਏ, ਤੇਰੇ ਤਾਂ ਚਾਰ ਹਿੱਸੇ ਨਹੀਂ ਨਾ ਹੋਏ, ਜੇ ਤੇਰੇ ਹੋਏ ਹੁੰਦੇ ਤੂੰ ਕਹਿੰਦਾ ਆਹ ਮੈਂ ਲੱਤਾਂ, ਆਹ ਮੈਂ ਬਾਹਾਂ, ਤੂੰ ਤਾਂ ਮੇਰੀਆਂ ਕਹਿਣਾ, ਮੇਰੀਆਂ ਕਹਿਣਾ, ਤੂੰ ਇਹਦਾ ਮਾਲਕ ਹੈ, ਤੂੰ ਆਪਣੇ ਆਪ ਨੂੰ ਜਾਣਦਾ ਹੀ ਨਹੀਂ। ਉਹ ਗੱਲ ਕਹਿਣ ਦੀ ਦੇਰ ਸੀ, ਸਵਾਮੀ ਜੀ ਦੇ ਚਰਨਾਂ ਤੇ ਟੈਪਿਆ, ਕਹਿੰਦਾ ਤੁਸੀਂ ਤਾਂ ਬੜੇ ਹਨੇਰੇ ਵਿੱਚ ਪਏ ਨੂੰ ਬਾਹਰ ਕੱਢ ਲਿਆ, ਮੈਂ ਕੀ ਹਾਂ ਫਿਰ ਮੈਨੂੰ ਦੱਸੋ। ਕਹਿੰਦੇ ਆਹੀ ਗੱਲ ਜੇ ਜਾਣਨੀ ਹੈ ਨਾ, ਇੰਨੇ ਸਿਖਾਲੀ ਨਹੀਂ ਜਾਣੀ ਜਾਂਦੀ, ਇਹਦੇ ਵਾਸਤੇ ਸਾਧਨ ਕਰਨੇ ਪੈਂਦੇ ਨੇ, ਇਹਦੇ ਵਾਸਤੇ ਸਮਰੱਥ ਗੁਰੂ ਦੇ ਕੋਲ ਆ ਕੇ ਆਪਣਾ ਆਪ ਵੇਚਣਾ ਪੈਂਦਾ। ਜਦ ਤੱਕ ਤੂੰ ਆਪਣਾ ਆਪ ਵੇਚਦਾ ਨਹੀਂ, ਕੰਮ ਨਹੀਂ ਬਣਦਾ। ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ,
ਮਨ ਵੇਚਦੇ
ਤਾਲਾ ਖੋਲਣ ਵਾਸਤੇ। ਕਹਿੰਦੇ ਆ ਚਾਬੀ ਲੈ ਲੈ ਤੇ ਮਨ ਵੇਚ ਦੇ। ਮਨ ਇੱਥੇ ਬਹੁਤ ਅਰਥੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਿਤੇ ਦਾ ਇਹ ਸੰਕਲਪ ਵਿਕਲਪ ਕਰਨ ਵਾਲੀ ਸ਼ਕਤੀ ਜੋ ਹੈ ਉਸ ਨੂੰ ਆਖਿਆ ਜਾਂਦਾ। ਕਿਤੇ ਇਹ ਚਾਰਾਂ ਦਾ ਜੋ ਸਮੂਹ ਹੈ ਜਿਹਨੂੰ ਅੰਤਸ਼ਕਰਨ ਕਹਿੰਦੇ ਨੇ ਉਹਨੂੰ ਆਖਿਆ ਜਾਂਦਾ, ਜਿਹੜੀ ਮਾਇਆ ਇਹਦੇ ਵਿੱਚ ਉਸ ਨੂੰ ਆਖਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜਗਤ ਦਾ ਉਧਾਰ ਕਰਦੇ ਕਰਦੇ ਦੂਰ ਦੇਸ਼ ਵਿੱਚ ਲੰਘ ਜਾਂਦੇ ਨੇ ਤੇ ਉੱਥੇ ਜਾ ਕੇ ਝੰਡਾ ਵਾਢੀ ਮਹਾਰਾਜ ਦਾ ਇੰਤਜ਼ਾਰ ਕਰ ਰਿਹਾ, ਨਾ ਸੁਣਿਆ ਨਾ ਦੇਖਿਆ, ਲੇਕਿਨ ਅਰਦਾਸਾਂ ਕਰਦਾ ਹੇ ਪ੍ਰਭੂ ਕੋਈ ਭੇਜ ਤਾਰ ਨਾਲ। ਮਹਾਰਾਜ ਦੇ ਉਹਨੂੰ ਦਰਸ਼ਨ ਹੁੰਦੇ ਨੇ ਤਾਂ ਉਸ ਵੇਲੇ ਕਹਿਣ ਲੱਗਿਆ ਕਿ ਮਹਾਰਾਜ ਆਪਨੇ ਮੇਰੇ ਤੇ ਤਾਂ ਕਿਰਪਾ ਕਰ ਦਿੱਤੀ ਤੇ ਮੇਰਾ ਇੱਕ ਮਿੱਤਰ ਹੈ ਰਾਜਾ ਰਾਜੇ ਦਾ ਭਾਣਜਾ ਇੰਦਰ ਸੈਨ, ਕਿਰਪਾ ਕਰੋ ਉਸ ਦੇ ਉੱਤੇ ਵੀ ਜੇ ਕਿਰਪਾ ਕਰ ਦਿਓ। ਅਸੀਂ ਦੋ ਮਿੱਤਰ ਇਕੱਠੇ ਭਗਤੀ ਕਰਦੇ ਰਹੇ ਹਾਂ, ਦੋਵੇਂ ਇਕੱਠੇ ਵਿਚਾਰਾਂ ਕਰਦੇ ਰਹੇ ਹਾਂ। ਮਹਾਰਾਜ ਕਹਿੰਦੇ ਝੰਡਿਆ ਲਿਆ ਬੁਲਾ ਕੇ, ਬੁਲਾ ਲਿਆਂਦਾ ਤਾਂ ਉਹਨੇ ਆ ਕੇ ਨਮਸਕਾਰ ਕਰੀ, ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰੋ। ਕਿਰਪਾ ਕਰੋ, ਬੜੀ ਦੇਰ ਹੋ ਗਈ ਸਾਨੂੰ ਖੋਜਦਿਆਂ ਨੂੰ, ਸਾਨੂੰ ਕੁਛ ਥਾਂ ਨਹੀਂ ਲੱਗਦਾ। ਮਹਾਰਾਜ ਕਹਿੰਦੇ ਕਿਰਪਾ ਕਰਾਉਣੀ ਹੈ ਤਾਂ ਜਿਹੜਾ ਤੇਰੇ ਕੋਲ ਕੁਛ ਹੈ ਉਹ ਭੇਟਾ ਰੱਖ ਦੇ। ਉਸ ਦੇ ਕੋਲ ਜੋ ਚੀਜ਼ਾਂ ਸੀ ਸਾਰੀਆਂ ਮਹਾਰਾਜ ਦੇ ਕੋਲ ਭੇਟ ਕਰ ਦਿੱਤੀ। ਮਹਾਰਾਜ ਕਹਿੰਦੇ ਅਜੇ ਤਾਂ ਤੇਰੇ ਕੋਲ ਬਹੁਤ ਕੁਛ ਹੈ, ਜਿਹੜਾ ਬਾਕੀ ਹੈ ਉਹ ਵੀ ਭੇਟ ਕਰ ਦੇ। ਉਹਨੇ ਕਿਹਾ ਮਹਾਰਾਜ ਹੁਣ ਤਾਂ ਮੇਰੇ ਕੋਲ ਵਸਤਰੇ ਨੇ, ਹੋਰ ਤਾਂ ਕੋਈ ਚੀਜ਼ ਨਹੀਂ। ਕਹਿੰਦੇ ਇਹ ਵੀ ਪੇਟ ਕਰਦੇ, ਲਾਉਣ ਦੀ ਲੋੜ ਨਹੀਂ, ਫੁਰਨਾ ਕਰਦੇ ਪੇਟ ਕਰਦੇ। ਕਹਿੰਦਾ ਇਹ ਵੀ ਕਰਦੇ ਤੇ। ਮਹਾਰਾਜ ਕਹਿੰਦੇ ਅਜੇ ਤਾਂ ਤੇਰੇ ਕੋਲ ਬਹੁਤ ਕੁਛ ਪਿਆ, ਸੋਚ। ਕਹਿਣ ਲੱਗਿਆ ਮਹਾਰਾਜ ਮੇਰੇ ਕੋਲ ਤਾਂ ਸਰੀਰ ਹੈ। ਕਹਿੰਦੇ ਇਹ ਵੀ ਕਰਦੇ ਪੇਟ, ਉਹ ਵੀ ਭੇਟਾ ਹੋ ਗਿਆ। ਕਹਿੰਦੇ ਅਜੇ ਤਾਂ ਤੇਰੇ ਕੋਲ ਹੋਰ ਵੀ ਬਹੁਤ ਕੁਛ ਹੈ, ਬੇਅੰਤ ਤੇਰੇ ਅੰਦਰ ਵਿਦਿਆ ਹੈ, ਬੇਅੰਤ ਤੇਰੇ ਅੰਦਰ ਖਿਆਲ ਨੇ, ਤੇਰੇ ਅੰਦਰ ਫੁਰਨਾ ਕਰਨ ਵਾਲੀ ਸ਼ਕਤੀ ਹੈ, ਤੇਰੇ ਅੰਦਰ ਡਿਸਟਿੰਕਸ਼ਨ ਕਰਨ ਵਾਲੀ, ਨਿਰਣਾ ਕਰਨ ਵਾਲੀ ਬੁੱਧੀ ਸ਼ਕਤੀ ਹੈ, ਤੇਰੇ ਅੰਦਰ ਫੀਲ ਕਰਨ ਵਾਲੀ ਚਿੱਤ ਸ਼ਕਤੀ ਹੈ, ਚੇਤਨ ਸ਼ਕਤੀ, ਇਹ ਵੀ ਪਿਆਰਿਆ ਭੇਟਾ ਕਰਦੇ। ਸੋਚਿਆ ਵਿਦਵਾਨ ਸੀ, ਉਸੇ ਵੇਲੇ ਤਿੰਨੇ ਚੀਜ਼ਾਂ ਭੇਟਾ ਕਰ ਦਿੱਤੇ। ਕਹਿੰਦਾ ਮਹਾਰਾਜ ਮੇਰੇ ਕੋਲ ਹੋਰ ਤਾਂ ਕੁਛ ਹੈ ਨਹੀਂ। ਕਹਿੰਦੇ ਆ ਜਿਹੜਾ ਮੇਰੇ ਕੋਲ, ਕਹਿੰਦਾ ਇਹ ਭੇਟਾ ਕਰ, ਆ ਜਿਹੜਾ ਤੂੰ ਕਹਿੰਦਾ ਨਾ, ਤੂੰ ਤਾਂ ਬਚਿਆ ਪਿਆ ਸਭ ਕੁਛ ਦੇ ਕੇ, ਤੇਰੇ ਕੋਲ ਤਾਂ ਸਾਰਾ ਕੁਛ ਇਹ ਆ ਜੇ, ਆ ਜਿਹੜੀ ਤੇਰੀ ਮਾਇਆ ਇਹਨੂੰ ਭੇਟਾ ਕਰਦੇ। ਉਸ ਵੇਲੇ ਮੈਂ ਭੇਟਾ ਕਰਦੀ, ਹੁਣ ਬਾਕੀ ਕੀ ਰਹਿ ਗਿਆ? ਨਾ ਕੋਈ ਵਚਨ ਕਰ ਸਕਦਾ, ਨਾ ਕੋਈ ਸੋਚ ਸਕਦਾ, ਨਾ ਕੋਈ ਗੱਲ ਕਰ ਸਕਦਾ। ਉਸ ਵੇਲੇ ਲੀਨ ਹੋ ਗਿਆ ਪਰਮਾਨੰਦ, ਕਿਉਂਕਿ ਮੈਂ ਗੁਰੂ ਨੂੰ ਸੌਂਪ ਦਿੱਤੀ। ਮੈਂ ਸਾਰੇ ਝਗੜਿਆਂ ਦਾ ਮੂਲ ਹੈ, ਵਾਹਿਗੁਰੂ ਦੇ ਨਾਲੋਂ ਅਸੀਂ ਵਿਛੜੇ ਹਾਂ। ਇਹ ਵਿਛੋੜਨ ਵਾਲੀ ਕਿਹੜੀ ਚੀਜ਼ ਹੈ? ਮੈਂ ਹੈ। ਸਮਾਂ ਲੰਘ ਗਿਆ, ਪੈਰ ਲੰਘ ਗਿਆ, ਉਸ ਆਨੰਦ ਚ ਬੈਠਾ। ਮਹਾਰਾਜ ਕਹਿੰਦੇ ਕਿਉਂ ਇੰਦਰ ਸੈਨ, ਇਹ ਜਿਹੜਾ ਤਿੰਨ ਪੰਜ ਤੱਤ ਨੇ, 25 ਪ੍ਰਕਿਰਤੀਆਂ ਨੇ ਜਿਨ੍ਹਾਂ ਦੇ ਨਾਲ ਗਿਆਨ ਇੰਦਰੇ ਬਣੇ ਹੋਏ ਨੇ, ਪੰਜ ਪ੍ਰਾਣ ਨੇ, ਪ੍ਰਾਣ ਉਪਾਨ ਉਦਾਨ ਬਿਆਨ ਸਮਾਨ, ਫੁਰਨੇ ਕਰਨ ਵਾਲਾ ਮਨ ਹੈ, ਨਿਰਣਾ ਕਰਨ ਵਾਲੀ ਬੁੱਧੀ ਹੈ, ਫੀਲ ਕਰਨ ਵਾਲਾ ਚਿੱਤ ਹੈ, ਤੇ ਜਿਹੜਾ ਮੈਂ ਭਾਵ ਹੈ ਸਾਰਿਆਂ ਦਾ ਮੂਲ ਜੜ ਹੈ ਇਹ। ਕਹਿੰਦੇ ਇਸ ਤੋਂ ਪਰੇ ਤਿੰਨੇ ਤੱਤਾਂ ਤੋਂ, ਰਜੋ ਗੁਣ ਤਮੋ ਗੁਣ ਸਤੋ ਗੁਣ, ਤਿੰਨੇ ਅਵਸਥਾ ਤੋਂ, ਜਾਗ੍ਰਿਤ ਸੁਪਨ ਸੁਖੋਵਤ ਤੋਂ ਪਰੇ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਵਿਸ਼ਿਆਂ ਤੋਂ ਪਰੇ, ਤੇਰਾ ਆਪਣਾ ਆਤਮ ਸਰੂਪ ਹੈ ਜਿਹਨੂੰ ਬੁੱਧੀ ਜਾਣ ਨਹੀਂ ਸਕਦੀ। ਬੁੱਧੀ ਦੀ ਤਾਕਤ ਨਹੀਂ ਆਪਣੇ ਸਰੂਪ ਨੂੰ ਜਾਣਨ ਦੀ, ਕਿਉਂਕਿ ਇਹ ਜੜ ਹੈ, ਜੜ ਚੇਤਨ ਨੂੰ ਨਹੀਂ ਜਾਣ ਸਕਦੀ। ਇਸ ਕਰਕੇ ਆਹ ਜਿਹੜਾ ਬਾਕੀ ਬਚਿਆ ਸੀ ਨਾ, ਕੇਵਲ ਅਨੁਭਵ ਮਾਤਰ, ਇਹ ਤੇਰਾ ਆਪਣਾ ਸਰੂਪ ਹੈ ਪਿਆਰਿਆ, ਇਹਦੇ ਵਿੱਚ ਆਨੰਦ ਰਹਿ। ਮਹਾਰਾਜ ਕਹਿੰਦੇ ਜਦ ਜਿੰਨੀ ਦੇਰ ਤੱਕ ਅਸੀਂ ਮੈਂ ਨੂੰ ਬਚਾ ਕੇ ਰੱਖਦੇ ਹਾਂ ਗੱਲ ਨਹੀਂ ਬਣਦੀ, ਇਹ ਪੜਦਾ ਹੈ ਹਾਂ ਭੀਤ ਪਇਓ ਹੈ ਵਿੱਚੋ ਸੁੰਤ ਦੇਸ ਨਿਕਟਾਇਓ ਪਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਇਹ ਹਉਮੈ ਨੇ ਸੰਸਾਰ ਨੂੰ ਤੋੜ ਦਿੱਤਾ ਵਾਹਿਗੁਰੂ ਨਾਲ, ਸਾਰੇ ਸੰਸਾਰ ਨੂੰ ਐਸਾ ਫਰਮਾਨ ਆਉਂਦਾ
ਸਾਰੇ ਜਗ ਨੂੰ ਹਰੀ ਦੇ ਨਾਲੋਂ ਤੋੜਿਆ
ਨੂੰ ਦੋ ਰੂਪਾਂ ਚ ਦਿਖਾ ਦੇਣਾ, ਇਹਨੂੰ ਹਮੈ ਕਹਿੰਦੇ, ਅਸਲ ਨੂੰ ਨਕਲ ਬਣਾ ਦੇਣਾ। ਕਿੰਨਾ ਹੀ ਸਮਝਾ ਲਓ, ਕਿੰਨਾ ਹੀ ਦੱਸ ਦੋ, ਨਹੀਂ ਮੰਨਦਾ ਇਹ ਚੀਜ਼। ਨਾ ਗੁਰੂ ਦੀ ਮੰਨੇ, ਜ਼ੋਰ ਲਾ ਲਵੇ ਜਿੰਨਾ ਲੱਗਦਾ, ਮੱਥੇ ਟੇਕੀ ਜਾਵੇ ਸਾਰੀ ਜ਼ਿੰਦਗੀ, ਸੁਣੀ ਜਾਵੇ ਨਹੀਂ ਪਤਾ ਲੱਗਦਾ, ਇਸ ਗੱਲ ਚੋਂ ਨਿਕਲੇ ਨਹੀਂ ਸਕਦਾ ਬੰਦਾ ਆਪਣੇ ਆਪ। ਕਾਰਨ ਕੀ ਹੈ? ਜਦੋਂ ਅਸੀਂ ਵਿਚਾਰ ਕਰਦੇ ਹਾਂ ਵੀ ਇਹੋ ਜਿਹਾ ਕਿਹੜੀ ਗੱਲ ਹੋ ਗਈ ਜਿਹਨੇ ਪਰਮੇਸ਼ਰ ਨੂੰ ਦੋ ਹਿੱਸਿਆਂ ਚ ਕਰ ਦਿੱਤਾ, ਇੱਕ ਨੂੰ ਜਗਤ ਬਣਾ ਦਿੱਤਾ, ਮਾਇਆ ਬਣਾ ਦਿੱਤਾ, ਇੱਕ ਨੂੰ ਪਰਮੇਸ਼ਰ। ਉਹ ਆਪੇ ਹੀ ਆਪ ਹੈ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਉਹ ਜਿਹੜਾ ਅਨੁਭਵ ਨੀਵਾਂ ਹੋ ਗਿਆ, ਉਹ ਹਉਮੈ ਕਰਕੇ ਹੋ ਗਿਆ, ਅਸਲ ਦੀ ਥਾਂ ਤੇ ਨਕਲ ਦਿਸਣ ਲੱਗ ਗਿਆ। ਐ ਸਮਝ ਲਓ, ਸਮਝਣ ਵਾਸਤੇ ਕਿ ਇੱਕ ਦਰਿਆ ਚੱਲ ਰਿਹਾ, ਉਹ ਦਰਿਆ ਉਛਲਿਆ, ਉਹਦਾ ਪਾਣੀ ਬੜੇ ਟੋਬਿਆਂ ਚ ਵੀ ਚਲਿਆ ਗਿਆ, ਛੋਟਿਆਂ ਚ ਵੀ ਚਲਿਆ ਗਿਆ, ਛੱਪੜੀਆਂ ਚ ਵੀ ਚਲਿਆ ਗਿਆ, ਨਿੱਕੇ ਨਿੱਕੇ ਥਾਵਾਂ ਤੇ ਵੀ ਚਲਿਆ ਗਿਆ। ਉਹਨਾਂ ਦਾ ਜਦ ਸੰਬੰਧ ਟੁੱਟ ਗਿਆ ਦਰਿਆ ਦੇ ਨਾਲੋਂ, ਦਰਿਆ ਹੇਠਾਂ ਆ ਗਿਆ, ਉਸ ਵੇਲੇ ਕੀ ਹੋਏਗਾ? ਉਹਨਾਂ ਦੀ ਆਪਣੀ ਵੱਖਰੀ ਹਸਤੀ ਕਾਇਮ ਹੋ ਗਈ। ਇਹ ਲੇਕ ਹੈ ਜੀ, ਇਹ ਟੋਭਾ ਹੈ ਜੀ, ਇਹ ਤਲਾਬ ਹੈ, ਇਹ ਛੱਪੜੀ ਹੈ। ਹੈ ਕੀ ਹੈ ਤਾਂ ਪਾਣੀਓ ਦੋ ਤਾਂ ਨਹੀਂ ਹੋਏ ਲੇਕਿਨ ਕਨੈਕਸ਼ਨ ਟੁੱਟ ਗਿਆ। ਉਹਦੇ ਨਾਲ ਕੀ ਹੁੰਦਾ ਕਿ ਉਹ ਪਾਣੀ ਜਿਹੜਾ ਹੈ ਲਿਮਿਟ ਵਿੱਚ ਗਿਣਤੀ ਮਿਣਤੀ ਦਾ ਪਾਣੀ, ਉਹਦੇ ਵਿੱਚ ਮੌਸਮ ਦਾ ਜਿਹੜਾ ਅਸਰ ਸੀ ਉਹ ਪੈਣਾ ਸ਼ੁਰੂ ਹੋ ਗਿਆ। ਧੁੱਪ ਨੇ ਉਸ ਨੂੰ ਬਦਬੂਦਾਰ ਕਰਤਾ, ਉੜ ਉੜ ਕੇ ਚੀਜ਼ਾਂ ਪੈ ਗਈਆਂ, ਪੱਤੇ ਆ ਕੇ ਗਿਰ ਗਏ, ਉਹਨਾਂ ਨੂੰ ਗੰਦਾ ਕਰ ਦਿੱਤਾ। ਉਹਦੇ ਵਿੱਚ ਜੀਵ ਪੈਦਾ ਹੋ ਗਏ, ਬੇਅੰਤ ਮੱਛਰ ਕੱਛਰ ਹੋ ਗਿਆ, ਬੇਅੰਤ ਚੀਜ਼ਾਂ ਪੈਦਾ ਹੋ ਗਈਆਂ, ਕਿਰਮ ਪੈਦਾ ਹੋ ਗਏ। ਉਹ ਪਾਣੀ ਹੁਣ ਉਹ ਜਿਹੜਾ ਮੇਨ ਪਾਣੀ ਸੀ ਉਹਦੇ ਨਾਲੋਂ ਕਿੰਨਾ ਬਦਲ ਗਿਆ, ਉਹ ਗੰਦਾ ਪਾਣੀ ਹੋ ਗਿਆ, ਛੱਪੜੀਆਂ ਬਣ ਗਈਆਂ, ਤੇ ਉਹ ਪਾਣੀ ਪੂਰਾ ਜਿਹੜਾ ਸੀਗਾ ਸੁਥਰਾ ਚੱਲ ਰਿਹਾ ਉਸੇ ਤਰ੍ਹਾਂ ਦੇ ਨਾਲ। ਇਹ ਜਿਹੜਾ ਕਾਰਨ ਹੈ ਇਹ ਉਹਦੇ ਨਾਲੋਂ ਕਨੈਕਸ਼ਨ ਟੁੱਟਣ ਨਾਲ ਹੋਇਆ। ਇੱਕ ਥਾਂ ਦੇ ਉੱਤੇ ਭਾਈ ਵੀਰ ਸਿੰਘ ਦੀ ਮਿਸਾਲ ਦਿੰਦੇ ਆ ਕਿ ਕਾਲਾ ਕਲੋਟਾ ਪਿਆ ਹੈ ਕੋਲਾ, ਯਤਨ ਕਰਿਆ ਵੀ ਇਹਨੂੰ ਕਿਸੇ ਤਰੀਕੇ ਦੇ ਨਾਲ ਚਿੱਟਾ ਕਰ ਦਈਏ, ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਬੜੇ ਸਾਬਣ ਲਾਏ, ਬੜੇ ਸਾਬਣ ਲਾਏ, ਸਰਫ ਵਿੱਚ ਪਾਇਆ, ਰੰਗ ਨਾ ਉਸ ਘੁਟਾਇਆ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਕਹਿੰਦੇ ਖੁੰਬ ਚਾਰ ਰੰਗਣ ਵੀ ਧਰਿਆ, ਰੰਗ ਨਾ ਉਸ ਘੁਟਾਇਆ। ਕਹਿੰਦੇ ਕਿਉਂ ਨਾ ਰੰਗ ਵਟਾਇਆ, ਕਿਉਂਕਿ ਉਹ ਵਿਛੜ ਚੁੱਕਿਆ ਸੀ ਆਪਣੇ ਅਸਲ ਤੀਰ ਨਾਲ, ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਰਵਾਈ ਹੈ ਚਾਰ ਲਾਈਨਾਂ ਦੀ, ਲੇਕਿਨ ਬੜਾ ਹੀ ਅਧਿਆਤਮਕ ਸਬਕ ਹੈ ਇਹਦੇ ਅੰਦਰ। ਕਹਿੰਦੇ ਵਿਛੜ ਗਿਆ, ਵਿਛੜ ਕੇ ਕਾਲਕ ਆ ਗਈ, ਹੁਣ ਲਹਿੰਦੀ ਨਹੀਂ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ। ਕਹਿੰਦੇ ਅੰਗ ਅੱਗ ਦੇ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ, ਉਸੇ ਕੋਲੇ ਕਾਲੇ ਨੂੰ ਅੱਗ ਦੇ ਵਿੱਚ ਸਿੱਟ ਦੋ, ਦੇਖੋ ਕਿਵੇਂ ਦਗ ਦਗ ਕਰਨ ਲੱਗ ਜਾਂਦਾ, ਕਿਉਂਕਿ ਆਪਣੇ ਅਸਲੇ ਵਿੱਚ ਆ ਗਿਆ। ਆ ਹੀ ਹਾਲ ਸਾਡਾ ਹੋਇਆ, ਅਸੀਂ ਪਰਮੇਸ਼ਰ ਤੋਂ ਵਿਛੜ ਗਏ, ਕਿਰਮ ਪੈ ਗਏ ਜਿਹੜੇ ਹੁਣ ਸਾਨੂੰ ਪਰਮੇਸ਼ਰ ਨਾਲ ਮਿਲ ਨਹੀਂ ਦਿੰਦੇ, ਤੇ ਜਿਹੜੀ ਪਰਮ ਸੁੱਖ ਜੀਵਾਤਮਾ ਆਤਮਾ ਸੀ ਉਹਨੇ ਜੀਵ ਦੀ ਉਪਾਧੀ ਧਾਰਨ ਕਰਕੇ ਜੀਵ ਬਣ ਗਿਆ। ਇਹ ਤਾਂ ਆਉਂਦਾ ਕਿਸੇ ਕਿਸੇ ਨੂੰ, ਇਹ ਜੀਵ ਤੋਂ ਥੱਲੇ ਨੂੰ ਚੱਲ ਪਿਆ। ਪਹਿਲਾਂ ਇਸ ਨੂੰ ਅਗਿਆਨ ਪੈਦਾ ਹੋਇਆ, ਆਨੰਦ ਆਇਆ ਜਿਵੇਂ ਘੂਕ ਨੀਂਦ ਆਉਂਦਾ, ਉਹਦੇ ਬਾਅਦ ਵਿਗਿਆਨ ਹਿਲਜੁਲ ਪੈਦਾ ਹੋਈ, ਵੱਖਰੀ ਸਮਝ ਆਈ, ਉਸ ਤੋਂ ਬਾਅਦ ਇਹਦੇ ਵਿੱਚ ਫੁਰਨੇ ਹੋਏ, ਫਿਰ ਪ੍ਰਾਣ ਸ਼ਕਤੀ ਆ ਗਈ, ਹਿਲਜੁਲ ਹੋ ਗਈ, ਉਹਦੇ ਬਾਅਦ ਆ ਸਰੀਰ ਬਣ ਗਿਆ, ਪੰਜ ਪਰਦੇ ਹੇਠਾਂ ਨੂੰ ਤਿਲ ਕੇ ਆਇਆ। ਪਹਿਲਾ ਪਰਦਾ ਆਨੰਦ ਦਾ ਪੈ ਗਿਆ, ਦੂਜਾ ਅਕਲ ਦਾ ਪੈ ਗਿਆ, ਤੀਜਾ ਮਨ ਦਾ ਪੈ ਗਿਆ, ਚੌਥਾ ਪਰਦਾ ਪ੍ਰਾਣ ਸ਼ਕਤੀ ਦਾ ਪੈ ਗਿਆ, ਪੰਜਵਾਂ ਪਰਦਾ ਸਰੀਰ ਦਾ ਪੈ ਗਿਆ। ਐ ਲਾ ਲਓ ਇੱਕ ਬਹੁਤ ਵੱਡਾ ਹਜ਼ਾਰ ਵਾਟ ਦਾ ਬਲਬ ਚਾਨਣਾ ਦੇ ਰਿਹਾ, ਉਹਦੇ ਉੱਤੇ ਕਿਸੇ ਨੇ ਪੇਂਟ ਕਰ ਦਿੱਤੀ, ਕਾਗਜ਼ ਚਾੜ ਦਿੱਤਾ ਪੀਲਾ, ਉਹਦਾ ਰੰਗ ਬਦਲ ਗਿਆ, ਪੀਲਾ ਬਣ ਗਿਆ। ਕੋਈ ਹੋਰ ਆਇਆ, ਉਹਨੇ ਗਾੜਾ ਨੀਲਾ ਕਾਗਜ਼ ਚਾੜ ਦਿੱਤਾ, ਰੰਗ ਹੋਰ ਬਦਲ ਗਿਆ, ਤੇ ਉਹਦੇ ਵਿੱਚੋਂ ਥੋੜਾ ਜਿਹਾ ਪਤਾ ਲੱਗਦਾ ਵੀ ਇੱਥੇ ਰੋਸ਼ਨੀ ਹੈ। ਤੀਸਰਾ ਹੋਰ ਆਇਆ, ਉਸਨੇ ਉਹਦੇ ਉੱਤੇ ਪੇਂਟ ਕਰ ਦਿੱਤੀ ਕਾਲੀ, ਰੰਗ ਉਹ ਰੋਸ਼ਨੀ ਜਿਹੜੀ ਸੀ ਉਹ ਬਹੁਤ ਮਾਮੂਲੀ ਰਹਿ ਗਈ, ਹਨੇਰੇ ਵਿੱਚ ਪਤਾ ਲੱਗਦਾ ਵੀ ਕੁਛ ਹੈ ਤਾਂ ਸਹੀ ਰੋਸ਼ਨ। ਕੋਈ ਹੋਰ ਆਇਆ, ਉਹਨੇ ਉਹਦੇ ਉੱਤੇ ਹੋਰ ਗਾੜਾ ਪੇਂਟ ਕਰਤਾ, ਲੁੱਕਦਾ ਕਰ ਦਿੱਤਾ, ਤੇ ਪੰਜਵਾਂ ਆਇਆ, ਉਹਨੇ ਚੱਕ ਕੇ ਬਰਤਨ ਮੂਧਾ ਮਾਰ ਦਿੱਤਾ, ਉਹਦੇ ਉੱਤੇ ਕੜਾਹ ਮੂਧਾ ਮਾਰ ਦਿੱਤਾ। ਹੁਣ ਅੰਦਰ ਤਾਂ ਰੋਸ਼ਨੀ ਹੈ ਲੇਕਿਨ ਬਾਹਰ ਪਰਦੇ ਪੈ ਗਏ। ਆਹੀ ਹਾਲ ਸਾਡਾ ਹੋਇਆ, ਅੰਦਰ ਤਾਂ ਸਾਡੇ ਆਤਮਾ ਹੈ ਲੇਕਿਨ ਇਹਦੇ ਉੱਤੇ ਸਾਡੇ ਪਰਦੇ ਤੇ ਪਰਦਾ ਦਰ ਪਰਦਾ ਚੜ੍ਹਦੇ ਚੜ੍ਹਦੇ ਇਹੀ ਜੀ ਸਾਡੀ ਬੁੱਧੀ ਦੂਰ ਹੋ ਗਈ ਕਿ ਅਸੀਂ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੀ ਦੇਹ ਸਮਝ ਕੇ, ਇਹਦਾ ਨਾਂ ਸਮਝ ਕੇ, ਇਹਦੇ ਵਾਸਤੇ ਜਿਉਣਾ ਸ਼ੁਰੂ ਕਰ ਦਿੱਤਾ। ਉਹ ਸੁਰਤ ਨਵੀਂ ਆ ਗਈ ਸਾਡੇ ਕੋਲ, ਜਿਹੜੀ ਅਸਲੀ ਸੁਰਤ ਸੀ ਉਹ ਸਾਡੀ ਗੁਆਚ ਗਈ। ਇਹ ਸੁਰਤ ਨੇ ਕੀ ਕਰਿਆ, ਮੈਂ ਫਲਾਣਾ ਸਿੰਘ, ਮੇਰੇ ਕੋਲ ਇੰਨੀ ਜ਼ਮੀਨ, ਮੇਰੇ ਕੋਲ ਇੰਨੇ ਟਰੈਕਟਰ, ਮੇਰੇ ਕੋਲ ਕੰਬਾਈਨ, ਮੇਰੇ ਬੱਚੇ ਬੜੇ ਨੌਕਰ, ਮੇਰੇ ਇੰਨੀਆਂ ਕੋਠੀਆਂ, ਮੇਰੇ ਪੁੱਤਰ ਇੰਨੇ ਪੁੱਤਰ, ਮੇਰੇ ਰਿਸ਼ਤੇਦਾਰ, ਮੇਰਾ ਫਲਾਣਾ, ਮੇਰਾ ਫਲਾਣਾ, ਮੇਰਾ ਦੇਸ਼, ਮੇਰਾ ਹੀ ਮੇਰਾ ਇਹਦੇ ਆਲੇ ਦੁਆਲੇ ਖਿਲਾਰ ਦਿੱਤਾ, ਮੈਂ ਫੈਲ ਗਈ। ਹੁਣ ਮਹਾਰਾਜ ਕਹਿੰਦੇ ਭੋਲਿਆ ਕਿੱਥੇ ਤੂੰ ਤੁਰਿਆ ਫਿਰਦਾ, ਇਹ ਜਿਹੜੀ ਸੁਰਤ ਤੇਰੀ ਹੈ ਇਹ ਤਾਂ ਇੱਕ ਗਾੜੀ ਨੀਂਦ ਹੈ, ਤੂੰ ਤਾਂ ਸੌ ਗਿਆ। ਇਹ ਤੈਨੂੰ ਜਾਗ ਨਹੀਂ ਆ ਰਹੀ, ਸੌਂ ਗਿਆ, ਸੌਂ ਕੇ ਤੂੰ ਸੁਪਨੇ ਲੈ ਰਿਹਾ। ਤੇਰੇ ਅੰਦਰ ਚੋਰ ਪੰਜ ਚੋਰਾਂ ਨੇ ਘਰ ਬਣਾ ਲਿਆ, ਬੜੇ ਬਲੀ ਨੇ ਜਿਨ੍ਹਾਂ ਨੇ ਤੇਰੇ ਅੰਦਰ ਘਰ ਬਣਾ ਲਿਆ। ਕਾਮ ਹੈ ਕਿਹਾ ਜਾ ਬਲੀ ਹੈ, ਇੱਕ ਮਹਾਤਮਾ ਹੋਏ ਨੇ ਬਹੁਤ ਉੱਚ ਕੋਟੀ ਦੇ, ਤੇ ਉਹਨਾਂ ਦਾ ਨਾਮ ਸੀ ਮੁਛੰਦਰ, ਗੋਰਖਨਾਥ ਦੇ ਗੁਰੂ ਸੀ ਉਹ। ਪਹਿਲਾਂ ਤਾਂ ਗੋਰਖਨਾਥ ਹੀ ਦੁਨੀਆਂ ਚ ਮਸ਼ਹੂਰ ਹੈ, ਤੇ ਉਹਦੇ ਉਹ ਗੁਰੂ ਸੀਗੇ। ਉਹ ਰਾਜਾ ਅਮਰੂਸ ਲੰਕਾ ਦਾ ਬੜਾ ਉਹਨਾਂ ਦਾ ਸੇਵਕ ਸੀ, ਉਹਦੇ ਕੋਲ ਆਪ ਨਿਵਾਸ ਰੱਖਦੇ ਸੀ। ਉਹ ਜਦ ਰਾਜਾ ਚੜ੍ਹਾਈ ਕਰ ਗਿਆ, ਇਹ ਉਹਦੇ ਸਰੀਰ ਵਿੱਚ ਦਾਖਲ ਹੋ ਗਏ, ਰਾਣੀਆਂ ਦਾ ਰੋਣਾ ਰਾਣਾ ਨਾ ਦੇਖ ਸਕੇ। ਇਹਨਾਂ ਨੇ ਕਿਹਾ ਵੀ ਰਾਜੇ ਨੂੰ, ਰਾਜੇ ਦੇ ਸਰੀਰ ਵਿੱਚ ਹੀ ਮੈਂ ਹੋ ਕੇ ਜਿਉਂਦਾ ਕਰਦਾ, ਇਹਨੂੰ ਆਪਣਾ ਸਰੀਰ ਹੀ ਕੰਦਰਾ ਚ ਲਗੋ ਦਿੱਤਾ। ਉੱਥੇ ਹੀ 14-15 ਸਾਲ ਲੰਘ ਗਏ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਮਛੇਂਦਰ ਕਿੱਥੇ ਚਲੇ ਗਿਆ। ਮਸਤ ਹੋ ਗਿਆ, ਉਹਦੇ ਚੋਂ ਨਿਕਲਦਾ ਨਹੀਂ ਹੁਣ, ਕਿਉਂਕਿ ਭੋਗ ਨੇ ਗ੍ਰਸ ਲਿਆ ਉਸ ਨੂੰ, ਰਸ ਨੇ ਰਸ ਆ ਗਿਆ ਉਹਨੂੰ ਭੋਗਾਂ ਦਾ। ਇੱਧਰ ਬਾਲ ਗੰਗਾਈ ਮਹਾਤਮਾ ਪੰਜਾਬ ਦੇ ਹੋਏ ਨੇ, ਕਿਤੇ ਗੋਰਖ ਨਾਲ ਗੱਲਬਾਤ ਚੱਲੀ, ਕਹਿਣ ਲੱਗੇ ਗੁਰੂ ਜੀ ਤੇਰੇ ਕਿੱਥੇ ਨੇ, ਕਦੇ ਦਰਸ਼ਨ ਨਹੀਂ ਹੁੰਦੇ। ਕਹਿੰਦੇ ਕੋਈ ਪਤਾ ਨਹੀਂ, ਕਿੱਥੇ ਜਾ ਕੇ ਕੰਦਰਾ ਚ ਸਮਾਧੀ ਲਾ ਲਈ। ਕਹਿੰਦੇ ਟੋਲ ਲੈ ਕੇ ਤੈਨੂੰ ਜ਼ਿਆਦਾ ਪਤਾ। ਬੜਾ ਗੋਰਖ ਨੇ ਦੇਖਿਆ, ਕਿਤੇ ਨਾ ਲੱਭੇ। ਅੰਤਰਾਤਮੇ ਹੋ ਕੇ ਵੀ ਸਾਰੀ ਦੁਨੀਆ ਸਮੁੰਦਰ ਵੀ ਪਾਲੇ, ਪਹਾੜ ਵੀ ਪਾਲੇ, ਕਿਤੇ ਨਾ ਲੱਭਿਆ। ਅਖੀਰ ਬਾਲ ਗੰਗਾਈ ਨੇ ਮਿਹਣਾ ਮਾਰਿਆ, ਕਹਿੰਦੇ ਤੂੰ ਗੁਰੂ ਬਣਾਈ ਫਿਰਦਾ, ਉਹਦਾ ਰਾਜੇ ਅਮਰੂ ਦੇ ਸਰੀਰ ਵਿੱਚ ਹੀ ਹੋ ਕੇ ਪਦਮਨੀ ਰਾਣੀਆਂ ਭੋਗਦਾ। ਮਛੰਦਰ ਗਿਆ, ਇਸਨੇ ਜਾ ਕੇ ਆਪਣੇ ਗੁਰੂ ਨੂੰ ਛਡਾਇਆ। ਕਿੱਡੀ ਬੜੀ ਚੀਜ਼ ਹੈ, ਕਿੱਡਾ ਬੜਾ ਚੋਰ ਸਾਡੇ ਅੰਦਰ ਵੜ ਗਿਆ। ਕ੍ਰੋਧ ਹੈ, ਲੋਭ ਹੈ, ਮੋਹ ਹੈ, ਮੋਹ ਦਾ ਤਾਂ ਕੋਈ ਪਤਾ ਨਹੀਂ, ਵਾਰ ਵਾਰ ਜੰਮਦਾ ਮੋਹ ਦਾ ਬੰਨਿਆ ਹੋਇਆ। ਸੋ ਇਹ ਸਾਰਿਆਂ ਨੂੰ, ਪਰਮੇਸ਼ਰ ਨੂੰ ਤਾਂ ਭੁੱਲ ਗਿਆ ਬਿਲਕੁਲ, ਉਹਦਾ ਤਾਂ ਇਹਨੇ ਖਿਆਲ ਛੱਡ ਦਿੱਤਾ। ਤੇ ਖਿਆਲ ਛੱਡ ਕੇ ਇਹਨਾਂ ਨਾਲ ਜਿਹਨੇ ਇਹਨਾਂ ਨੂੰ ਫੜ ਲਿਆ ਤੇ ਨੀਵਾਂ ਲਿਆ, ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਬਣਾ ਲਿਆ ਮਿੱਤਰ, ਪਰਮੇਸ਼ਰ ਨੂੰ ਬਣਾ ਲਿਆ ਅਣਜਾਣ, ਵੀ ਮੇਰਾ ਤਾਂ ਉਹ ਲੱਗਦਾ ਹੀ ਕੁਛ ਨਹੀਂ ਹੈ। ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂਪਰੀ। ਰਾਮ ਸੰਗੀ ਤਿਸ ਗਤ ਨਹੀਂ ਜਾਣਾ, ਪੰਜ ਬਟਵਾਰੇ ਸੇ ਮੀਤ ਕਰਮਾਂ। ਕਾਮਨਾ ਆਵੇ ਸੋ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ। ਹੁਣ ਬੀਜ ਬੀਜਣੇ ਮੈਂ ਬਣ ਕੇ ਬੀਜ ਬੀਜਣ ਲੱਗਿਆ। ਇਹ ਕਰਮ ਕਰਦਾ ਜੀਵ, ਕਹਿੰਦਾ ਮੈਂ ਕਰਦਾ, ਮੈਂ ਕਰਦਾ ਤਾਂ ਇਹ ਬੰਨਿਆ ਜਾਂਦਾ। ਇਹ ਤਾਂ ਫਿਰ ਫਲ ਭੋਗਣਾ ਹੀ ਪੈਂਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਵਾਰੀ ਬੇਨਤੀ ਕੀਤੀ ਕਿ ਪਾਤਸ਼ਾਹ, ਇਹ ਕਰਮਾਂ ਦੇ ਬਾਰੇ ਅਸੀਂ ਬੜਾ ਸੁਣਦੇ ਹਾਂ, ਜੇ ਕੋਈ ਗੱਲ ਹੁੰਦੀ ਹੈ ਕਹਿੰਦੇ ਤੇਰੇ ਕਰਮ ਇਹ ਸੀ, ਕਿਰਪਾ ਕਰਕੇ ਆਪਣੇ ਮੁਖਾਰਬਿੰਦ ਤੋਂ ਇਹ ਸੰਸਾ ਨਿਵਿਰਤ ਕਰੋ। ਮਹਾਰਾਜ ਕਹਿੰਦੇ ਪਿਆਰਿਓ, ਠੀਕ ਹੈ ਤੁਹਾਡਾ ਜੋ ਸੰਸਾ ਹੈ, ਪਰ ਭਾਈ ਦਿਆ ਸਿੰਘ ਜੀ ਨੂੰ ਮੇਰਾ ਰੂਪ ਜਾਣੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਨਾਓ ਕਰੋ ਨਵਾਸ। ਆਤਮਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਮ ਹੈ ਤਾਸਮ ਹੈ ਰੰਚ ਕਨਾਈ। ਕਹਿੰਦੇ ਇਹ ਸਰੀਰ ਕਰਕੇ ਸਾਨੂੰ ਦੋ ਨਾ ਜਾਣੋ, ਇਹ ਹਰ ਵਕਤ ਅਵੇਦ ਅਵਸਥਾ ਦੇ ਗੁਰਮੁਖ ਪਿਆਰੇ ਨੇ, ਮੇਰੇ ਵਿੱਚ ਹੀ ਰਹਿੰਦੇ ਨੇ। ਸੋ ਇਹਨਾਂ ਤੇ ਮੈਨੂੰ ਦੋ ਰੂਪ ਨਾ ਜਾਣੋ, ਇਸ ਤਰ੍ਹਾਂ ਬਾਣੀ ਫਰਮਾਨ ਕਰ।
ਸਾਈ ਹੀ ਵਰਗੇ ਨੇ ਵਿਸਰੇ ਨਾ, ਸਾਈ ਹੀ ਵਰਗੇ ਨੇ ਵਿਸਰੇ ਨਾ।
ਭੇਦ ਨਾ ਜਾਣੋ ਮੂਲ ਸਾਈਂ ਜੇ। ਕਹਿੰਦੇ ਪਿਆਰਿਓ ਇਹ ਮੇਰਾ ਹੀ ਰੂਪ ਨੇ, ਤੁਸੀਂ ਇਹਨਾਂ ਤੇ ਵਿਸਥਾਰ ਪੂਰਵਕ ਸੁਣੋ। ਭਾਈ ਦਇਆ ਸਿੰਘ ਜੀ, ਤੁਸੀਂ ਇਹਨਾਂ ਦੇ ਜੋ ਪ੍ਰਸ਼ਨ ਨੇ ਉਹਨਾਂ ਦਾ ਉੱਤਰ ਦੇ ਕੇ ਨਿਸ਼ਾ ਕਰੋ ਇਹਨਾਂ ਦੇ ਕਰਮ ਕੀ ਹਨ। ਭਾਈ ਸਾਹਿਬ ਨਿਮਰਤਾ ਚਾਹ ਕੇ ਮਸਤਕ ਨਵਾਇਆ, ਪਾਤਸ਼ਾਹ ਬੋਲਣਾ ਤੁਸੀਂ ਹੈ, ਇਹ ਸਰੀਰ ਵੀ ਤੁਹਾਡਾ, ਚਾਹੇ ਇਹਦੇ ਵਿੱਚੋਂ ਬੋਲੀ ਜਾਓ ਚਾਹੇ ਇਹਦੇ ਵਿੱਚੋਂ ਬੋਲੀ ਜਾਓ। ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਪਿਆਰਿਓ ਇਹ ਕਰਮ ਜਿਹੜੇ ਨੇ, ਇਹ ਬਹੁਤ ਤਰ੍ਹਾਂ ਦੇ ਕਰਮ ਹੋਇਆ ਕਰਦੇ ਨੇ, ਪਰ ਜਿਹੜਿਆਂ ਦੀ ਆਦਤ ਤੁਸੀਂ ਜ਼ਿਕਰ ਕਰਿਆ ਉਹ ਆਮ ਤੌਰ ਤੇ ਤਿੰਨ ਕਿਸਮ ਦੇ ਕਰਮ ਹੋਇਆ ਕਰਦੇ ਨੇ। ਇੱਕ ਕਰਮ ਉਹ ਨੇ ਜਿਨ੍ਹਾਂ ਨੂੰ ਕਿਰੇਮਾਨ ਕਹਿੰਦੇ ਨੇ, ਦੂਸਰੇ ਉਹ ਨੇ ਜਿਨ੍ਹਾਂ ਨੂੰ ਸੰਚਿਤ ਕਹਿੰਦੇ ਨੇ, ਤੀਸਰੇ ਉਹ ਨੇ ਜਿਹੜੇ ਪਰਾਲਬਧ ਕਰ ਨੇ। ਇਹਨਾਂ ਤੋਂ ਬਗੈਰ ਨਿਤ ਕਰਮ ਹੁੰਦੇ ਨੇ, ਕਾਇਕ ਕਰਮ ਹੁੰਦੇ ਨੇ, ਪ੍ਰਾਸ਼ਚਿਤ ਕਰਮ ਹੋਇਆ ਕਰਦੇ ਨੇ, ਸੋ ਹੋਰ ਬਹੁਤ ਤਰ੍ਹਾਂ ਦੇ ਕਰਮ ਹੋਇਆ ਕਰਦੇ ਨੇ, ਲੇਕਿਨ ਤਿੰਨ ਦਾ ਸੰਬੰਧ ਬਹੁਤਾ ਹੈ ਜੀਵ ਦੇ ਨਾਲ। ਕਹਿੰਦੇ ਜੀਵ ਕਰਮ ਕਰਦਾ, ਇਹ ਕਰਮ ਜਿੰਨੇ ਵੀ ਕਰਦਾ ਜਦ ਤੱਕ ਇਹਦੀ ਹਉਮੈ ਦਾ ਨਾਸ਼ ਨਹੀਂ ਹੁੰਦਾ, ਨਾ ਇਹ ਕਹੀ ਜਾਵੇ ਵੀ ਗੁਰੂ ਸਾਹਿਬ ਨੇ ਕਰਾਇਆ ਮੇਰੇ ਤੇ, ਇਹ ਬਿਲਕੁਲ ਗਲਤ ਬਾਤ ਹੈ। ਇੱਕ ਬੋਲਣ ਦਾ ਤਰੀਕਾ ਹੈ ਚੰਗੇ ਢੰਗ ਦੇ ਨਾਲ, ਉਹ ਕਰਮ ਕਿਵੇਂ ਛੱਡ ਦੂਗਾ ਜਿੰਨਾ ਚਿਰ ਤੇਰੇ ਅੰਦਰ ਮਾਇਆ ਭਾਵ ਹੈ। ਜਿਹੜਾ ਹੈਗਾ ਉਹਨੂੰ ਤਾਂ ਫੜਨਾ ਹੀ ਫੜਨਾ ਕਰਮ, ਜਿਹੜਾ ਹੈਗਾ ਨਹੀਂ। ਮਹਾਰਾਜ ਨੇ ਇੱਕ ਥਾਂ ਲਿਖਿਆ ਵੀ ਹੁਣ ਦੋ ਫੜਿਆਲ, ਜਿਹੜਾ ਹੈਗਾ ਉਹ ਫੜਿਆ ਜਾਏਗਾ, ਐਦਾਂ ਨਹੀਂ ਛੁੱਟਦਾ ਧੋਖਾ ਦੇਵੇ ਵੀ ਮੈਥੋਂ ਤਾਂ ਜੀ ਗੁਰੂ ਸਾਹਿਬ ਪੜਾਉਂਦਾ, ਮੈਥੋਂ ਤਾਂ ਤੇਰਾ ਇਹਦੇ ਵਿੱਚ ਪਿਆ, ਜਿੰਨਾ ਚਿਰ ਤੂੰ ਮੈਂ ਤੋਂ ਕਹਿੰਦਾ ਹੈ ਉਨਾ ਚਿਰ ਤਾਂ ਤੂੰ ਫਸਿਆ ਹੀ ਫਸਿਆ। ਗੁਰੂ ਸਾਹਿਬ ਕਿਉਂ ਕਰਾਉਂਦੇ ਨੇ, ਤੂੰ ਆਪ ਕਰਦਾ। ਗੁਰੂ ਸਾਹਿਬ ਦੇ ਸਿਰ ਨਾ ਦੋਸ਼ ਲਾ, ਆਪ ਇਹ ਕਰਦਾ। ਉਹ ਕਰਮ ਕਰਦਾ, ਕਰਮ ਕਰਨ ਦਾ ਫਲ ਮਿਲਣਾ, ਚਾਹੇ ਚੰਗਾ ਕਰ ਲੈ ਚਾਹੇ ਮਾੜਾ ਕਰਦਾ। ਜਿਹੜੇ ਚੰਗੇ ਕਰਮ ਨੇ ਉਹ ਸੋਨੇ ਦੀਆਂ ਬੇੜੀਆਂ ਨੇ, ਜਿਹੜੇ ਮਾੜੇ ਕਰਮ ਨੇ ਉਹ ਲੋਹੇ ਦੀਆਂ ਬੇੜੀਆਂ ਨੇ। ਫਲ ਤਾਂ ਦੇਣਾ ਹੀ ਹੈ ਦੋਹਾਂ ਨੇ, ਕਰਮ ਨੇ ਆਪਣਾ ਫਲ ਦੇਣਾ, ਚੰਗੇ ਕਰਮ ਨੇ ਚੰਗਾ ਫਲ ਦੇਣਾ, ਮਾੜੇ ਨੇ ਮਾੜਾ ਦੇਣਾ। ਜਦ ਤੱਕ ਜੀਵ ਦੇ ਅੰਦਰ ਮੈਂ ਭਾਵ ਕਾਇਮ ਹੈ, ਇਹ ਕਰਮਾਂ ਚੋਂ ਨਿਕਲ ਨਹੀਂ ਸਕਦਾ। ਜੇ ਅਰਦਾਸ ਵੀ ਕਰਦਾ ਨਾ ਰੋਜ਼, ਕਈ ਪ੍ਰੇਮੀ ਕਹਿਣਗੇ ਨਹੀਂ ਜੀ ਗੁਰਸਿੱਖ ਤਾਂ ਅਰਦਾਸ ਕਰ ਦਿੰਦਾ, ਗੁਰਦਾਸ ਕਰਦਾ ਹੀ ਨਹੀਂ, ਅੱਖਰ ਬੋਲਦਾ। ਉਹ ਕਹਿੰਦਾ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜਿੰਨੇ ਮੈਂ ਪਾਠ ਕਰੇ ਨੇ, ਜੋ ਵੀ ਆਪਦੀ ਬਾਣੀ ਪੜ੍ਹੀ ਹੈ ਉਹਨੂੰ ਸੋਧ ਕੇ ਆਪਣੇ ਖਜ਼ਾਨੇ ਚ ਪਾ ਲੈ। ਇਹਦਾ ਮਤਲਬ ਹੈ ਕਰਮਾਂ ਦਾ ਸਮਰਪਣ ਕਰਨਾ। ਬਾਕੀ ਦੇ ਕਰਮ ਤਾਂ ਮੈਂ ਸਮਝ ਕੇ ਕਰਦਾ ਨਾ, ਉਹ ਜਦ ਮੈਂ ਕਰਦਾ ਇਹ ਇੱਕ ਵਾਕ ਬਣ ਗਿਆ ਕਹਿਣ ਵਾਸਤੇ, ਅਸਲੀ ਬਾਤ ਤਾਂ ਬਣੀ ਨਾ ਅਰਦਾਸ ਕਰਨ ਵਾਲੇ ਨੂੰ ਸਮਝਿਆ ਵੀ ਮੈਂ ਕੀ ਕਹਿ ਰਿਹਾ। ਨਾ ਕਰਮ ਨੇ ਚਿੰਬੜਨਾ, ਚਿੰਬੜਨ ਤੋਂ ਹਟਣਾ, ਕਿਉਂਕਿ ਮੈਂ ਹੋਂਦ ਇਹਦੀ ਕਾਇਮ ਹੈ। ਜਦ ਤੱਕ ਮੈਂ ਭਾਵ ਕਾਇਮ ਹੈ, ਕਿਹੇ ਜੇ ਵਚਨ ਬੋਲੀ ਜਾ, ਕਹੀ ਜੀ ਚਲਾਕੀ ਕਰੀ ਜਾ, ਨਹੀਂ ਛੁੱਟਦਾ। ਇਹ ਤਾਂ ਕਰਮ ਕਰੇ ਨੇ, ਬੰਨਣਾ ਹੀ ਬੰਨਣਾ ਹੈ ਕਰਮ ਨੇ, ਚੰਗੇ ਨੇ ਵੀ ਬੰਨਣਾ, ਮਾੜੇ ਨੇ ਵੀ ਬੰਨਣਾ। ਸੋ ਜਦ ਤੱਕ ਮੇਰੀ ਤੇ ਮੈਂ ਇਹਦੀ ਕਾਇਮ ਹੈ, ਉਨੀ ਦੇਰ ਤੱਕ ਕਰਮਾਂ ਦੇ ਸ਼ਿਕੰਜੇ ਚੋਂ ਨਹੀਂ ਨਿਕਲ ਸਕਦਾ। ਕਹਿਣ ਲੱਗੇ ਜੀਵ ਕਰਮ ਕਰਦਾ, ਚੰਗੇ ਵੀ ਕਰਦਾ ਮਾੜੇ ਵੀ ਕਰਦਾ, ਇਹਨੂੰ ਕਿਰਿਆਮਾਨ ਕਰਮ ਕਹਿੰਦੇ ਨੇ, ਇਹ ਜਮਾਂ ਹੁੰਦੇ ਤੁਰੇ ਜਾਂਦੇ ਨੇ। ਕਈ ਕਰਮ ਐਸੇ ਨੇ ਜਿਹੜੇ ਨਾਲ ਦੀ ਨਾਲ ਫਲ ਦੇ ਦਿੰਦੇ ਨੇ, ਕਈ ਐਸੇ ਨੇ ਜਿਨ੍ਹਾਂ ਦਾ ਫਲ 5-7-10 ਸਾਲ ਬਾਅਦ ਮਿਲਦਾ, ਕਈ ਐਸੇ ਨੇ ਜਿਨ੍ਹਾਂ ਦਾ ਫਲ 50-100 ਸਾਲ ਬਾਅਦ ਮਿਲਦਾ, ਕਈ ਐਸੇ ਨੇ ਜਿਨ੍ਹਾਂ ਦਾ ਫਲ ਕਈ ਹਜ਼ਾਰ ਸਾਲ ਬਾਅਦ ਮਿਲਦਾ। ਕਹਿੰਦੇ ਉਹ ਕਿਰਿਆਮਾਨ ਕਰਮ ਹੋਇਆ ਕਰਦੇ ਆ, ਜਿਹੜੇ ਅਸੀਂ ਰੋਜ਼ ਕਰਦੇ ਹਾਂ, ਚੰਗੇ ਕਰ ਲਓ ਮਾੜੇ ਕਰ ਲਓ, ਕਰਮ ਨੇ ਤਾਂ ਬੰਨਣਾ ਹੀ ਬੰਨਣਾ ਹੈ। ਚੰਗਾ ਜਿਹੜਾ ਉਹ ਸੁੱਖ ਦਿੰਦਾ, ਮਾੜਾ ਜਿਹੜਾ ਦੁੱਖ ਦਿੰਦਾ, ਉਹਦਾ ਫਲ ਭੋਗਣਾ ਪੈਂਦਾ। ਇੱਕ ਵਾਰੀ ਗੁਰੂ ਮਹਾਰਾਜ ਨੂੰ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਇਹ ਜੀਵ ਇਹ ਕਹਿੰਦੇ ਨੇ ਵੀ ਮੇਰੇ ਨਾਲ ਫਲਾਣੇ ਨੇ ਐਂ ਕਰਿਆ, ਮੇਰੇ ਨਾਲ ਫਲਾਣੇ ਨੇ ਐਂ ਕਰੇ, ਉਹਨੇ ਮੇਰੇ ਨਾਲ ਬੜੀ ਵਧੀਕੀ ਕਰੀ। ਮਹਾਰਾਜ ਕਹਿੰਦੇ ਪਿਆਰਿਓ ਜੋ ਅਸਲੀ ਬਾਤ ਹੈ ਉਹ ਹੈ ਕਿ ਸੰਸਾਰ ਕਰਮਾਂ ਦਾ ਬੰਨਿਆ ਹੋਇਆ ਚੱਲ ਰਿਹਾ। ਇਹਦੇ ਵਿੱਚ ਇੱਕ ਤਾਂ ਉਹ ਨੇ ਜਿਹੜੇ ਇਸ ਗੱਲ ਨੂੰ ਸਮਝ ਕੇ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਇੱਕ ਉਹ ਨੇ ਜਿਹੜੇ ਦੂਸਰੇ ਨੂੰ ਦੋਸ਼ ਦਿੰਦੇ ਨੇ, ਕਰਦੇ ਆਪ ਨੇ ਦੋਸ਼ ਬਗਾਨਿਆਂ ਨੂੰ ਦਿੰਦੇ ਆ।
ਪੜ ਦਿੱਤਿਆਂ ਬਾਜ ਨਾ ਜਾਣਾ, ਪੜ ਦਿੱਤਿਆਂ ਬਾਜ ਨਾ ਜਾਣਾ,
ਕਰਮ ਦਾ ਫਲ ਭੋਗਦਾ। ਕੋਈ ਕਰਮ ਤਾਂ ਹੈ ਬਹੁਤ ਛੇਤੀ ਫਲ ਭੁਗਤਾ ਦਿੰਦਾ, ਕੋਈ ਕਰਮ ਐਸਾ ਹੈ ਜਿਹਦਾ ਫਲ ਭੋਗਣ ਵਾਸਤੇ ਬੜਾ ਟਾਈਮ ਚਾਹੀਦਾ। ਸੋ ਦੋਏ ਤਰ੍ਹਾਂ ਦੇ ਕਰਮ ਨੇ, ਸੰਸਾਰ ਦੇ ਅੰਦਰ ਬੁਰੇ ਕੰਮ ਕਰਦਾ ਹੈ, ਵਿਚਾਰ ਕਰਦਾ ਹੈ, ਹੁੰਦਾ ਕੀ ਹੈ ਏਡਸ ਦੀ ਬਿਮਾਰੀ ਹੋ ਗਈ, ਉਹ ਪਿਛਲੇ ਕਰਮ ਦਾ ਰੋਗ ਤਾਂ ਨਹੀਂ ਹੈ, ਇਹ ਤਾਂ ਇਹਨੇ ਆਪ ਗਲਤੀ ਕਰੀ, ਗਲਤੀ ਕਰਕੇ ਉਹ ਬਿਮਾਰੀ ਸਹਿੜ ਲਈ, ਸਹਿੜਨ ਦੇ ਨਾਲ ਹੁਣ ਦੁੱਖ ਸਹਿ ਪਾਈ, ਕਰਮ ਤਾਂ ਕਰਿਆ ਉਹਨੂੰ ਭੋਗ ਵੀ ਆਪ ਹੈ। ਕੋਈ ਕਰਮ ਐਸਾ ਹੈ ਜਿਹੜਾ ਬੜੀ ਦੇਰ ਤੇ ਬਾਅਦ ਫਲ ਦਿੰਦਾ। ਮਹਾਭਾਰਤ ਦੇ ਯੁੱਧ ਤੋਂ ਬਾਅਦ ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਲੈ ਕੇ ਰਾਜਾ ਧ੍ਰਿਤਰਾਸ਼ਟਰ ਦੇ ਪਾਸ ਚਲੇ ਜਾਂਦੇ ਨੇ, ਜਾ ਕੇ ਕਹਿਣ ਲੱਗੇ, ਰਾਜਨ ਸਾਨੂੰ ਬੜਾ ਅਫਸੋਸ ਹੈ, ਅਸੀਂ ਪਰਚਾਉਣੀ ਕਰਨ ਵਾਸਤੇ ਆਏ ਹਾਂ, ਤੇਰੇ ਪੁੱਤਰ 100 ਪੁੱਤਰ ਮਾਰਿਆ ਗਿਆ, ਰਾਜ ਤੇਰੇ ਹੱਥੋਂ ਜਾਂਦਾ ਰਿਹਾ ਤੇ ਘਰ ਵਿੱਚ ਵਿਧਵਾਵਾਂ ਹੋ ਗਈਆਂ ਤੇ ਰਾਜਸੀ ਸ਼ਕਤੀ ਨਾ ਹੋਣ ਕਰਕੇ ਆਮਦਨ ਘੱਟ ਗਈ, ਬੱਚੇ ਜਿਹੜੇ ਨੇ ਇਹ ਆਮ ਬੱਚੇ ਹੋ ਗਏ, ਪਰ ਤੂੰ ਫਿਕਰ ਨਾ ਕਰ। ਰਾਧਾ ਯੁਧਿਸ਼ਠਿਰ ਇਹ ਕਹਿੰਦਾ ਕਿ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਰਹਿੰਦੇ ਸੀ ਓਨਾ ਹੀ ਖਰਚ ਅਸੀਂ ਦੇਵਾਂਗੇ, ਉਵੇਂ ਜਿਵੇਂ ਰਹੋ ਤੁਸੀਂ, ਬਾਕੀ ਜਿਹੜਾ ਵਿਛੋੜਾ ਹੋ ਗਿਆ ਪੁੱਤਰਾਂ ਦਾ ਉਹ ਤਾਂ ਨਹੀਂ, ਅਸੀਂ ਕੋਈ ਤਰੀਕਾ ਹੀ ਨਹੀਂ ਹੈ ਵੀ ਤੁਹਾਨੂੰ ਪੁੱਤਰ ਮਿਲਾ ਸਕੀਏ। ਹਾਂ, ਜਿਹੜਾ ਦੁਨੀਆਦਾਰੀ ਦਾ ਦੁੱਖ ਹੈ, ਪੈਸੇ ਟਕੇ ਦੀ ਘਾਟ ਦਾ, ਉਹ ਅਸੀਂ ਬਿਲਕੁਲ ਨਹੀਂ ਹੋਣ ਦਿੰਦੇ, ਤੁਸੀਂ ਆਪਣੇ ਆਪ ਨੂੰ ਐਂ ਸਮਝੋ ਵੀ ਤੁਸੀਂ ਰਾਜਗੱਦੀ ਤੇ ਹੀ ਹੋ, ਜੋ ਤੁਸੀਂ ਕਹੋਗੇ ਉਹ ਤੁਹਾਡਾ ਹੁਕਮ ਮੰਨ ਲਿਆ ਜਾਇਆ ਕਰੇਗਾ ਤੇ ਪੂਰਾ ਕਰ ਦਿੱਤਾ ਜਾਏਗਾ, ਤੁਸੀਂ ਅਫਸੋਸ ਨਾ ਕਰੋ। ਕਹਿਣ ਲੱਗਿਆ ਕ੍ਰਿਸ਼ਨ ਮਹਾਰਾਜ, ਮੈਨੂੰ ਬੱਚਿਆਂ ਦਾ ਅਫਸੋਸ ਨਹੀਂ, ਕਿਉਂਕਿ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਉਹ ਸਾਰੇ ਸਵਰਗ ਲੋਕ ਚ ਪਹੁੰਚ ਚੁੱਕੇ ਨੇ। ਮੇਰੇ ਕਿਸੇ ਬੱਚੇ ਨੇ ਵੀ ਪਿੱਠ ਨਹੀਂ ਦਿੱਤੀ ਯੁੱਧ ਦੇ ਅੰਦਰ, ਇਸ ਕਰਕੇ ਉਹ ਸਵਰਗ ਚ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ, ਉਹ ਜਾਣੇ ਸੀ ਲੜਾਈ ਹੋਈ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ। ਪਰ ਮੇਰੇ ਮਨ ਵਿੱਚ ਜੋ ਗਮ ਹੈ ਉਹ ਇਹ ਹੈ ਕਿ ਮੇਰੇ ਨਾਲ ਨਜਾਇਜ਼ ਹੋਈ। ਕਹਿੰਦੇ ਤੁਹਾਨੂੰ ਕਿਵੇਂ ਪਤਾ ਹੈ? ਕਹਿੰਦਾ ਮੇਰੀ, ਮੈਂ ਜਮਾਂਦਰੂ ਅੰਨਾ ਹੋਣ ਕਰਕੇ ਮੇਰੀ ਜਿਹੜੀ ਸੁਰਤੀ ਹੈ ਸੁਖਨਾ ਨਾੜੀ ਚ ਪ੍ਰਵੇਸ਼ ਕਰੀ ਹੋਈ ਹੈ, ਤੇ ਮੈਂ ਦਸਵੇਂ ਦੁਆਰ ਦੇ ਵਿੱਚ ਪ੍ਰਵੇਸ਼ ਹੋ ਕੇ 100 ਜਨਮ ਦਾ ਗਿਆਨ ਪ੍ਰਾਪਤ ਕੀਤਾ ਹੋਇਆ। 100 ਜਨਮ ਚ ਤਾਂ ਮੈਂ ਕੋਈ ਐਸਾ ਕਰਮ ਨਹੀਂ ਕਰਿਆ ਜਿਹਦਾ ਮੈਨੂੰ ਇਹ ਫਲ ਮਿਲਦਾ। ਕ੍ਰਿਸ਼ਨ ਮਹਾਰਾਜ ਕਹਿੰਦੇ 107ਵਾਂ ਜਨਮ ਦੇ ਦਿਖਾਓ ਮਹਾਰਾਜ, ਕਿਰਪਾ ਕਰ ਦਿੱਤੀ, ਜਨਮ ਦਿਖਾਇਆ, ਰਾਜਾ ਹੈ ਉਸ ਜਨਮ ਵਿੱਚ ਵੀ, ਮਾਸ ਖਾਣ ਦਾ ਸ਼ੌਕੀਨ ਹੈ। ਇੱਕ ਦਿਨ ਕਿਤੋਂ ਮਿਲਿਆ ਨਾ, ਬਵਤੀਆਂ ਨੇ ਕਿਹਾ ਜੀ ਅੱਜ ਕਿਤੋਂ ਨਹੀਂ ਮਿਲਿਆ ਮਾਸ। ਕਹਿਣ ਲੱਗਿਆ ਕਿੰਨੇ ਹੰਸ ਨੇ ਆਪਣੇ ਕੋਲ? ਕਹਿੰਦੇ 100 ਹੈ ਜੀ ਬੱਚੇ ਹੰਸਾਂ ਦੇ। ਕਹਿੰਦੇ ਇੱਕ ਮਾਰ ਲਓ। ਉਹ ਖਾ ਲਿਆ, ਖਾ ਕੇ ਕਹਿਣ ਲੱਗਿਆ ਤਾਂ ਸਵਾਦ ਹੀ ਬੜਾ, ਰੋਜ਼ ਬਣਾਇਆ ਕਰੋ। 3 ਮਹੀਨੇ ਦੇ ਅੰਦਰ 10 ਦਿਨ ਦੇ ਵਿੱਚ ਸਾਰੇ ਖਾਏ। ਉਹਦੇ ਬਾਅਦ ਉਹਨਾਂ ਦੇ ਜੋ ਪੇਰੈਂਟਸ ਸੀ, ਮਾਂ ਬਾਪ, ਉਹ ਪਹਾੜਾਂ ਚੋਂ ਵਾਪਸ ਆ ਗਏ, ਮਾਨ ਸਰੋਵਰ ਝੀਲ ਤੋਂ ਵਾਪਸ ਆ ਗਏ। ਆ ਕੇ ਉਹਨਾਂ ਨੇ ਇੱਕਦਮ ਸੈਂਸ ਕਰ ਲਿਆ, ਜਾਣ ਗਏ ਵੀ ਸਾਡੇ ਤਾਂ ਬੱਚੇ ਨਹੀਂ ਇੱਥੇ ਹੈ, ਇੱਕ ਤਾਂ ਹੰਸ ਤੇ ਇੱਕ ਬਾਂਦਰ ਬਾਂਦਰੀ ਇੱਕ ਸਾਰਸ। ਇਹ ਜੇ ਬੱਚਾ ਮਰ ਜਾਵੇ ਨਾਲ ਇਹ ਮਰਨ ਵਾਲੇ ਹੋ ਜਾਂਦੇ ਨੇ। ਹੰਸ ਮਰ ਜਾਂਦਾ, ਸਾਰਸ ਮਰਨ ਵਾਲੀ ਹੋ ਜਾਂਦੀ ਹੈ, ਇੱਕ ਮਰ ਜੇ ਦੂਆ ਵੀ ਮਰ ਜਾਂਦਾ। ਬਾਂਦਰੀ ਹੈ ਜਿਹੜੀ ਜਦ ਤੱਕ ਅਗਲਾ ਬੱਚਾ ਨਹੀਂ ਹੁੰਦਾ ਉਹਦੇ ਕਣਕ ਨੂੰ ਨਾਲੇ ਚੱਕੀ ਫਿਰਦੀ ਰਹਿੰਦੀ ਹੈ, ਮੋਹ ਹੈ ਇਹਨਾਂ ਦਾ। ਉਹ ਜਿਹੜੇ ਹੰਸ ਸੀ ਉਹ ਇਹਦੇ ਰਾਜੇ ਦੇ ਮਹਿਲਾਂ ਤੇ ਉੱਡ ਉੱਡ ਕੇ ਧਰਤੀ ਤੇ ਗਿਰ ਕੇ ਮਰ ਗਏ। ਕ੍ਰਿਸ਼ਨ ਮਹਾਰਾਜ ਕਹਿੰਦੇ ਲੈ ਰਾਜਨ, 107 ਜਨਮ ਪਹਿਲਾਂ ਕੀਤਾ ਹੋਇਆ ਕਰਮ ਤੇਰਾ, ਆਹ ਫਲ ਤੈਨੂੰ ਮਿਲਣਾ ਹੀ ਮਿਲਣਾ ਸੀ। ਕਹਿਣ ਲੱਗਿਆ ਮਹਾਰਾਜ ਮੈਂ ਅੱਖਾਂ ਤੇ ਮੈਂ ਕਿਉਂ ਅੰਨਾ, ਜਮਾਂਦਰੂ ਕਿਉਂ ਮੈਨੂੰ ਅੰਧ ਪਿਆ ਗਲ ਪੈ ਗਿਆ? ਕਹਿਣ ਲੱਗੇ 104ਵਾਂ ਜਨਮ ਦੇ ਉਹਦੇ ਚ ਕੀ ਦੇਖਦਾ? ਬੱਚੇ ਟਿੱਡਾ ਫੜਦੇ ਫਿਰਦੇ ਨੇ, ਹਰਾ ਟਿੱਡਾ ਅੱਖਾਂ ਤੋਂ ਫੜਦੇ ਨੇ, ਕੱਚਾ ਧਾਗਾ ਬੰਨ ਕੇ ਉਹਨੂੰ ਗੁੱਡੀ ਬਣਾ ਕੇ ਉਡਾਉਂਦੇ ਨੇ, ਉਹ ਧਾਗਾ ਟੁੱਟ ਜਾਂਦਾ, ਉਹ ਫਰੀ ਹੋ ਜਾਂਦੇ ਨੇ। ਇਸ ਨੇ ਕੀ ਕਰਿਆ? ਉਹ ਫੜ ਲਿਆ, ਫੜ ਕੇ ਸੂਲ ਤੋੜੀ, ਸਾਰ ਪਾਰ ਨਘਾਤੀ ਦੋ ਅੱਖਾਂ ਚ, ਉੱਤੇ ਨੂੰ ਮਾਰਿਆ ਭਗਾ ਕੇ। ਉਹ ਤੜਫ ਤੜਫ ਕੇ ਉਹਨੇ ਜਾਣ ਦੇ ਤੀ। ਕਹਿਣ ਲੱਗੇ ਵੀ ਤੇਰਾ ਕਰਮ 104 ਜਨਮ ਪਹਿਲਾਂ ਦਾ ਹੁਣ ਭੁਗਤਾਇਆ। ਕਹਿੰਦੇ ਫਿਰ ਇੰਨੀ ਦੇਰ ਕਿਉਂ ਲੱਗੀ ਭੁਗਤਣ ਨੂੰ? ਮੈਨੂੰ 106ਵੇਂ ਜਨਮ ਚ ਭੁਗਤਾ ਦਿੰਦੇ, 103ਵੇਂ ਚ ਭੁਗਤਾ ਦਿੰਦੇ। ਕਹਿਣ ਲੱਗੇ ਰਾਜਨ, ਤੇਰੇ ਪੁੰਨਾਂ ਦਾ ਅੰਬਾਰ ਬਹੁਤ ਵੱਡਾ ਸੀ, ਜਿਵੇਂ ਚੱਕੀ ਚੱਲਦੀ ਹੋਵੇ ਤੇ ਮੱਕੀ ਦੀ ਉਹਦੇ ਵਿੱਚ ਪਿਹਾਈ ਚੱਲ ਰਹੀ ਹੋਵੇ, ਤੇ ਉਸ ਵੇਲੇ ਕੋਈ ਕਹੇ ਮੈਨੂੰ ਕਣਕ ਪੀ ਦੇ, ਉਹ ਕਹਿੰਦਾ ਨਾ ਬਈ ਹਾਲੇ ਤਾਂ ਮੱਕੀ ਚੱਲਦੀ ਹੈ, ਇਹ ਮੁੱਕ ਜਾਏਗੀ, ਕਣਕ ਦੀ ਵਾਰੀ ਆ ਜਾਏਗੀ। ਇਹ ਜਦ ਪੁੰਨਾਂ ਵਾਲਾ ਕੰਮ ਚੱਲ ਰਿਹਾ ਹੈ, ਉਸ ਵੇਲੇ ਪੁੰਨਾਂ ਵਾਲੇ ਜਿਨ੍ਹਾਂ ਦੇ ਲੋਕਾਂ ਦੇ ਲੈਣੇ ਦੇਣੇ ਸੀ ਉਹ ਆ ਰਹੇ ਸੀ। ਕਹਿੰਦੇ ਇਸ ਕਰਕੇ ਤੇਰੇ ਪੁੰਨ ਜਿਹੜੇ ਸੀ ਹੁਣ ਆ ਕੇ ਖਤਮ ਹੋਏ ਨੇ, ਹੁਣ ਪਾਪਾਂ ਦਾ ਗੇੜ ਸ਼ੁਰੂ ਹੋਇਆ, ਹੁਣ ਪਾਪਾਂ ਦਾ ਗੇੜ ਚੱਲਣਾ। ਸੋ ਇਸ ਤਰ੍ਹਾਂ ਦੇ ਨਾਲ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਕਿ ਪਿਆਰਿਓ, ਇਹ ਆਦਮੀ ਕਰਮ ਕਰਦਾ, ਕਿਸੇ ਦਾ ਫਲ ਤਾਂ ਜਦੇ ਹੀ ਭੁਗਤ ਲੈਂਦਾ, ਕਿਸੇ ਦਾ ਬਹੁਤ। ਇਹ ਜਦ ਕਰਮ ਕਰਕੇ ਚੜਾਈ ਕਰਦਾ ਹੈ ਤਾਂ ਇਹਦੇ ਜਿੰਨੇ ਜਮਾਂ ਨੇ ਕਰਮ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ, ਜਮਾਂ ਹੋਏ ਹੋਏ ਕਰਮ। ਉਹ ਜਮਾਂ ਹੋਏ ਹੋਏ ਕਰਮਾਂ ਚੋਂ ਜਦ ਨਵਾਂ ਜਨਮ ਧਾਰਦਾ ਹੈ, ਉਸ ਵੇਲੇ ਦੇਖਦੇ ਨੇ ਵੀ ਕਿਹੜਾ ਕਿਹੜਾ ਜੀਵ ਆ ਰਿਹਾ ਹੈ ਜਿਹਤੋਂ ਇਹਨੇ ਲੈਣਾ, ਕਿਹੜਾ ਕਿਹੜਾ ਜੀਵ ਆ ਰਿਹਾ ਜਿਹਨੂੰ ਇਹਨੇ ਦੇਣਾ, ਇਹਦਾ ਪੁੱਤਰ ਕਿਹਨੂੰ ਬਣਾਈਏ, ਇਹਦੀ ਇਸਤਰੀ ਕਿਹਨੂੰ ਬਣਾਈਏ, ਲੜਕੀ ਕਿਹਨੂੰ ਬਣਾਈਏ, ਕਿਹਦਾ ਇਹਨੇ ਦੇਣਾ, ਕਿਹਦੇ ਲੈਣਾ। ਉਹ ਲੈਣੇ ਦੇਣੇ ਦੇ ਹਿਸਾਬ ਨਾਲ ਕਰਮ ਫਿੱਟ ਕੀਤੇ ਜਾਂਦੇ ਨੇ, ਉਹਨੂੰ ਪ੍ਰਲਬਧ ਕਰਮ ਕਹਿੰਦੇ ਨੇ। ਉਹ ਐਂ ਸਮਝ ਲਓ ਵੀ ਕਰਮਾਂ ਦੇ ਸਟੋਰ ਚੋਂ ਪੱਥੇ ਚ ਜਿਵੇਂ ਤੀਰ ਪਾ ਦਈਏ, ਉਹ ਪ੍ਰਲਬਧ ਕਰਮ ਪੱਥੇ ਦੇ ਤੀਰ ਨੇ, ਤੇ ਉਹ ਸਮਾਂ ਜਿਹੜਾ ਹੈ ਉਹ ਚਲਾਈ ਜਾਂਦਾ, ਉਹ ਚਲਾਏ ਹੋਏ ਸਾਰੀ ਜ਼ਿੰਦਗੀ ਪ੍ਰਲਬਧ ਕਰਮ ਭੋਗਦਾ। ਭੋਗੇ ਮੈਨ ਭਾਗੇ ਨਹੀਂ ਕਰਮ ਗਤੀ ਬਲਵਾਨ, ਲੇਖ ਨਾ ਮਿੱਟੀ ਹੈ ਸਗੀ ਜੋ ਲਿਖਿਆ ਕਰਤਾ। ਸੋ ਇਹ ਕਰਮ ਜੀ ਭੋਗਦਾ ਹੋਇਆ ਇਸੇ ਚੱਕਰ ਚ ਪਿਆ ਹੋਇਆ ਜੰਮਦਾ ਮਰਦਾ ਜੰਮਦਾ ਮਰਦਾ। ਇਹ ਨਹੀਂ ਕਰਮ ਗਤੀ ਬਲਵਾਨ ਲੇਖਣਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾ। ਸੋ ਇਹ ਕਰਮ ਜੀ ਭੋਗਦਾ ਹੋਇਆ ਇਸੇ ਚੱਕਰ ਚ ਪਿਆ ਹੋਇਆ ਜੰਮਦਾ ਮਰਦਾ ਜੰਮਦਾ ਮਰਦਾ। ਹੁਣ ਇਹ ਹੈ ਵੀ ਕਰਮ ਦਾ ਨਾਸ਼ ਵੀ ਹੋਵੇ ਜਦ ਤੱਕ ਗਿਆਨ ਨਹੀਂ ਇਸ ਨੂੰ ਹੁੰਦਾ, ਜਦ ਤੱਕ ਇਹਨੂੰ ਆਪਣੇ ਆਪੇ ਦੀ ਸੋਝੀ ਆ ਕੇ ਮੈਂ ਨਹੀਂ ਮਰਦੀ, ਅਸਲ ਗਿਆਨ ਨਹੀਂ ਹੁੰਦਾ। ਜਿਸ ਤਰ੍ਹਾਂ ਹਨੇਰੇ ਵਿੱਚ ਕੋਈ ਰੱਸੀ ਪਈ ਹੈ ਸਾਰੀ ਰਾਤ ਡਰੀ ਜਾਂਦਾ ਵੀ ਸੱਪ ਪਿਆ, ਗਿਆਨ ਕਦ ਹੋਇਆ ਜਦੋਂ ਚਾਨਣਾ ਹੋ ਗਿਆ, ਜਦ ਚਾਨਣਾ ਹੋਇਆ ਫੇਰ ਉਹਦਾ ਨਾਸ਼ ਹੋ ਗਿਆ ਸੱਪ ਦੇ ਡਰ ਦਾ। ਉਹ ਤਾਂ ਰੱਸੀ ਸੀ, ਪਹਿਲਾਂ ਵੀ ਰੱਸੀ ਸੀ, ਫੇਰ ਵੀ ਰਾਤ ਨੂੰ ਵੀ ਰੱਸੀ ਸੀ, ਔਰ ਹੈ ਵੀ ਰੱਸੀ। ਇਸੇ ਤਰ੍ਹਾਂ ਜਦ ਇਹ ਜੀਵ ਨੂੰ ਗਿਆਨ ਹੋ ਜਾਂਦਾ ਹੈ, ਇਹਨੂੰ ਜਾਗ ਆ ਜਾਂਦੀ ਹੈ, ਉਸ ਵੇਲੇ ਇਹਦੇ ਕਰਮਾਂ ਦਾ ਨਾਸ਼ ਹੋ ਜਾਂਦਾ। ਨਹੀਂ ਇਹ ਪਰਮੇਸ਼ਰ ਤੋਂ ਵਿਛੜ ਕੇ ਆਪਣੀ ਦੁਨੀਆਂ ਬਣਾਈ ਰੱਖਦਾ, ਕਰਮ ਕਰਦਾ, ਕਰਮ ਕਰਕੇ ਜੰਮਦਾ ਮਰਦਾ ਜੰਮਦਾ ਮਰਦਾ। ਇਹ ਸਾਰੀ ਚੀਜ਼ ਨੂੰ ਹਉਮੈ ਦਾ ਪਰਿਵਾਰ ਕਹਿੰਦੇ ਨੇ ਮਹਾਰਾਜ। ਕਹਿੰਦੇ ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਵਗਣਾ। ਕਰਮ ਤਾਂ ਕਮਾਉਂਦਾ ਹਉਮੈ ਵਿੱਚ ਹੈ, ਨਾਮ ਜਪਦਾ ਤਾਂ ਵੀ ਹਉਮੈ ਚ, ਪਾਠ ਕਰਦਾ ਤਾਂ ਵੀ ਹਉਮੈ ਚ, ਫਲ ਮੰਗਦਾ ਹਰੇਕ ਚੀਜ਼ ਦਾ। ਜਦ ਤੱਕ ਇਹਦੇ ਹਉਮੈ ਨਾਸ਼ ਨਹੀਂ ਹੁੰਦੀ ਉਨੀ ਦੇਰ ਤੱਕ ਹਉਮੈ ਹੀ ਬੰਧਨਾ। ਬੰਧਨਾ ਕੀ ਹੈ? ਫਿਰ ਜੂਨੀ ਪਾਏ, ਕਦੇ ਰਾਜਾ ਬਣ ਗਿਆ, ਕਦੇ ਕੰਗਾਲ ਬਣ ਗਿਆ, ਇਸ ਤਰ੍ਹਾਂ ਨਾਲ ਫਰਮਾਉਂਦੇ।
ਜੰਮਦਾ ਤੇ ਮਰਦਾ ਹੈ ਹਉਮੈ ਨਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਨਾ ਬੰਨਿਆ ਹੋਇਆ।
ਨਾਲੋਂ ਵਿਛੜ ਕੇ ਹਉਮੈ ਦੇ ਚੱਕਰ ਵਿੱਚ ਆ ਗਿਆ ਤੇ ਜਿਵੇਂ ਛੱਪੜੀਆਂ ਬਣ ਜਾਂਦੀਆਂ, ਛੋਟੀ ਛੋਟੀਆਂ ਟੋਬੇ ਬਣ ਜਾਂਦੇ ਨੇ ਸਮੁੰਦਰ ਨਾਲ ਦਰਿਆ ਦੇ ਨਾਲੋਂ ਟੁੱਟ ਕੇ, ਇਸ ਤਰ੍ਹਾਂ ਆਪਾਂ ਟੁੱਟ ਗਏ ਸਾਸਾ, ਟੁੱਟ ਕੇ ਕਿਰਮ ਪੈ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਖੀਲੀ ਮੈਂ ਮੇਰੀ ਬੇਅੰਤ ਕਿਰਮ ਪੈ ਗਏ। ਉਹਦੇ ਨਾਲ ਇਹ ਦੁਖੀ ਹੁੰਦਾ ਤੁਰਿਆ ਜਾਂਦਾ ਜਦ ਤੱਕ ਇਹ ਦੁਬਾਰਾ ਉਹਦੇ ਵਿੱਚ ਨਹੀਂ ਰਲ ਜਾਂਦਾ, ਮੇਨ ਵਾਟਰ ਦੀ ਧਾਰ ਵਿੱਚ, ਮੇਨ ਕਰੰਟ ਵਿੱਚ। ਉਨੀ ਦੇਰ ਤੱਕ ਇਹ ਸਾਫ ਨਹੀਂ ਹੋ ਸਕਦਾ। ਹੁਣ ਛੱਪੜੀ ਆਪਣੇ ਆਪ ਤਾਂ ਰਲ ਨਹੀਂ ਸਕਦੀ, ਕੋਈ ਹੋਰ ਆ ਕੇ ਕਿਰਪਾ ਕਰ ਦੇਵੇ, ਉਹ ਇੰਜਣ ਲੈ ਆਵੇ, ਮੋਟਰ ਲੈ ਆਵੇ ਤੇ ਉੱਥੋਂ ਪਾਈਪ ਨੂੰ ਡਰੇਨ ਕਰਕੇ ਉਹ ਦਰਿਆ ਦੇ ਨਾਲ ਮਿਲਾ ਦੇਵੇ, ਮੁੜ ਕੇ ਉਹ ਆ ਜਾਏ ਤਾਜ਼ਾ, ਉਹਦੇ ਵਿੱਚ ਫੇਰ ਹੋ ਜਾਏਗਾ। ਸੋ ਆਹ ਸਾਡਾ ਹਾਲ ਹੈ ਜਿਹਦੇ ਨਾਲ ਅਸੀਂ ਦੁਖੀ ਹੁੰਦੇ ਤੁਰੇ ਜਾਂਦੇ ਹਾਂ। ਆਪਣੇ ਆਪ ਨੂੰ ਅਸੀਂ ਅੱਡ ਕਰ ਲਿਆ। ਵਾਰ ਵਾਰ ਮਹਾਤਮਾ ਸਮਝਾਉਂਦੇ ਨੇ ਕਿ ਪਿਆਰਿਆ ਤੈਨੂੰ ਹੁਣ ਮੌਕਾ ਮਿਲਿਆ, ਹੁਣ ਤੂੰ ਖੁੰਝ ਨਾ ਜਾਈ ਕਿਤੇ। ਜਿਹੜੀਆਂ ਚੀਜ਼ਾਂ ਦੇ ਵਿੱਚ ਤੂੰ ਫਸ ਗਿਆ, ਤੇਰੇ ਨਾਲ ਨੀ ਕੋਈ ਵੀ ਜਾਣ ਵਾਲੀ। ਕਬੀਰ ਇਹ ਤਨ ਜਾਏਗਾ ਸਤੋ ਤੋਂ ਲਿਓ ਬੋਟ, ਕਿਉਂਕਿ ਇਹ ਬੜੀ ਭਾਰੀ ਰੁਕਾਵਟ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਨਹੀਂ ਠੱਗੀ ਜਦ ਠੱਗਿਆ ਕਿਨੇ ਨਾ ਰੱਖੀ, ਰਾਜਸੀ ਸ਼ਕਤੀ ਆ ਜਾਵੇ ਬੰਦੇ ਦੇ ਕੋਲ, ਉਹਦਾ ਮਾਇੰਡ ਪੋਲਿਊਟ ਹੋ ਜਾਂਦਾ, ਉਹ ਹਜੇ ਬੰਦਾ ਨਹੀਂ ਕਹਿੰਦਾ, ਫਿਰ ਮਿਲਦਾ ਨਹੀਂ ਦੂਜਿਆਂ ਦੇ ਨਾਲ, ਪਹਿਰੇ ਲੱਗ ਜਾਂਦੇ ਨੇ। ਉਹੀ ਬੰਦਾ ਜਿਹਦੇ ਨਾਲ ਮਿਲੋ ਜਲੋ ਇਕੱਠੇ ਰਹੋ, ਜਜ਼ਬਾਤ ਸ਼ਕਤੀ ਆ ਗਈ, ਰਾਜਸੀ ਪੋਲਿਊਸ਼ਨ ਆ ਗਈ, ਪੋਲਿਊਸ਼ਨ ਆਉਣ ਦੇ ਨਾਲ ਉਹਦੇ ਰਜੇਵੇਂ ਵੱਧ ਗਏ, ਤੇ ਉਹ ਬੰਦੇ ਉਹੀ ਬੰਦਾ ਉਪਰਾ ਬਣ ਜਾਂਦਾ। ਮਹਾਰਾਜ ਕਹਿੰਦੇ ਪੰਜ ਠੱਗ ਨੇ, ਰਾਜ ਵੀ ਮਾਲ ਵੀ ਜਾਤ ਪੜ੍ਹਾਈ ਲਿਖਾਈ ਸਭ ਠੱਗ ਨੇ। ਇਹਨਾਂ ਇਹ ਨਹੀਂ ਠੱਗੀ ਜੱਗ ਠੱਗਿਆ, ਇਹਨਾਂ ਨੇ ਸਾਰੇ ਸੰਸਾਰ ਨੂੰ ਠੱਗ ਲਿਆ, ਕਿਹਨੇ ਨਾ ਰੱਖੀ ਲੈ। ਸੋ ਇਹ ਜੀਵ ਇਸ ਤਰ੍ਹਾਂ ਬੇਬਸ ਹੋਇਆ ਹੋਇਆ ਬੰਨਿਆ ਹੋਇਆ, ਤੇ ਮਹਾਰਾਜ ਕਹਿੰਦੇ ਤੂੰ ਪਛਾਣ ਤਾਂ ਸਹੀ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਜਾਣਦਾ ਵੀ ਕਿੱਥੋਂ ਆਏ ਆ, ਕਿੰਨਾ ਪੜ੍ਹਿਆ ਹੋਇਆ, ਕਹਿੰਦਾ ਮੈਂ ਪੀ ਐਚ ਡੀ ਕਰੀ ਹੋਈ ਹੈ, ਜਾਣਦਾ ਕਹਿੰਦਾ ਸੁਣਿਆ ਹੋਇਆ, ਮੈਂ ਜਾਣਦਾ ਸੱਚ ਬੋਲ ਪਿਆ, ਇੱਕ ਝੂਠ ਬੋਲ ਪਿਆ। ਉਹਨੂੰ ਕਹਿੰਦੇ ਜਾਣਦਾ, ਕਹਿੰਦਾ ਹਾਂਜੀ ਜਾਣਦਾ, ਮੈਂ ਆਤਮਾ, ਕਹਿੰਦੇ ਆਤਮਾ ਦਾ ਲੱਛਣ ਕਰ, ਆਤਮਾ ਤਾਂ ਜਾਣਿਆ ਹੀ ਨਹੀਂ ਜਾਂਦਾ, ਜਿਹੜਾ ਆਪਣਾ ਆਪ ਹੈ ਅਨੁਭਵ ਹੁੰਦਾ, ਗੱਲਬਾਤ ਨਹੀਂ ਉਹਦੀ ਕੋਈ ਹੋ ਸਕਦੀ, ਉਹ ਤਾਂ ਅਨੁਭਵ ਹੈ, ਚਿੰਨ ਮਾਤਰ ਹੈ। ਕਹਿੰਦਾ ਪੜ੍ਹਿਆ ਹੋਇਆ ਮੈਂ, ਪੜ੍ਹੇ ਨਾਲ ਤਾਂ ਨਹੀਂ ਪੜ੍ਹਿਆ, ਨਾ ਹੀ ਭੇਦ ਬੁੱਝਿਆ, ਭਾਵਨਾ ਬੁੱਝਣਾ ਪੈਂਦਾ, ਪੜ੍ਹ ਕੇ ਨਹੀਂ ਇਸ ਗੱਲ ਦਾ ਥੋ ਲੱਗਦਾ। ਇਹ ਤਾਂ ਸਾਧਨ ਦੇ ਨਾਲ ਪੂਰਾ ਸਮਰੱਥ ਗੁਰੂ ਮਿਲ ਜਾਵੇ, ਉਹਦੀ ਹੋ ਜਾਵੇ ਮਿਹਰ, ਤੇ ਉਹ ਮੇਲ ਦੇਵੇ, ਨਹੀਂ ਆਪਣੇ ਆਪ ਜੀਵ ਦੀ ਤਾਕਤ ਨਹੀਂ। ਸੋ ਮਹਾਰਾਜ ਕਹਿੰਦੇ ਪਹਿਲਾਂ ਤੂੰ ਗੱਲ ਸਮਝ, ਇਸ ਗੱਲ ਨੂੰ ਮੰਨ ਲੈ ਬਈ ਬੜੇ ਜਨਮ ਹੋ ਗਏ ਮੈਨੂੰ ਵਾਹਿਗੁਰੂ ਤੋਂ ਵਿਛੜੇ ਹੋਏ, ਤੇ ਮੇਰਾ ਜਿਹੜਾ ਵਾਹ ਹੈ ਉਹ ਦੁਸ਼ਮਣਾਂ ਨਾਲ ਪੈ ਗਿਆ, ਠੱਗਾਂ ਨਾਲ ਪੈ ਗਿਆ, ਚੋਰਾਂ ਨਾਲ ਪੈ ਗਿਆ, ਤੇ ਭੁੱਲ ਗਿਆ। ਹੁਣ ਕੋਈ ਕਰਮ ਹੋ ਜੇ ਤੇ ਚੰਗਾ ਤਾਂ ਸਤਸੰਗ ਮਿਲ ਜਾਂਦਾ, ਸਤਸੰਗ ਦੇ ਵਿੱਚ ਬਚਨ ਮਿਲ ਜਾਂਦੇ ਨੇ, ਬਚਨਾਂ ਦੇ ਵਿੱਚ ਰਾਹ ਦੱਸਿਆ ਹੁੰਦਾ, ਜੇ ਤਾਂ ਉਹ ਰਾਹ ਤੇ ਚੱਲ ਪਵੇ ਫੇਰ ਤਾਂ ਕਿਸੇ ਮੰਜ਼ਿਲ ਤੇ ਪਹੁੰਚਣਾ, ਜੇ ਸੁਣਦਾ ਹੀ ਸੁਣਦਾ ਫੇਰ ਨਹੀਂ ਪਹੁੰਚ। ਦੂਸਰਾ ਸਾਰੇ ਮਹਾਂਪੁਰਸ਼ ਕਹਿੰਦੇ ਨੇ ਕਿ ਇਸ ਜੀਵ ਨੂੰ ਮੂਰਛਤ ਵਰਗੀ ਨੀਂਦ ਆਈ ਹੋਈ ਹੈ, ਇਹ ਉੱਠਦਾ ਨਹੀਂ ਹੈ, ਐਸੀ ਗਾੜੀ ਨੀਂਦ ਆ ਗਈ ਇਸ ਨੂੰ, ਇਹਨੂੰ ਜਾਗ ਨਹੀਂ ਆਉਂਦੀ। ਇੱਕ ਦੋ ਚਾਰ ਨਹੀਂ, ਕਹਿੰਦੇ ਸਾਰਾ ਹੀ ਸੰਸਾਰ ਜਿੰਨਾ ਵੀ ਹੈ, ਚਾਹੇ ਪੜ੍ਹੇ ਹੋਏ ਨੇ, ਚਾਹੇ ਨਾ ਪੜ੍ਹੇ ਹੋਏ ਨੇ, ਚਾਹੇ ਅਮੀਰ ਨੇ, ਚਾਹੇ ਗਰੀਬ ਨੇ, ਚਾਹੇ ਗਿਆਨੀ ਨੇ, ਕੋਈ ਹੈ, ਕਹਿੰਦੇ ਜਾਗਦਾ ਤਾਂ ਕੋਈ ਬਿਰਲਾ ਹੀ ਹੈ, ਬਾਕੀ ਤਾਂ ਸਾਰਾ ਸੰਸਾਰ ਜਿਹੜਾ ਹੈ ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ
ਕੀਤਾ। ਜਗ ਸਾਰਾ ਦੀ ਮਾਇਆ ਦੀ ਮਾਇਆ ਦੀ ਨੀਂਦ ਲਾਈ।
महाराज कहते भरम की नींद पै गई है इस तिना गुणा की रजो गुण तमो गुण सतो गुण ते नाल इन्हों दे पै गया भरम ए सौ गया तेई गुणी संसार भरम सुता सुत्या रहन विहानी इनू जाग नहीं आती महात्मा हाका मारते फिर बेबस हो जाते ने कहते कमाल की नींद है इनिया हाका मारन तो बाद भी इन जीव न जाग नहीं आती फरीदा कू कहें चाह कहें मत्ती देंद नित कहते चारे वेद सताई स्मृतियां छे शास्त्र उपनिषदा कुरान शरीफ तौरेत अंजील जंबूर बाइबल अनेक धर्म ग्रंथ गुरु ग्रंथ साहब महाराज साधु संत इस जीव न जगा का उदम कर रहे ने ऐसी नींद एक सुनी सी कि कुंभकर्ण होया कोई कहते इन्नी नींद आती ढोल बजाते सके को जाग ही नहीं सी आती पांच छे महीने कहते लंघ जाने फिर उन्हें जिमें रिछ है रिछ न नींद आती है सर्दिया के महीने ये बढ़ जाता है पहाड़ा की ओट लै लैंदा पत्थर की तो उत्ते बर्फ पैनी शुरू हो जाती है यह अपना श्वास खिंच लैंदा डड्डू है इनू नींद बड़ी आती है किन्ने जानवर ने जिले बर्फा च रेंदे ने किसी नू तीन महीने की नींद आती है किसी नू छे महीने की आती है उत्ते बर्फा गिर जांदियां जाग नहीं आती जिस वक्त पिघल जांदियां बर्फा फिर जाके किते अंगड़ाइयां लैंदे ने फिर जाग आती है सौण तो पहला अपनी खुराक दब देंगे भी जब मैं जाग आऊ फिर खाण भी कुछ चाहिए इस तरह के कहें नींद आती सी छे महीने बाद जाग आया करती बड़ी गाड़ी नींद असी गिणते हैं महाराज कहते वो तो थोड़ा ही है छे महीने बाद जाग पैंदे ने कोई नौ महीने बाद जाग पैंदा आ जिहड़ा संसार तुरिया फिरदा है तां है ही नींद दे अंदर गाड़ी नींद आ गई नैनो नींद परदृष्ट विकार सरवण सोए सुन नींद विचार रसना सोई लोग मीठे सार मन सोया माया विस्माद माया का नशा मन में चढ़ गया सगल सेरी अपने रसमाती ग्रह अपने की खबर न जाती मूसन आरे पंच बटवारे सुने नगर पड़े ठगा कहते जे तो कोई जागता हो अपने घर की राखी कर ले तो सौ गए सारे ते चोर लुटी जाते ने इस देही अंदर पंच चोर वसे काम क्रोध लोभ मोह हंकार करते कि ने अमृत लूटे मनमुख नहीं बूझे कोई ना सुने पुकारा आ हाल साडा हो रहा है सानू नींद आई हुई वो नींद असल का नहीं पता लगन दी नकल दे विचे रख के भरम पै गया पंज किस्म के भरम होंगे ने उन्हां भरमां दे विचे साडे जन्म दर जन्म बीतते तुरे जा रहे महाराज कहते बहुत फिरत बहुत जन्म जा हारियो बहुत युग हारियो मानस दे रहे कहते फिरदे नूं बहुत युग बीत गए तेनू ते तेनू मानस दे मिल गई सुते पे पे नूं फिरदे फिरदे नूं मनुख दी देही आ गई फिर कोशिश करदे आं वी हाथ दे के इनू जगाओ बार बार महात्मा इस तरह दे नाल फरमान करदे ने ਸਹਾਰੇ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਅਜੇ ਵੀ ਤੂੰ ਉਪਦੇਸ਼ ਨਹੀਂ ਸੁਣਦਾ ਫਰੀਦਾ, ਤੂੰ ਕਹਿੰਦਿਆਂ ਚਾ ਦਿੰਦਿਆਂ ਮੱਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਮਝਾਇਆ ਸਿੱਖਿਤ ਵੇਰੇ ਚਿੱਤ। ਬੇਵਸ ਹੋ ਗਏ ਮਹਾਤਮਾ ਵੀ ਉਪਦੇਸ਼ ਦਿੰਦੇ ਦਿੰਦੇ ਸੱਤ ਦੀ ਬਾਤ ਕਹਿੰਦਿਆਂ ਇਹ ਸੰਸਾਰ ਕਿਉਂ ਨਹੀਂ ਫੜਦਾ। ਅਖੀਰ ਮਹਾਤਮਾ ਬੁੱਧ ਨੇ ਵੀ ਇਹੀ ਗੱਲ ਕਹੀ, ਕਹਿਣ ਲੱਗੇ ਹੋ ਕੀ ਗਿਆ ਸੰਸਾਰ ਨੂੰ, ਗੱਲ ਕਹਿੰਦੇ ਆ ਜੇ ਪੈਸੇ ਟਕੇ ਦੀ ਕਹਿ ਦਈਏ ਹੁਣੇ ਮੰਨ ਲੈਂਦਾ, ਜੇ ਪਰਮੇਸ਼ਰ ਦੀ ਸੱਤ ਬਾਤ ਕਹੀਏ ਇਹ ਮੰਨਦਾ ਹੀ ਨਹੀਂ, ਕਹਿੰਦੇ ਮਾਰ ਦੇਵਤਾ ਹੈ ਉਹ ਨਹੀਂ ਮੰਨਣ ਦਿੰਦਾ। ਕੋਈ ਨੈਗੇਟਿਵ ਸ਼ਕਤੀ ਹੈ ਜਿਹੜੀ ਆਦਮੀ ਦੇ ਅੰਦਰ ਇਹ ਬਾਤਾਂ ਮੰਨਣ ਨਹੀਂ ਦਿੰਦੀ। ਅਸੀਂ ਕਹਿੰਦੇ ਹਾਂ ਇਹਦੇ ਮਨ ਦੇ ਅੰਦਰ ਕੋਈ ਐਸੀ ਬੁੱਧੀ ਹੈ ਛਿਪੀ ਹੋਈ ਜਿਹੜੀ ਇਹ ਸੱਤ ਬਚਨ ਜੋ ਗੁਰੂਆਂ ਦੇ ਨੇ ਉਹ ਮੰਨਣ ਨਹੀਂ ਦਿੰਦੀ, ਇਹਨੂੰ ਜਾਗ ਨਹੀਂ ਆਉਂਦੀ। ਇੱਕ ਵਾਰੀ ਕ੍ਰਿਸ਼ਨ ਮਹਾਰਾਜ ਅਰਜਨ ਦੇ ਨਾਲ ਜਾ ਰਹੇ ਨੇ, ਜਾਂਦੇ ਜਾਂਦੇ ਬਚਨ ਚੱਲਦੇ ਨੇ ਰੂਹਾਨੀ, ਤਾਂ ਆਪਨੇ ਫਰਮਾਇਆ ਕਹਿੰਦੇ ਹੇ ਅਰਜਨ ਮੈਂ ਪਰਬ੍ਰਹਮ ਪਰਮੇਸ਼ਰ ਸਾਰੇ ਸੰਸਾਰ ਦਾ ਕਾਰਜ ਆਪਣੀ ਤਿਰਗੁਣੀ ਮਾਇਆ ਦੇ ਉਹਲੇ ਹੋ ਕੇ ਕਰਨਾ, ਛੁਪਿਆ ਹੋਇਆ ਮੈਂ, ਇਹ ਜੀਵ ਮੈਨੂੰ ਨਹੀਂ ਪਛਾਣ ਸਕਦੇ, ਮੇਰੀ ਮਾਇਆ ਦੇ ਵਿੱਚ ਉਲਝੇ ਰਹਿੰਦੇ, ਐਸੀ ਪਰਬਲ ਮਾਇਆ ਹੈ ਇਹ ਤੋਂ ਛੁੱਟ ਨਹੀਂ ਸਕਦੇ, ਪਾਰਦਰਸ਼ੀ ਨਹੀਂ ਹੈ, ਇਹਨਾਂ ਦੀ ਸ਼ੇਰ ਦ੍ਰਿਸ਼ਟੀ ਨਹੀਂ ਹੈ, ਕੁੱਤਾ ਦ੍ਰਿਸ਼ਟੀ ਹੋਣ ਕਰਕੇ ਓਬਜੈਕਟ ਦੇ ਨਾਲ ਇਹ ਫਸੇ ਰਹਿੰਦੇ ਨੇ, ਮੈਨੂੰ ਨਹੀਂ ਇਹ ਦੇਖ ਸਕਦੇ। ਤੇ ਕਹਿੰਦੇ ਇਹ ਮਾਇਆ ਬਹੁਤ ਪਰਬਲ ਹੈ। ਕਹਿਣ ਲੱਗਿਆ ਮੈਨੂੰ ਵੀ ਦਿਖਾ ਦਿਓ ਮਹਾਰਾਜ। ਕਹਿੰਦੇ ਕੀ ਲੈਣਾ ਤਾਂ ਦੇਖ ਕੇ, ਕਹਿੰਦਾ ਨਹੀਂ ਮਹਾਰਾਜ। ਟਾਲਤਾ ਕ੍ਰਿਸ਼ਨ ਮਹਾਰਾਜ ਨੇ, ਦੂਏ ਤੀਏ ਦਿਨ ਫੇਰ ਜਾਂਦੇ ਨੇ, ਫੇਰ ਇਹੀ ਵਚਨ ਛਿੜ ਗਿਆ, ਕਹਿੰਦਾ ਮਹਾਰਾਜ ਮੈਨੂੰ ਤਾਂ ਤੁਹਾਡੀ ਮਾਇਆ ਦੇਖਣੀ। ਕਹਿੰਦੇ ਦੇਖ ਅਰਜਨ ਮਾਇਆ ਇੰਨੀ ਪਰਬਲ ਹੈ ਤੂੰ ਆਪਣੇ ਆਪ ਨੂੰ ਵੀ ਭੁੱਲ ਜਾਏਗਾ ਤੇ ਮੈਨੂੰ ਵੀ ਭੁੱਲ ਜਾਏਗਾ। ਹੱਸ ਪਿਆ, ਕਹਿੰਦਾ ਮਹਾਰਾਜ ਕੁਛ ਹੋ ਜਾਵੇ ਨਾ ਮੈਂ ਆਪਣੇ ਆਪ ਨੂੰ ਭੁੱਲਾਂ ਤੇ ਨਾ ਮੈਂ ਤੁਹਾਨੂੰ ਭੁੱਲਾਂ। ਕਹਿੰਦੇ ਅਸਲੀ ਸਰੂਪ ਤਾਂ ਇੱਕ ਪਾਸੇ ਰਹਿ ਗਿਆ, ਤੂੰ ਤਾਂ ਆਪਣੇ ਸਰੀਰ ਦਾ ਨਾਂ ਵੀ ਭੁੱਲ ਜਾਏਗਾ ਤੇ ਮੇਰਾ ਤਾਂ ਮੈਂ ਤਾਂ ਲੰਬੇ ਹੀ ਹਾਂ, ਤੇ ਜਦ ਤੂੰ ਆਪਣੇ ਆਪ ਨੂੰ ਭੁੱਲ ਗਿਆ ਮੈਂ ਕਿਹੜੇ ਬਾਗ ਦੀ ਮੂਲੀ ਹਾਂ। ਕਹਿੰਦਾ ਨਹੀਂ ਮਹਾਰਾਜ ਇਹ ਕਦੇ ਨਹੀਂ ਹੋ ਸਕਦਾ ਵੀ ਮੈਂ ਤੁਹਾਨੂੰ ਭੁੱਲਾਂ। ਕਹਿੰਦੇ ਚੰਗਾ ਨਾ ਦੇਖੇ ਮਾਇਆ ਤਾਂ ਚੰਗਾ। ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਅਰਜਨ ਬਹੁਤ ਪਰਬਲ ਹੈ ਸਾਰਾ ਸੰਸਾਰ, ਸਿੱਧ ਸਾਧਕ ਦੇਵੀ ਦੇਵਤੇ ਵੱਡੇ ਵੱਡੇ ਸਭ ਮਾਇਆ ਦੇ ਵਿੱਚ ਭੁੱਲੇ ਪਏ ਨੇ ਤੇ ਕਿਸੇ ਨੂੰ ਹੋਸ਼ ਨਹੀਂ ਆ ਰਹੀ ਤੇ ਤੂੰ ਕਾਹਨੂੰ ਹੱਟ ਕਰਦਾ। ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਮਾਇਆ ਦੇਖਣੀ ਚਾਹੁੰਦਾ। ਉਸ ਵੇਲੇ ਕਹਿੰਦੇ ਜਾ ਪਾਣੀ ਲਿਆ ਦਾਤਣ ਕਰ ਲਈਏ, ਦਾਤਣ ਕਰ ਲਈ ਤੇ ਕੋਲ ਇੱਕ ਸਰੋਵਰ ਸੀ ਉਹਦੇ ਵਿੱਚ ਜਾ ਕੇ ਬਰਤਨ ਲੈ ਲਿਆ ਤੇ ਬਰਤਨ ਪਾਣੀ ਲੈਣ ਵਾਸਤੇ ਝੁਕਦਾ ਮਾਇਆ ਪੈ ਗਈ। ਮਾਇਆ ਨੇ ਸਭ ਤੋਂ ਪਹਿਲਾਂ ਸਾਰਾ ਹੀ ਦ੍ਰਿਸ਼ ਗੁੰਮ ਕਰ ਦਿੱਤਾ ਜਿੰਨਾ ਕੁਛ ਦੇਖਦਾ ਸੀ, ਨਾ ਕ੍ਰਿਸ਼ਨ ਮਹਾਰਾਜ ਨੇ ਨਾ ਉਹ ਸਰੋਵਰ ਹੈ, ਭੁੱਲ ਗਿਆ ਵੀ ਮੈਂ ਪਾਣੀ ਲੈਣ ਆਇਆ ਸੀ। ਕੀ ਦੇਖਦਾ ਸਾਹਮਣੇ ਸ਼ੇਰ ਤੁਰੇ ਆਉਂਦੇ ਨੇ, ਦੇਖ ਕੇ ਆਪਣਾ ਆਲਾ ਦੁਆਲਾ ਦੇਖਦਾ ਵੀ ਧਨਸ਼ ਮੇਰਾ ਕਿੱਥੇ ਚਲਿਆ ਗਿਆ, ਇੱਥੇ ਕ੍ਰਿਸ਼ਨ ਮਹਾਰਾਜ ਸੀ ਕਿੱਥੇ ਚਲੇ ਗਏ। ਉਹ ਹਾਕਾ ਮਾਰਦਾ ਉਧਰੋਂ ਜਵਾਬ ਕੋਈ ਨਹੀਂ ਆਉਂਦਾ, ਨੱਠ ਕੇ ਜਾ ਕੇ ਦਰਖਤ ਤੇ ਚੜ ਗਿਆ। ਦਰਖਤ ਤੇ ਚੜ੍ਹਦਾ ਇੱਕ ਸੱਪ ਚੜ ਰਿਹਾ ਆਪਣੇ ਪਾ ਕੇ ਵੱਡਾ, ਅੱਜਦਾ ਹੈ ਮੂੰਹ ਅੱਡੀ ਬੈਠਾ, ਫਿਕਰ ਪੈ ਗਿਆ। ਦੂਸਰੇ ਦਰਖਤ ਤੇ ਪਹੁੰਚ ਗਿਆ ਟਾਣਾ ਫੜ ਕੇ, ਹਾਕਾ ਮਾਰੀ ਜਾਂਦਾ ਹੇ ਪ੍ਰਭੂ ਤੂੰ ਕਿੱਥੇ ਚਲਿਆ ਗਿਆ, ਮੇਰੇ ਨਾਲ ਸੀ ਜਾਂ ਮੈਂ ਕੀ ਹੋ ਗਿਆ, ਮੈਨੂੰ ਭੁੱਲ ਗਿਆ ਵੀ ਮੇਰੇ ਤੇ ਮਾਇਆ ਪੈ ਰਹੀ। ਤਿੰਨ ਦਿਨ ਤਿੰਨ ਰਾਤਾਂ ਉਸ ਜੰਗਲ ਦੇ ਵਿੱਚ ਵਿਆਕੁਲ ਹੋਇਆ, ਡਰਦਾ ਦਰਖਤਾਂ ਦੇ ਸੌਂ ਕੇ ਇਹੋ ਜਿਹਾ ਮਾੜਾ ਹਾਲ ਹੋ ਗਿਆ, ਰੋਈ ਜਾਂਦਾ ਕੋਈ ਥਾਂ ਪਤਾ ਨਹੀਂ ਲੱਗਦਾ। ਤੇ ਉਹ ਤੇ ਬਾਅਦ ਕਿਉਂਕਿ ਸਮਾਂ ਬਦਲਤਾ, ਸੱਤ ਪੁਰਸ਼ਾਂ ਦੇ ਹੱਥ ਵਿੱਚ ਹੁੰਦਾ ਪਿਛਲਾ ਸਮਾਂ ਲਿਆ ਦੇਣਾ, ਹੁਣ ਵਾਲਾ ਚੱਲਣ ਦੇਣਾ, ਤੇ ਜਿਹੜਾ ਹੁਣ ਤੋਂ ਹਜ਼ਾਰ ਸਾਲ ਨੂੰ ਆਉਣਾ ਉਹ ਸਮਾਂ ਲੈ ਆਉਣਾ, ਉਹਨਾਂ ਨੂੰ ਕੋਈ ਔਖੀ ਬਾਤ ਨਹੀਂ ਹੁੰਦੀ। ਕੋਈ ਕੋਈ ਮਹਾਂਪੁਰਸ਼ ਹੈ ਜਿਹੜਾ ਸਮੇਂ ਨੂੰ ਅੱਗੇ ਪਿੱਛੇ ਕਰ ਲੈਂਦਾ, ਖਿੱਚ ਵੀ ਲੈਂਦਾ, ਦਿਖਾ ਦਿੰਦਾ ਵੀ ਤੇਰੇ ਨਾਲ ਆਇਆ ਭਾਣਾ ਵਰਤਣਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਰਾਜਾ ਆਇਆ ਮੰਡੀ ਸਕੇਤ ਦਾ, ਉੱਥੇ ਆਇਆ ਤਾਂ ਮਹਾਰਾਜ ਜੀ ਉਸ ਵੇਲੇ ਵਿਚਾਰ ਚੱਲ ਰਹੀ ਸੀ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾ। ਇਹ ਮਾਇਆ ਲੈ ਕੇ ਆਇਆ ਸੀ ਗੁਰੂ ਸਾਹਿਬ ਦੀ ਭੇਟਾ ਕਰਨ ਵਾਸਤੇ। ਮਾਇਆ ਭੇਟ ਕਰਨ ਤੋਂ ਬਾਅਦ ਇਹਦੇ ਬੁੱਧੀਮਾਨ ਮਤ ਨੇ ਵਿਚਾਰ ਕੀਤਾ ਵੀ ਜੇ ਲੇਖ ਨਹੀਂ ਮਿਟਦਾ ਤਾਂ ਫਿਰ ਗੁਰੂ ਕੋਲ ਆ ਕੇ ਮੱਥੇ ਟੇਕਣ ਦਾ ਕੀ ਫਾਇਦਾ। ਉਸ ਵੇਲੇ ਇਹ ਵਿਚਾਰ ਆਉਣ ਦੇ ਨਾਲ ਜਾਣ ਦੀ ਤਿਆਰੀ ਕਰ ਲਈ ਵੀ ਫਿਰ ਇੱਥੇ ਗੁਰੂਆਂ ਕੋਲ ਬੈਠਣ ਦਾ ਕੀ ਫਾਇਦਾ ਜੇ ਲੇਖ ਨਹੀਂ ਮਿਟਣੇ। ਮਹਾਰਾਜ ਨੇ ਜਾਣ ਲਿਆ, ਕਹਿਣ ਲੱਗੇ ਰਾਜਨ ਜਾਣਾ ਨਹੀਂ ਹੈ, ਤੁਹਾਨੂੰ ਦੱਸਾਂਗੇ ਆਗਿਆ ਦੇਵਾਂ। ਸੋ ਆਗਿਆ ਮੰਨ ਲਈ, ਰਾਤ ਨੂੰ ਸੌ ਗਿਆ। ਸੁੱਤੇ ਪਏ ਨੂੰ ਕੀ ਦੇਖਦਾ ਕਿ ਸਰੀਰ ਛੱਡ ਦਿੱਤਾ, ਸਰੀਰ ਛੱਡ ਕੇ ਨਵੇਂ ਘਰ ਜਾ ਕੇ ਜਿਨ੍ਹਾਂ ਦੇ ਜਨਮਿਆ ਉਹ ਮਲਮੂਤਰ ਚੱਕਦੇ ਸੀ, ਲੋਕਾਂ ਨੂੰ ਗੋਹੇ ਚੱਕਦੇ ਸੀ, ਤੇ ਉਹ ਜਵਾਨ ਹੋਇਆ ਉੱਥੇ ਤੇ ਨਾਲ ਕਿਸੇ ਦੇ ਕੰਮਾਂ ਰਲ ਗਿਆ, ਵਿਆਹ ਹੋ ਗਿਆ, ਬੱਚੇ ਹੋ ਗਏ ਬਹੁਤ ਸਾਰੇ। ਉਹਦੇ ਬਾਅਦ ਉਹ ਰਾਜਾ ਸਾਰੀ ਜ਼ਿੰਦਗੀ ਭੋਗਣ ਤੋਂ ਬਾਅਦ ਮਰ ਜਾਂਦਾ ਹੈ। ਮਰਨ ਤੋਂ ਬਾਅਦ ਦੇਖਦਾ ਵੀ ਮੇਰੇ ਸਰੀਰ ਨੂੰ ਚੱਕੀ ਜਾਂਦੇ ਨੇ, ਫਲਾਣੇ ਥਾਂ ਜਾ ਕੇ ਦੱਬਤਾ, ਜਦੋਂ ਮਿੱਟੀ ਪਾਤੀ ਇੱਧਰ ਜਾਗਾ ਵੀ ਦੈਲ ਗਿਆ, ਦਿਲ ਨਹੀਂ ਲੱਗਦਾ ਵੀ ਆਹ ਕੀ ਹੋਇਆ। ਉਹ ਅੱਖਾਂ ਦੇ ਸਾਹਮਣੇ ਸਮਰ ਤੱਕ ਫਿਰਦਾ ਹੋਵੇ, ਜਿਵੇਂ ਉਹ ਪਿਆਰ ਆਉਂਦਾ ਉਹਨਾਂ ਬੱਚਿਆਂ ਦਾ ਜਿਹੜੇ ਸੁਪਨੇ ਵਾਲੇ ਸੀ, ਖਿੱਚ ਪੈਂਦੀ ਹੈ, ਮੋਹ ਵਿੱਚ ਹੈ ਨਾ, ਹੁਣ ਬੱਚੇ ਦਿਸਦੇ ਨੇ। ਜਦ ਉਹ ਜਨਮ ਦੇਖਦਾ ਫਿਰ ਕੰਮ ਜਾਂਦਾ ਵੀ ਇਹੋ ਜਿਹਾ ਮੇਰਾ ਮਾੜਾ ਹਾਲ ਹੋਇਆ, ਇਹੋ ਜਿਹੇ ਕੰਮ ਮੈਂ ਕਰੇ। ਅਖੀਰ ਉਦਾਸ ਹੋਇਆ ਬੈਠਾ, ਸੁਨੇਹਾ ਆ ਗਿਆ ਗੁਰੂ ਮਹਾਰਾਜ ਦਾ। ਮਹਾਰਾਜ ਕਹਿਣ ਲੱਗੇ ਰਾਜਨ ਅੱਜ ਬਾਹਰ ਚੱਲਣਾ। ਘੋੜਿਆਂ ਤੇ ਸਵਾਰ ਹੋ ਗਏ ਤੇ ਸਵਾਰ ਹੋਏ ਬਾਹਰ ਜਾ ਰਹੇ ਨੇ। ਹਰਨ ਨਿਕਲਿਆ ਤੇ ਰਾਜੇ ਨੇ ਘੋੜਾ ਪਿੱਛੇ ਲਾ ਦਿੱਤਾ, ਪਿੱਛੇ ਲਾਇਆ ਤਾਂ ਬਹੁਤ ਦੂਰ ਚਲਿਆ ਗਿਆ। ਉੱਥੇ ਜਾ ਕੇ ਕੀ ਦੇਖਦਾ, ਉਹ ਜਿਹੜੇ ਰਾਤ ਨੂੰ ਸੁਪਨੇ ਵਿੱਚ ਦੇਖੇ ਸੀ ਦਰਖਤ, ਖੇਤ, ਖੂਹ, ਟੋਭੇ, ਉਹ ਸਾਰੇ ਦੇ ਸਾਰੇ ਉਵੇਂ ਨਜ਼ਰ ਆਉਂਦੇ ਆ। ਭਗਵੰਤਰ ਗਿਆ ਦੇਖ ਕੇ ਵੀ ਆਹ ਤਾਂ ਫਿਰ ਉਹੀ ਸੁਪਨੇ ਵਾਲੀ ਹੈ ਜਿਹੜਾ ਰਾਤ ਮੈਨੂੰ ਆਇਆ ਤਾਂ ਪ੍ਰਤੱਖ ਹੈ। ਪਿੰਡ ਵੱਲ ਨੂੰ ਚਲਿਆ ਗਿਆ, ਉੱਥੇ ਉਹ ਇਸ ਦੇ ਬੱਚੇ ਖੇਡਦੇ ਫਿਰਦੇ ਸੀ, ਘਰ ਵਿੱਚ ਰੋਣਾ ਪਿੱਟਣਾ ਪਿਆ ਸੀ, ਬਾਹਰ ਸੀ ਛੋਟੇ ਬੱਚੇ। ਇਕਦਮ ਦੇਖਦੇ ਆ ਘੋੜਾ ਬੰਨ ਕੇ ਇਹ ਆਰਾਮ ਕਰਨ ਲੱਗ ਗਿਆ ਤੇ ਉਹ ਬੱਚਾ ਆ ਗਿਆ, ਆ ਕੇ ਕਹਿਣ ਲੱਗਿਆ ਬਾਪੂ ਇਹ ਘੋੜਾ ਕਿੱਥੋਂ ਲੈ ਆਇਆ। ਇਹ ਆਰਾਮ ਹੁੰਦਾ, ਕਹਿੰਦਾ ਬੱਚਾ ਮੇਰਾ ਹੀ ਹੈ। ਉਹ ਬੱਚਾ ਪਿਆਰ ਕਰਦਾ, ਇਹਨੂੰ ਹਟਾਉਂਦਾ, ਦੂਰ ਕਰਦਾ। ਉਹ ਕਹਿੰਦਾ ਦੂਰ ਕਿਉਂ ਮੈਨੂੰ ਕਰੀ ਜਾਂਦਾ, ਤੂੰ ਕਿੱਥੇ ਚਲਿਆ ਗਿਆ ਸੀ, ਘਰ ਚ ਤਾਂ ਸਾਰੇ ਰੋਂਦੇ, ਨੱਠ ਕੇ ਜਾ ਕੇ ਘਰ ਦੱਸਦਾ। ਪਿੰਡ ਚ ਰੌਲਾ ਪੈ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ, ਰਾਜਾ ਘੇਰ ਲਿਆ। ਉਹ ਘਰ ਵਾਲੀ ਕਹਿੰਦੀ ਤੂੰ ਇੰਨਾ ਧੋਖਾ ਦਿੱਤਾ, ਘੋੜਾ ਕਿੱਥੋਂ ਲਿਆਇਆ ਤੂੰ, ਇੰਨੇ ਹੀਰੇ ਜਵਾਹਰਾਤ ਕਿੱਥੋਂ ਪਾ ਲਏ, ਫਸਾਨਾ ਦੇ ਚੋਰੀ ਕਰਨ ਗਿਆ ਸੀ, ਮਰਨ ਦਾ ਬਹਾਨਾ ਕਰਕੇ ਤੈਨੂੰ ਕਿਹਨੇ ਕੱਢ ਲਿਆ ਵਿੱਚੋਂ ਕਬਰ ਦੇ। ਝਗੜਾ ਪਿਆ ਹੋਇਆ, ਲੋਕ ਖੈੜਾ ਨੀ ਛੱਡਦੇ, ਘੇਰਿਆ ਹੋਇਆ, ਬਥੇਰਾ ਕਹਿੰਦਾ ਮੈਂ ਰਾਜਾ ਮੈਂ ਰਾਜਾ, ਕੋਈ ਨੀ ਮੰਨਦਾ। ਇੰਨੇ ਨੂੰ ਗੁਰੂ ਮਹਾਰਾਜ ਆ ਗਏ, ਆ ਕਹਿਣ ਲੱਗੇ ਪਿਆਰੇ ਉਹ ਰਾਜੇ ਨੂੰ ਕਿਉਂ ਘੇਰੇ। ਕਹਿੰਦੇ ਸੱਚੇ ਪਾਤਸ਼ਾਹ ਇਹ ਰਾਜਾ ਨਹੀਂ ਹੈ, ਇਹ ਤਾਂ ਸਾਡੇ ਪਿੰਡ ਦਾ ਫਲਾਣਾ ਬੰਦਾ ਹੈ, ਕੱਲ ਮਰਿਆ ਸੀ ਇਹ ਤੇ ਪਖੰਡ ਕਰਕੇ ਪਤਾ ਨਹੀਂ ਕਿਵੇਂ ਨਿਕਲ ਗਿਆ, ਬੱਚਿਆਂ ਨੂੰ ਪਿਆਰ ਨਹੀਂ ਕਰਦਾ। ਮਹਾਰਾਜ ਨੇ ਰਾਜੇ ਵੱਲ ਦੇਖਿਆ, ਕਹਿੰਦੇ ਕਿਉਂ ਰਾਜਾ। ਕਹਿਣ ਲੱਗੇ ਮਹਾਰਾਜ ਮੇਰੇ ਤਾਂ ਸਮਝ ਤੋਂ ਪਰੇ ਦੀ ਗੱਲ ਹੋ ਗਈ, ਪਰਿਵਾਰ ਮੇਰਾ ਹੀ ਹੈ, ਮੈਂ ਹੀ ਮਰਿਆ, ਹੋ ਕੀ ਗਿਆ, ਇੱਧਰ ਵੀ ਮਾਇਆ ਤੇ ਉੱਧਰ ਵੀ ਮਾਇਆ, ਕਿਰਪਾ ਕਰੋ ਮੈਨੂੰ ਛਕਾਓ ਇੱਥੋਂ। ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਤੁਹਾਡਾ ਬੰਦਾ ਮਰ ਗਿਆ ਨਾ, ਕਿੱਥੇ ਦੱਬਿਆ ਸੀ? ਕਹਿੰਦੇ ਜੀ ਉੱਥੇ। ਕਹਿੰਦੇ ਜੇ ਤਾਂ ਹੋਇਆ ਕਬਰ ਚ, ਫੇਰ ਤਾਂ ਇਹ ਰਾਜਾ ਹੀ ਹੈ, ਸ਼ਗਨਾਂ ਦੋ ਦੀ ਰਲ ਸਕਦੀਆਂ ਨੇ। ਉਸ ਵੇਲੇ ਮਹਾਰਾਜ ਕਹਿੰਦੇ ਕਬਰ ਪੱਟੋ, ਜਦੋਂ ਕਬਰ ਪੱਟੀ ਤਾਂ ਵਿੱਚੋਂ ਕੱਢ ਲਿਆ ਸਾਰੇ ਹੈਰਾਨ, ਕਹਿੰਦੇ ਇਹ ਤਾਂ ਨਕਸ ਸਾਰੇ ਇਹਦੇ ਨਾਲ ਰਲਦੇ ਨੇ। ਅਖੀਰ ਸਾਰਿਆਂ ਨੇ ਨਮਸਕਾਰ ਕਰਤਾ, ਵਾਪਸ ਆ ਗਏ, ਬੜਾ ਹੈਰਾਨ ਹੋ ਰਿਹਾ। ਮਹਾਰਾਜ ਕਹਿੰਦੇ ਰਾਜਨ ਤੇਰੇ ਮਨ ਵਿੱਚ ਕੀ ਬਾਤ ਆਈ ਸੀ ਜਦ ਤੂੰ ਨਮਸਕਾਰ ਕਰੀ ਮਾਇਆ ਭੇਟ ਕਰ ਗਏ? ਸੱਚੇ ਪਾਤਸ਼ਾਹ ਤੁਸੀਂ ਪੜ੍ਹ ਰਹੇ ਸੀ, ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ। ਮੇਰੇ ਮਨ ਚ ਆਈ ਵੀ ਜੇ ਲੇਖ ਨਹੀਂ ਮਿਟਦਾ ਫਿਰ ਗੁਰੂਆਂ ਨੂੰ ਨਮਸਕਾਰਾਂ ਕਰਨ ਦਾ ਕੀ ਫਾਇਦਾ। ਕਹਿੰਦੇ ਰਾਜਨ ਗੁਰੂ ਹੁੰਦੇ ਨੇ ਸੰਤ, ਗੁਰੂ ਪਰਮੇਸ਼ਰ ਆਪਣੀ ਕੀਤੀ ਹੋਈ ਮੇਟ ਨਹੀਂ ਸਕਿਆ ਕਰਦਾ। ਬੀਟੋ ਪਵਰ ਸੰਤਾਂ ਕੋਲ ਹੈ, ਜੋ ਕੁਛ ਕਰੇ ਸੋਈ ਭਰਾ ਮਾਨੇ, ਉਹ ਰਾਮ ਨਾਮ ਰੰਗ ਰਾਤ। ਪ੍ਰਭੂ ਦੀ ਕੀਤੀ ਨਾ ਮੇਟ ਨਹੀਂ ਸਕਦੇ, ਪਰ ਉਹ ਸੂਲੀ ਦੀ ਸੂਲ ਬਣਾ ਦਿੰਦੇ। ਕਹਿੰਦੇ ਤੈਂ ਠੀਕ 40 ਸਾਲ ਇਸੇ ਤਰ੍ਹਾਂ ਦੇ ਨਾਲ ਭੁਗਤਣੇ ਸੀ, ਤੈਂ ਆ ਕੇ ਸਤਸੰਗ ਕਰੀ। ਸਤਸੰਗ ਦਾ ਫਲ ਇਹ ਹੋਇਆ ਕਿ ਤੇਰਾ ਉਹ ਲੇਖ ਕੇਵਲ ਸੁਪਨੇ ਮਾਤਰ ਚ ਰਹਿ ਗਿਆ। ਜਿਹੜੀ ਗੱਲ ਤੇਰੀ ਮੌਤ ਤੋਂ ਬਾਅਦ ਅੱਜ ਤੋਂ 50 ਸਾਲ ਬਾਅਦ ਹੋਣੀ ਸੀ ਜਾਂ 40 ਸਾਲ ਬਾਅਦ, ਉਹ ਕਹਿੰਦੇ ਸੁਪਨੇ ਦੇ ਵਿੱਚ ਉਹ ਸਮਾਂ ਖਿੱਚ ਕੇ ਅੱਗੇ ਕਰਕੇ ਤੇਰਾ ਕਰਮ ਕੱਟ ਦਿੱਤਾ ਹੈ। ਸੋ ਜੋ ਮਹਾਂਪੁਰਸ਼ ਹੋਇਆ ਕਰਦੇ ਨੇ ਸਮਾਂ ਖਿੱਚ ਲੈਂਦੇ ਨੇ, ਅਗਲਾ ਸਮਾਂ ਲੈ ਆਉਂਦੇ ਨੇ। ਸੋ ਇਸੇ ਤਰ੍ਹਾਂ ਕ੍ਰਿਸ਼ਨ ਮਹਾਰਾਜ ਨੇ ਸਮਾਂ ਖਿੱਚ ਲਿਆ, ਉੱਥੇ ਬਾਹਰ ਚਲਿਆ ਗਿਆ, ਬੌਲਾ ਹੋਇਆ ਫਿਰਦਾ। ਕਿਸੇ ਨੇ ਪੁੱਛਿਆ ਕੀ ਗੱਲ ਪ੍ਰੇਮੀ ਆ ਤੂੰ ਰੋਈ ਜਾਂਦਾ? ਕਹਿੰਦਾ ਮੇਰੇ ਨਾਲ ਕ੍ਰਿਸ਼ਨ ਮਹਾਰਾਜ ਸੀਗੇ ਤੇ ਮੈਨੂੰ ਪਤਾ ਨਹੀਂ ਲੱਗਦਾ ਉਹ ਕਿੱਥੇ ਚਲੇ ਗਏ। ਉਹ ਹੈਰਾਨ ਹੋ ਗਿਆ, ਕਹਿਣ ਲੱਗਿਆ ਪ੍ਰੇਮੀ ਆ ਕੋਈ ਦਿਮਾਗ ਚ ਤਾਂ ਨਹੀਂ ਤੇਰੇ ਗੜਬੜ? ਕਹਿੰਦਾ ਕਿਉਂ? ਕਹਿੰਦਾ ਕ੍ਰਿਸ਼ਨ ਮਹਾਰਾਜ ਨੂੰ ਹੋਇਆ ਨੂੰ ਪੂਰੇ 300 ਸਾਲ ਹੋ ਚੁੱਕੇ ਨੇ। ਉਹਨਾਂ ਦਾ ਜੋ ਪੋਤਾ ਸੀ, ਲੜਕਾ ਸੀ ਅਭਿਮੰਨਿਊ, ਉਹ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀ ਤੇ ਉਹਦੇ ਬਾਅਦ ਆਪਣੇ ਪੋਤੇ ਨੂੰ ਰਾਜਾ ਪ੍ਰੀਸ਼ਤ ਨੂੰ ਰਾਜ ਦੇ ਕੇ ਉਹ ਤਾਂ ਹਿਮਾਲਿਆ ਪਰਬਤ ਚਲੇ ਗਏ ਸੀ ਤਪ ਕਰਨ, ਉੱਥੋਂ ਵਾਪਸ ਨਹੀਂ ਆਏ। ਉਹਨਾਂ ਦਾ ਜਿਹੜਾ ਲੜਕਾ ਹੈ ਪੋਤਾ ਸੀ ਉਹ ਤੋਂ ਗਾਹਾਂ ਜਨਮੇਜਾ ਹੋਇਆ, ਹੁਣ ਜਨਮੇਜੇ ਦਾ ਪੁੱਤਰ ਰਾਜ ਕਰਦਾ। ਕਹਿ ਪੁਸ਼ਤਾਂ ਲੰਘ ਗਈਆਂ ਤੇ ਤੂੰ ਗੱਲ ਕਰਦਾ ਕ੍ਰਿਸ਼ਨ ਮਹਾਰਾਜ ਜੀ? ਉਹ ਤਾਂ ਛੱਡ ਗਏ ਨੇ ਸਰੀਰ, ਬੱਧਕ ਨੇ ਬਾਣ ਮਾਰਿਆ ਸੀ। ਜੇ ਤੈਨੂੰ ਨਹੀਂ ਐਤਵਾਰ ਆਉਂਦਾ ਤਾਂ ਚੱਲ ਪਿੰਡ ਕਥਾ ਹੋ ਰਹੀ ਹੈ, ਉੱਥੇ ਗਿਆ ਤਾਂ ਕਥਾ ਹੋ ਰਹੀ ਸੀ ਮਹਾਂਭਾਰਤ ਦੀ, ਅਰਜੁਨ ਦੀਆਂ ਬਾਤਾਂ ਹੋ ਰਹੀਆਂ। ਉਹ ਤਾਂ ਕਹਿੰਦਾ ਨਹੀਂ, ਉਹ ਕਹਿੰਦਾ ਇੱਥੇ ਨਾ ਕਹੀਂ, ਰਾਜਾ ਤੈਨੂੰ ਕੈਦ ਕਰ ਦੂ। ਅਰਜਨ ਨੂੰ ਹੋਏ ਤਾਂ ਇੰਨਾ ਚਿਰ ਹੋ ਗਿਆ, ਤੂੰ ਕਿੱਥੋਂ ਅਰਜਨ ਆ ਗਿਆ? ਸ਼ੱਕ ਪੈ ਗਿਆ ਉਹਨੂੰ। ਕਹਿੰਦਾ ਤਾਂ ਅਰਜਨ ਨਾ ਆਪਣਾ ਨਾਂ ਰੱਖੀ, ਪਰਦੇਸੀ ਤੂੰ ਹੈਗਾ, ਪਰਦੇਸੀ ਕਹਿ ਦਿਆ ਕਰ। ਜਦ ਨਾਂ ਪੁੱਛਿਆ ਕਹਿੰਦਾ ਮੈਂ ਪਰਦੇਸੀ। ਰਾਜੇ ਨੇ ਆਪਣੀ ਫੌਜ ਚ ਰੱਖ ਲਿਆ, ਜੌਹਰ ਉਹਦੇ ਦੇਖ ਕੇ ਕਰਤੱਬ ਫੌਜਾਂ ਦਾ ਜਰਨੈਲ ਬਣਾਤਾ, ਆਪਣੀ ਲੜਕੀ ਦੀ ਸ਼ਾਦੀ ਕਰਤੀ। ਐਸਾ ਭੋਗਾਂ ਦੇ ਵਿੱਚ ਪ੍ਰਵਿਰਤ ਹੋਇਆ, ਪਰਮੇਸ਼ਰ ਨੂੰ ਭੁੱਲ ਗਿਆ, ਕਿਰਿਆ ਕਰਮ ਭੁੱਲ ਗਿਆ, ਨਿਤਨੇਮ ਭੁੱਲ ਗਿਆ ਤੇ ਗਲਤ ਕੰਮਾਂ ਦੇ ਵਿੱਚ ਪੈ ਗਿਆ। ਜੇ ਕੋਈ ਕ੍ਰਿਸ਼ਨ ਦੀ ਗੱਲ ਕਰਦਾ ਹੈ ਤਾਂ ਨਾਰਾਜ਼ ਹੋ ਜਾਇਆ ਕਰ, ਰਾਜਾ ਸੀ ਕ੍ਰਿਸ਼ਨ ਭਗਤ, ਗੱਲ ਨਾ ਸੁਣਿਆ ਕਰੇ। ਅਖੀਰ ਉਹ ਜਿਹੜੀ ਘਰ ਵਾਲੀ ਸੀ ਚੜ੍ਹਾਈ ਕਰ ਗਈ, ਚੜ੍ਹਾਈ ਕਰੀ ਤਾਂ ਜਦੋਂ ਉਹਦਾ ਸੰਸਕਾਰ ਕਰਨ ਲੱਗੇ ਕਹਿੰਦਾ ਮੈਂ ਤਾਂ ਨਾਲੇ ਜਾਣਾ, ਇਹਦੇ ਬਥੇਰਾ ਹਟਾਉਂਦੇ ਨੇ ਨਹੀਂ ਸਮਝਦਾ। ਅਖੀਰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਕਿਹਾ ਵੀ ਤੂੰ ਸਮਝਾ ਜਾ ਕੇ। ਉਹ ਉਦੋਂ ਜਦ ਸਮਝਾਉਣ ਲੱਗਿਆ ਕਹਿੰਦਾ ਤੈਨੂੰ ਤਾਂ ਮੈਂ ਜਾਣਦਾ ਹੀ ਨਹੀਂ। ਕਹਿੰਦੇ ਅਰਜਨ ਮੈਂ ਕ੍ਰਿਸ਼ਨ ਦਾ ਸਖਾ ਮਿੱਤਰ ਹਾਂ, ਮੈਨੂੰ ਭੇਜਿਆ। ਕਹਿੰਦਾ ਕਿਹੜੇ ਕ੍ਰਿਸ਼ਨ ਨੇ? ਕ੍ਰਿਸ਼ਨ ਹੋਏ ਨੂੰ ਤਾਂ 300 ਸਾਲ ਲੰਘ ਗਏ, ਸਾਡੇ ਰੋਜ਼ ਕਥਾ ਹੁੰਦੀ ਹੈ। ਕਹਿੰਦਾ ਕਮਲਾ ਤਾਂ ਨਹੀਂ, ਤੂੰ ਕਿੱਥੋਂ ਆ ਗਿਆ? ਜਦ ਉਹਦਾ ਵੀ ਕਿਹਾ ਨਾ ਮੰਨਿਆ ਤਾਂ ਕ੍ਰਿਸ਼ਨ ਮਹਾਰਾਜ ਨੇ ਆਪਣਾ ਆ ਕੇ ਕਹਿਣ ਲੱਗੇ ਅਰਜਨ ਦੇਖ ਮੋਹ ਵਸ ਨਹੀਂ ਹੋਈ ਦਾ, ਤੈਨੂੰ ਕਿੰਨਾ ਉਪਦੇਸ਼ ਦਿੱਤਾ ਸੀ, ਉਹ ਕਿੱਥੇ ਗਿਆ ਤੇਰਾ ਗਿਆਨ, ਬ੍ਰਹਮ ਗਿਆਨ ਜਿਹੜਾ ਤੈਨੂੰ ਦਿੱਤਾ ਸੀ? ਹੱਸਣ ਲੱਗ ਗਿਆ, ਕਹਿੰਦਾ ਤੂੰ ਕਿੱਥੋਂ ਆ ਗਿਆ? ਉਹਨਾਂ ਨੂੰ ਤਾਂ 300 ਸਾਲ ਹੋ ਗਏ ਤੇ ਸਰੀਰ ਵੀ ਛੱਡ ਗਏ। ਕਹਿੰਦੇ ਅਰਜਨ ਮੈਂ ਤੇਰੇ ਤੇ ਮਾਇਆ ਪਾਈ ਹੋਈ ਹੈ, ਨਹੀਂ ਮੰਨਦਾ। ਕਹਿੰਦੇ ਅਰਜਨ ਤੈਨੂੰ ਮੈਂ ਕਿਹਾ ਸੀ ਨਾ, ਇਹ ਮਾਇਆ ਇੰਨੀ ਪਰਵਲ ਹੈ ਕਿ ਵਾਹਿਗੁਰੂ ਹਰੇਕ ਦੇ ਨਾਲ ਰਹਿੰਦਾ, ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਰਹਿੰਦਾ। ਇਹ ਤਾਂ ਬਰਮ ਬਾਤ ਨੇ ਬਈ, ਜਿੱਧਰ ਵੀ ਮੈਂ ਦੇਖਦਾ ਉਧਰ ਵਾਹਿਗੁਰੂ ਹੈ, ਵਾਹਿਗੁਰੂ ਹੈ, ਦੂਰ ਜਾਂਦਾ। ਰਬ ਰਿਹਾ ਸਰਵੱਤਰ ਮੈਂ ਮਨ ਤਿਸੇ ਪਿਆਈ, ਈ ਤੂਤ ਨਹੀਂ ਵਿਛੜਾ ਸੋ ਸੰਗੀ ਗਨੀ ਹੈ, ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਭਨੀ ਹੈ, ਪ੍ਰਤਪਾਲਾ ਹੈ ਪਿਆਉ ਦੇ ਕਿਸੇ ਊਨ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਕਹਿਣ ਲੱਗੇ ਭੁੱਲ ਗਏ, ਅਸੀਂ ਵੀ ਭੁੱਲੇ ਬੈਠੇ ਹਾਂ, ਅਸੀਂ ਬਿਲਕੁਲ ਨਹੀਂ ਗੁਰੂ ਮਹਾਰਾਜ ਦੇ ਬਚਨ ਤੇ ਪਹਿਰਾ ਦਿੰਦੇ। ਪਹਿਰਾ ਕੀ ਦੇਣਾ? ਕਿਉਂਕਿ ਮਾਇਆ ਦਾ ਅਸਰ ਪਿਆ, ਕਿਉਂਕਿ ਮਾਇਆ ਦਾ ਕੰਮੇ ਜੀਵ ਨੂੰ ਭੁਲਾਉਣਾ ਹੈ।
ਤੁਮਰੇ ਚਰਨ ਸਾਰੇ ਜੀਵ ਇਨ ਮਾਇਆ ਜਗਤ
ਸਾਰੇ ਕਿੰਚਿਤ ਪ੍ਰੀਤ ਨਾਲ ਵਜੇ ਜਨਕ ਉਹ ਜਨਕ ਹਾਂ ਕਰੇ ਵਿਚਾਰੇ ਮਾਇਆ ਉਹਨੂੰ ਕਹਿੰਦੇ ਨੇ ਵੀ ਜੇ ਅਲਿਊਜ਼ਨ ਕਹਿੰਦੇ ਨੇ ਅੰਗਰੇਜ਼ੀ ਚ ਇਗਨੋਰੈਂਸ ਭੁੱਲ ਅਵਿਦਿਆ ਹੁਣ ਇੰਨੀ ਵਿਦਿਆ ਤੇ ਭੁੱਲ ਪੈ ਗਈ ਵਾਹਿਗੁਰੂ ਤਾਂ ਇਹਦੇ ਨਾਲ ਰਹਿੰਦੇ ਪਹਿਲਾਂ ਤਾਂ ਇਹ ਅੱਡ ਹੋ ਕੇ ਜੀਵ ਬਣਿਆ ਦਰਅਸਲ ਹੈ ਨਹੀਂ ਇਹ ਇੱਕ ਝੂਠਾ ਜਿਵੇਂ ਪਰਛਾਵਾਂ ਹੁੰਦਾ ਪਰਛਾਵੇਂ ਨੂੰ ਆਪਣਾ ਮੰਨ ਲਿਆ ਇਹਨੇ ਨਾਨਕ ਤਰਵਰ ਏ ਫਲ ਦੋਏ ਪੰਖੇਰੂ ਆਏ ਆਵਤ ਜਾਤ ਨਾ ਦਿਸੇ ਨਾ ਪਰ ਪੰਖੀ ਤਾਏ ਪਰਛਾਵਾਂ ਬਣ ਮੰਦਿਲ ਬਣ ਗਿਆ ਆਪ ਤੇ ਜਿਹੜਾ ਸਾਖੀ ਸੀ ਅਸਲੀ ਆ ਸਰੀਰ ਦੇ ਵਿੱਚ ਜਿਹਨੂੰ ਆਤਮਾ ਕਹਿੰਦੇ ਨੇ ਉਹਨੂੰ ਭੁੱਲ ਗਿਆ ਆਪਣੇ ਆਪ ਨੂੰ ਭੁੱਲ ਗਿਆ ਭੁੱਲ ਕੇ ਹੁਣ ਮਹਾਂਪੁਰਸ਼ ਇਹਨੂੰ ਜਗਾਉਂਦੇ ਫਿਰਦੇ ਨੇ ਹਾਕਾ ਮਾਰਦੇ ਫਿਰਦੇ ਜਾਗ ਲਿਓ ਰੇਮਨ ਜਾਗ ਲਿਓ ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਵੀ ਸੋ ਵੀ ਸੰਗ ਨਾ ਹੋਇਆ ਤੂੰ ਤਨ ਬਣਿਆ ਬੈਠਾ ਇਹ ਤਾਂ ਤੇਰੇ ਹੱਥੋਂ ਨਿਕਲਦਾ ਜਾ ਰਿਹਾ ਇਹ ਤਾਂ ਹੌਲੀ ਹੌਲੀ ਚਲਿਆ ਜਾਣਾ ਰਹਿਣਾ ਨਹੀਂ ਹੈ ਤੈਨੂੰ ਪ੍ਰਤੀਤ ਨਹੀਂ ਆਉਂਦੀ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਹਨੀ ਤੂੰ ਜਣਿਓ ਦੱਸਦਾ ਸਹੀ ਬਾਪੂਆਂ ਨੂੰ ਧਿਆਨ ਦੇ ਕੇ ਵੀ ਕਿੱਥੇ ਚਲੇ ਗਏ ਤੈ ਪਾਸੋਂ ਇਹ ਲੱਦ ਗਏ ਉਹ ਤਾਂ ਚਲੇ ਗਏ ਲੱਦੇ ਹੋਏ ਚਲੇ ਗਏ ਕੁਛ ਪਾਪਾਂ ਦੇ ਲੱਦੇ ਹੋਏ ਕੁਛ ਪੁੰਨਾਂ ਦੇ ਲੱਦੇ ਹੋਏ ਲੰਘ ਗਏ ਉੱਥੋਂ ਤੂੰ ਅਜੇ ਉਹਨਾਂ ਪਤੀਣੇ ਹੋ ਜੇ ਜੱਗ ਸੱਤ ਹੁੰਦਾ ਉਹ ਮੁੜ ਕੇ ਵੀ ਤਾਂ ਆਉਂਦੇ ਉਹ ਤਾਂ ਆਉਂਦੇ ਹੀ ਨਹੀਂ ਮੁੜ ਕੇ ਜਿਹੜਾ ਲੰਘਿਆ ਲੰਘ ਗਿਆ ਜਿਹਦਾ ਇੱਕ ਵਾਰੀ ਕਨੈਕਸ਼ਨ ਟੁੱਟ ਗਿਆ ਟੁੱਟੇ ਗਿਆ ਨਦੀ ਦਾ ਪਾਣੀ ਹੈ ਪਿਆਰਿਓ ਚੱਕ ਕੇ ਰੇਤੇ ਨੂੰ ਖੜਾ ਦਿੰਦਾ ਕਿਸੇ ਕਿਣਕਾ ਕਿਤੇ ਕਿਸੇ ਕੋਈ ਕਿਣਕਾ ਕਿਤੇ ਫੇਰ ਨਹੀਂ ਮੇਲ ਹੁੰਦਾ ਬਹੁਤ ਔਖਾ ਹੈ ਸੱਜਣ ਚੱਲੇ ਪਿਆਰਿਆ ਕਿ ਮੇਲਾ ਹੋਈ ਸਵਾਲ ਹੈ ਵੀ ਮਿਲ ਜਾਂਦੇ ਹਾਂ ਕਿ ਨਹੀਂ ਮਿਲ ਜਾਂਦੇ ਮਹਾਰਾਜ ਕਹਿੰਦੇ ਸ਼ਬਦ ਦਾ ਮਿਲਾਵਾ ਹੁੰਦਾ ਜੇ ਸ਼ਬਦ ਦੇ ਵਿੱਚ ਆ ਜਾਓ ਫਿਰ ਮੇਲੇ ਹੈਗੇ ਆਹ ਦੇਹ ਦਾ ਮੇਲਾ ਨਹੀਂ ਹੁੰਦਾ ਰੂਹਾਂ ਨਹੀਂ ਇਹ ਦੁਬਾਰਾ ਮਿਲਦੀਆਂ ਜਿਹੜਾ ਵਿਛੜ ਗਿਆ ਸੋ ਵਿਛੜ ਗਿਆ ਕਿਉਂਕਿ ਸੱਤ ਨਹੀਂ ਹੈ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ ਉਹ ਪਿਛਲੀਆਂ ਲਹਿਰਾਂ ਜੇ ਕਹਿਣ ਬਈ ਅਸੀਂ ਮੂਰਲੀਆਂ ਨੂੰ ਮਿਲ ਲਈਏ ਮੂਰਲੀਆਂ ਨੂੰ ਕਿੱਥੋਂ ਮਿਲ ਲੈਣਗੇ ਉਹ ਤਾਂ ਕੰਢੇ ਤੇ ਆ ਕੇ ਪਾਣੀ ਦਾ ਪਾਣੀ ਫੇਰ ਬਣ ਜਾਣਾ ਜਿਉਂ ਜਲ ਮੇਂ ਜਲ ਆਇਆ ਘਟਾਨਾ ਤਿਉਂ ਜੋਤੀ ਸਦ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਪਰ ਜਿਹੜੇ ਅਗਿਆਨਮਈ ਸਰੀਰ ਹੈ ਜੀਵ ਆਤਮਾਵਾਂ ਨੇ ਉਹਨਾਂ ਨੂੰ ਅਸੀਂ ਜਾਣਦੇ ਨੇ ਅਸੀਂ ਆਪਣਾ ਹੀ ਨਹੀਂ ਰੰਗ ਰੂਪ ਜਾਣਦੇ ਮੈਂ ਕਿਹਾ ਜਾ ਸਰੀਰ ਨੂੰ ਤਾਂ ਜਾਣਦੇ ਹਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖ ਲਾਂਗੇ ਵੀ ਇਹੋ ਜਿਹਾ ਸਰੀਰ ਹੈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਨੂੰ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਇੰਨੀ ਭੁੱਲ ਪਈ ਹੋਈ ਹੈ ਜਦ ਤੱਕ ਗਿਆਨ ਨਹੀਂ ਹੁੰਦਾ ਪੂਰੇ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ ਓਨੀ ਦੇਰ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ ਹਉਮੈ ਦਾ ਨਾਸ਼ ਨਹੀਂ ਹੁੰਦਾ ਓਨੀ ਦੇਰ ਅਸੀਂ ਭੁੱਲੇ ਪਏ ਸੋ ਮਹਾਰਾਜ ਕਹਿੰਦੇ ਪਿਆਰਿਓ ਇਹ ਆਪਣੇ ਆਪ ਨੂੰ ਜੀਵ ਭੁੱਲ ਕੇ ਦੁਖੀ ਹੋ ਰਿਹਾ ਉਹ ਕਾਰਨ ਕੀ ਹੈ ਕਿਉਂਕਿ ਇਹਦੀ ਸੁਰਤ ਜਿਹੜੀ ਹੈ ਉਹ ਕੈਮੀਕਲ ਸੁਰਤ ਹੈ ਦਿਮਾਗ ਦੀ ਸੁਰਤ ਹੈ ਜੀ ਇਹ ਸੁਰਤ ਨੇ ਆਪਣੀ ਦੁਨੀਆ ਬਣਾ ਲਈ ਜਿਹੜੀ ਅਸਲੀ ਸੁਰਤ ਹੈ ਉਹਦਾ ਇਹਨੂੰ ਪਤਾ ਨਹੀਂ ਲੱਗਦਾ ਇਲੈਕਟ੍ਰੋਨ ਤੇ ਮੈਗਨੈਟਿਕ ਵੇਵਸ ਦੋ ਲਹਿਰਾਂ ਸਾਡੇ ਅੰਦਰ ਬਿਜਲੀ ਦੀਆਂ ਚੱਲਦੀਆਂ ਨੇ ਬ੍ਰੇਨ ਦੇ ਅੰਦਰ ਉਹ ਜੇ ਤਾਂ ਚੱਲਦੀਆਂ ਨੇ ਬ੍ਰੇਨ ਜਿਉਂਦਾ ਹੈ ਜੇ ਉਹ ਖੜ ਜਾਣ ਉਸੇ ਵੇਲੇ ਡੈਡ ਹੋ ਜਾਂਦਾ ਕਹਿੰਦੇ ਤਾਂ ਡੈਡ ਹੋ ਗਿਆ ਜੀ ਉਹਦੀ ਜਿਹੜੀ ਸੁਰਤ ਹੈ ਉਹ ਲੋਅਰ ਲੈਵਲ ਦੀ ਹੈ ਘਟੀਆ ਲੈਵਲ ਦੀ ਹਾਇਰ ਲੈਵਲ ਦੀ ਨਹੀਂ ਇਹਦੇ ਅੰਦਰੇ ਉਹ ਸੁਰਤ ਦੂਈ ਹੈ ਜਿੰਨੀ ਦੇਰ ਤੱਕ ਇਹ ਸਮਰੱਥ ਗੁਰੂ ਨੂੰ ਮਿਲ ਕੇ ਉਸ ਸੁਰਤ ਵਿੱਚ ਪਹੁੰਚਣ ਦਾ ਯਤਨ ਨਹੀਂ ਕਰਦਾ ਜਿਹਨੂੰ ਮਹਾਰਾਜ ਨੇ ਕਿਹਾ ਤਿੱਥੇ ਕਰੀਏ ਸੁਰਤ ਮਤ ਮਨ ਬੁੱਧ ਤਿੱਥੇ ਕਰੀਏ ਸੁਰਾਂ ਸਿੱਧਾਂ ਕੀ ਸੁਰ ਕਹੋ ਕਬੀਰ ਬੁੱਧ ਹਿਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਜਦ ਸਿੱਧ ਪਾਈ ਫੇਰ ਕੀ ਹੋ ਗਿਆ ਕਹਿੰਦੇ ਗੁਰੇ ਦਿਖਾਇਓ ਲੋਏ ਨਾ ਅੱਖ ਖੁੱਲ ਗਈ ਤੀਸਰੀ ਉਹ ਤੀਸਰੀ ਅੱਖ ਖੁੱਲਦੀ ਸਾਰ ਨਿਗਾਹ ਹੋਰ ਹੋ ਗਈ ਸੋ ਮਹਾਰਾਜ ਕਹਿੰਦੇ ਪਿਆਰਿਆ ਅਸਲੀ ਤਾਂ ਚੀਜ਼ ਹੈਗੀ ਉਹੀ ਗੁਰੇ ਦਿਖਾਇਓ ਲੋਏ ਨਾ ਇਤ ਉਤ ਘੱਟ 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 ਤੂੰ ਹੀ ਮੋਏ ਨਾ ਫੇਰ ਨਜ਼ਰ ਆ ਗਿਆ ਵੀ ਇਹ ਤਾਂ ਵਾਹਿਗੁਰੂ ਤੇ ਬਿਨਾਂ ਹੋਰ ਹੈ ਹੀ ਨਹੀਂ ਅੱਖਾਂ ਉਹਦੀਆਂ ਆਈਆਂ ਕਿ ਹੁੰਦੀਆਂ ਲੇਕਿਨ ਅੰਦਰ ਇੱਕ ਅਨੁਭਵ ਦੀ ਅੱਖ ਖੁੱਲ ਜਾਂਦੀ ਹੈ ਜਿਹਦੇ ਨਾਲ ਉਹਦੀ ਦ੍ਰਿਸ਼ਟੀ ਚ ਫਰਕ ਪੈ ਜਾਂਦਾ ਸੋ ਮਹਾਰਾਜ ਸਾਨੂੰ ਸਲਾਹ ਦਿੰਦੇ ਆ ਕਿ ਭੋਲਿਓ ਕਿਉਂ ਤੁਸੀਂ ਜਨਮ ਬਰਬਾਦ ਕਰਦੇ ਹੋ ਆਹ ਜਿਹੜੀ ਸੁਰਤ ਤੁਹਾਨੂੰ ਆਈ ਹੋਈ ਹੈ ਮੈਂ ਤੇ ਮੇਰੇ ਦੀ ਇਹਨੂੰ ਵਸਾਰੋ ਮਨ ਪੂੜਿਆ ਸੁਰਤ ਵਿਸਾਰ ਐਡੀ ਬੜੀ ਗੱਲ ਮਹਾਰਾਜ ਨੇ ਕਹਿ ਦਿੱਤੀ। ਸੱਚੇ ਪਾਤਸ਼ਾਹ, ਇੱਕ ਬੰਦਾ ਕੈਂਸਰ ਦਾ ਹੋਵੇ ਰੋਗੀ, ਤੇ ਉਹਨੂੰ ਜੇ ਕੋਈ ਡਾਕਟਰ ਕਹੇ ਤੂੰ ਕੈਂਸਰ ਨੂੰ ਭੁੱਲ ਜਾ, ਵਿਸਾਰ ਦੇ ਕੈਂਸਰ, ਉਹਦੇ ਤਾਂ ਬਸ ਤੋਂ ਬਾਹਰਲੀ ਬਾਤ ਹੈ। ਸੱਚੇ ਪਾਤਸ਼ਾਹ, ਜੇ ਸਾਡੇ ਬਸ ਵਿੱਚ ਹੋਵੇ ਇੰਨੇ ਵਚਨ ਸੁਣ ਕੇ ਸਾਨੂੰ ਤਾਂ ਗਿਆਨ ਹੋ ਜਾਵੇ, ਨਹੀਂ ਵਿਸਾਰੀ ਜਾਂਦੀ, ਕੋਈ ਢੰਗ ਦੱਸੋ। ਮਹਾਰਾਜ ਕਹਿੰਦੇ ਨਾਮ ਦਾ ਨਾ ਗਿਆਨ ਹੋਣ ਕਰਕੇ ਇਹ ਬਾਤ ਹੋ ਰਹੀ ਹੈ। ਪਹਿਲਾਂ ਸਾਰੀ ਪ੍ਰਕਿਰਤੀ, ਸਾਰੀ ਸ੍ਰਿਸ਼ਟੀ ਦੇ ਵਿੱਚੋਂ ਚੀਜ਼ ਢੋ ਜਿਹੜੀ ਖਾ ਕੇ ਬਿਮਾਰੀ ਨੂੰ ਦੂਰ ਕਰ ਦੇ, ਕੋਈ ਹੈ ਸੀ? ਮਹਾਰਾਜ ਕਹਿੰਦੇ ਦੇਖੋ, ਇੱਕ ਤਾਂ ਨਾਮ ਵਾਲੀ ਸੁਰਤ ਹੈ, ਇੱਕ ਨਾਮ ਤੋਂ ਹੀਣੀ ਸੁਰਤ ਹੈ। ਜਿਹੜੀ ਨਾਮ ਵਾਲੀ ਸੁਰਤ ਹੈ ਉਹ ਤਾਂ ਹੈ ਅਸਲੀ ਸੁਰਤ, ਜਿਹੜੀ ਨਾਮ ਤੋਂ ਹੀਣੀ ਸੁਰਤ ਹੈ ਉਹ ਜਿਹੜੀ ਸੁਰਤ ਹੈ ਉਹ ਕਹਿੰਦੇ ਸੁਰਤ ਨਹੀਂ, ਉਹ ਤਾਂ ਬੌਰਾ ਹੋਇਆ ਹੋਇਆ ਬੰਦਾ, ਬੌਰ ਕੇ ਹਲਕਿਆ ਹੋਇਆ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਅੰਤੇ ਹੋਏ ਸਿਖਾਈ, ਵਾਹਿਗੁਰੂ ਜਗਤ ਬੌਰਾਨਾ, ਨਾਮੇ ਸਾਰ ਨਾ ਪਾਈ। ਤਿੰਨ ਚੀਜ਼ਾਂ ਆ ਗਈਆਂ, ਇੱਕ ਨਾਮ ਆ ਗਿਆ, ਇੱਕ ਗੁਰੂ ਆ ਗਿਆ, ਇੱਕ ਬੇਸੁਰਤੀ ਹਮੇ ਆ ਗਈ। ਹੁਣ ਮਹਾਰਾਜ ਨੇ ਕਿਹਾ ਵੀ ਡਾਕਟਰ ਜਿਹੜਾ ਅਸਲੀ ਹੈ ਉਹ ਤਾਂ ਹੈਗਾ ਗੁਰੂ। ਗੁਰੂ ਕੋਲ ਕੀ ਹੈ? ਸਤਿਗੁਰ ਕੀ ਸੇਵਾ ਲੱਗਿਆ ਕੱਢ ਰਤਨ ਦੇਵਾ ਪ੍ਰਕਾਸ਼, ਗੁਰੂ ਕੋਲ ਨਾਮ ਹੋਇਆ ਕਰਦਾ, ਕਿਉਂਕਿ ਨਾਮ ਦਾ ਦਾਤਾ ਹੋਰ ਕੋਈ ਹੈ ਨਹੀਂ ਬਗੈਰ ਗੁਰੂ ਤੋਂ। ਬਿਨ ਸਤਿਗੁਰ ਨਾਉ ਨਾ ਪਾਈਏ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲਿਆ ਸੁਖ ਪਾਏ ਜੋ ਵਿਚਾਰ। ਅਸੀਂ ਕਹਿੰਦੇ ਵੀ ਗੁਰੂ ਤਾਂ ਧਾਰਨ ਅਸੀਂ ਕਰ ਲਿਆ, ਅਮਲ ਛੱਡ ਲਿਆ, ਤੇ ਪੰਜ ਪਿਆਰਿਆਂ ਨੇ ਸਾਨੂੰ ਨਾਮ ਦੇ ਤਾ। ਕਹਿੰਦੇ ਨਾਮ ਨਹੀਂ, ਪੰਜ ਪਿਆਰੇ ਮੰਤਰ ਦਿੰਦੇ ਨੇ, ਉਹ ਮੰਤਰ ਦਾ ਤੂੰ ਜਾਪ ਕਰ, ਜਿਵੇਂ ਮੰਤਰ ਸਿੱਧ ਕਰੀਦਾ। ਇਹ ਮੰਤਰ ਜਦ ਸਿੱਧ ਹੋ ਗਿਆ ਉਸ ਵੇਲੇ ਤੇਰੇ ਅੰਦਰੋਂ ਨਾਮ ਪ੍ਰਗਟ ਹੋ ਜਾਣਾ। ਨਾਮ ਨਹੀਂ ਕੋਈ ਵੀ ਦਿੰਦਾ, ਨਾਮ ਤਾਂ ਆਪਣੇ ਅੰਦਰ ਹੁੰਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਕਿੱਥੇ ਹੈ? ਕਹਿੰਦੇ ਜਿੱਥੇ ਹੈਗਾ ਉੱਥੇ ਨਿਸ਼ਾਨੀ ਦੱਸ ਦਿੰਦੇ ਹਾਂ। ਸੁਨ ਸਮਾਧ ਅਨਰ ਤੈਨਾਤ, ਉੱਥੇ ਕੋਈ ਫੁਰਨਾ ਨਹੀਂ, ਉੱਥੇ ਮਿਊਜ਼ਿਕ ਹੈ, ਆਤਮਕ ਸੰਗੀਤ ਹੈ, ਜਿੱਥੇ ਨਾਮ ਦਾ ਵਾਸਾ ਆਦਮੀ ਦੇ ਅੰਦਰ। ਜੇ ਕਹੇ ਕ੍ਰੋਧ ਦਾ ਵਾਸਾ ਜਿੱਥੇ ਹੈ ਉੱਥੇ ਘਬਰਾਹਟ ਹੈ, ਆਦਮੀ ਕੰਬਣੀ ਹੈ, ਉੱਥੇ ਅਰਲ ਬਰਲ ਬੋਲਦਾ, ਉੱਥੇ ਯਾਦਦਾਸ਼ਤ ਭੁੱਲ ਜਾਂਦੀ ਹੈ। ਟੋਲ ਲੈ ਕ੍ਰੋਧ ਕਿੱਥੇ ਹੈ? ਕੋਈ ਗਾਲ ਕੱਢ ਦੇਵੇ ਜਦੇ ਪਤਾ ਲੱਗ ਜੂ ਵੀ ਸਿਰ ਧੁਖਣ ਲੱਗ ਗਿਆ ਮੇਰਾ ਤਾਂ, ਉਹ ਕ੍ਰੋਧ ਵੱਸਦਾ ਅੰਦਰ। ਇਸੇ ਤਰ੍ਹਾਂ ਤੇਰੇ ਅੰਦਰ ਨਾਮ ਵੱਸਦਾ ਜਿਹਦਾ ਕੋਈ ਮੁੱਲ ਨਹੀਂ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਰੰਗ ਮਾਲ। ਪਿਆਰਿਆ, ਉਹ ਨਾਮ ਦੀ ਤਲਾਸ਼ ਕਰ। ਸੁਨ ਸਮਾਧ ਅਨੰਤ ਹੈ ਨਾਦ, ਕਹਿ ਨਾ ਜਾਈਏ ਚਾਰ ਦਿਵਸ ਬਾਅਦ। ਇੰਨਾ ਆਨੰਦ ਹੈ ਕਿ ਕਿਹਾ ਹੀ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਉਹ ਤੇਰੇ ਅੰਦਰ ਨਾਮ ਹੈ, ਨਾਮ ਤੇ ਹਉਮੈ ਦਾ ਆਪਸ ਵਿੱਚ ਵਿਰੋਧ ਹੈ। ਉਹ ਚੀਜ਼ ਟੋਲ ਲੈ ਜਿਹੜੀ ਚੀਜ਼ ਆਇਆ, ਆ ਹਉਮੈ ਰਹੇ ਨਾ, ਹਉਮੈ ਖਤਮ ਹੋ ਜਾਵੇ, ਸਾਰੇ ਕਰਮ ਖਤਮ ਹੋ ਜਾਣ, ਨਾ ਕਿਰਿਆਮਾਨ ਕਰਮ ਰਹੇ, ਕਰਮ ਕਰੀ ਜਾ ਲੱਗੇ ਹੀ ਨਾ, ਜਿਹੜੇ ਸੰਚਿਤ ਪਏ ਨੇ ਉਹ ਸਾਰੇ ਜਲ ਜਾਣ, ਜਿਹੜੇ ਪਰਲਬਧ ਵਾਲੇ ਨੇ ਉਹ ਨਿਆਰਾ ਹੋ ਕੇ ਸਰੀਰ ਭੋਗੀ ਜਾਵੇ। ਕਹਿੰਦੇ ਉਹ ਚੀਜ਼ ਟੋਲ ਲੈ, ਦੁਨੀਆਂ ਦੇ ਅੰਦਰ ਅਲੱਭ ਚੀਜ਼, ਪਰ ਉਹ ਮਿਲਦੀ ਕਿੱਥੋਂ ਹੈ? ਕਹਿੰਦੇ ਪਿਆਰਿਆ, ਇਹਦੀ ਦੁਕਾਨ ਜਿਹੜੀ ਹੈ ਉਹ ਸਤਿਗੁਰੂ ਦੇ ਹੱਟ ਤੇ ਮਿਲਦਾ। ਸਤਿਗੁਰ ਸੱਚਾ ਸ਼ਾਹ ਹੈ, ਸਭ ਜਗਤ ਬਣ ਜਾਲਾ ਰਾਮ ਰਾਜ, ਉਹ ਸੱਚਾ ਸ਼ਾਹ ਹੈ, ਨਾਮ ਦਾ ਦਾਤਾ। ਉਹਦੀ ਦੁਕਾਨ ਦੇ ਉੱਤੇ ਤੈਨੂੰ ਨਾਮ ਮਿਲੇਗਾ, ਜਿਹੜੀ ਚੀਜ਼ ਨੂੰ ਲੈਣ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜਾ ਮਾਨ ਲਿਓ ਮਨ ਮੋਲ, ਹੁਣ ਮੁੱਲ ਉਹਦਾ ਕੀ ਹੈ? ਮੈਂ ਛੱਡ ਦੇ, ਅਸੀਂ ਮੈਂ ਛੱਡਣੀ ਨਾ ਹੋਈ, ਨਾਮ ਕਿੱਥੋਂ ਮਿਲਜੂ ਹੋਵੇ ਸਾਨੂੰ? ਕਹਿੰਦੇ ਪਹਿਲਾਂ ਤਾਂ ਆਇਆ, ਜੇ ਜਾਣਾ ਨਾ ਇਸ ਦੁਕਾਨ ਦੇ ਉੱਤੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਆ ਜਿਹੜਾ ਹਉਮੈ ਦਾ ਜੀਵਨ, ਮੈਂ ਮੇਰੀ ਮੇਰਾ ਮੇਰਾ ਹੈ, ਇਹਨੂੰ ਮਰਨਾ ਕਬੂਲ ਕਰ ਲੈ, ਉਹਦੇ ਚਰਨਾਂ ਚ ਭੇਟਾ ਕਰ ਲੈ, ਉਹ ਫੇਰ ਜਾ ਕੇ ਤੈਨੂੰ ਤਾਜਮ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਖੇਪ ਲੱਦ ਲੈ, ਦਿਨ ਰਾਤ ਲੱਗਿਆ ਰਹਿ, ਸਵਾਸ ਸਵਾਸ ਨਾਮ ਜਪ, ਰਸਨਾ ਨਾਲ ਨਾਮ ਜਪ, ਅਨਾਦ ਸ਼ਬਦ ਦੀ ਮਦਦ ਦੇ ਨਾਲ ਨਾਮ ਜਪ, ਪਰਾ ਬਾਣੀ ਚ ਨਾਮ ਜਪ, ਪਸੰਤੀ ਚ ਨਾਮ ਜਪ, ਬੈਤਰੀ ਚ ਨਾਮ ਜਪ, ਮੱਧਮਾ ਚ ਨਾਮ ਜਪ। ਉਹ ਜਪਦੇ ਜਪਦੇ ਤੇਰਾ ਭੰਡਾਰਾ ਭਰ ਜੂ, ਲੱਦ ਲੈ ਭਰ ਲੈ, ਫੇਰ ਕੱਲਾ ਨਾ ਜਾਈ, ਲੁੱਟ ਲੈਣਗੇ ਪੰਜ ਚੋਰ, ਲਾਦ ਖੇਬ ਸੰਤਾ ਸੰਗ ਚਾ, ਫੇਰ ਮਹਾਤਮਾ ਦੇ ਨਾਲ ਮਿਲ ਕੇ ਚੱਲੀ ਤਾਂ ਬਾਜੇਗਾ ਨਹੀਂ, ਚੋਰ ਬੜੇ ਡਰਦੇ ਨੇ, ਉਹਨਾਂ ਨੇ ਲੁੱਟੇ ਲੈਣੇ ਤੈਨੂੰ। ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹੇ ਸਭ ਕੋਏ, ਮੁੱਖੋ ਜਲਹਾਦਰ ਕੇ ਸੋਏ। ਜਦੋਂ ਨਾਮ ਦਾ ਵਪਾਰੀ ਹੋ ਗਿਆ, ਨਾਮ ਧਨ ਪੱਲੇ ਹੋ ਗਿਆ, ਫੇਰ ਦੇਵਤੇ ਫੁੱਲ ਵਰਸਾਉਂਦੇ ਨੇ ਆ ਕੇ। ਜਦ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਸੰਸਾਰ ਕੀ ਯਾਤਰਾ ਪੂਰੀ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ, ਮਹਾਰਾਜ ਜੀ ਦੱਸ ਰਹੇ ਸੀ ਕਿ ਉਸ ਵੇਲੇ ਅਸਮਾਨ ਦੇ ਵਿੱਚ ਐ ਹੋ ਗਿਆ ਜਿਵੇਂ ਚਰਣਾ ਚਰਣਾ ਹੋ ਗਿਆ ਉਹਨਾਂ ਤੇ, ਧੁਨੀਆਂ ਆਉਣ, ਸੁਗੰਧੀਆਂ ਸੁਗੰਧੀਆਂ ਫੈਲ ਗਈਆਂ, ਇਹੋ ਜਿਹੇ ਸਾਜ਼ ਸੁਣੇ ਇਹਨਾਂ ਕੰਨਾਂ ਨਾਲ, ਮਾਦੀ ਕੰਨਾਂ ਨਾਲ, ਜਿਨ੍ਹਾਂ ਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਵੱਜ ਰਹੇ ਸੀ, ਧਨ ਧਨ ਹੋ ਰਹੀ ਸੀ। ਦੇਵਤੇ ਵੀ ਧਨ ਧਨ ਕਰਦੇ ਆ, ਸਾਰੇ ਲੋਕਾਂ ਦੇ ਜਿੰਨੀਆਂ ਮੁਕਤ ਆਤਮਾਵਾਂ ਸਭ ਜੈ ਜੈਕਾਰ ਕਰਦੀਆਂ, ਪਿਆਰਿਆ ਸੰਸਾਰ ਜਾ ਕੇ ਜਿੱਤ ਕੇ ਆਇਆ। ਜੇਤੂ ਜਦ ਆਪਣੇ ਘਰ ਚ ਵਾਪਸ ਜਾਂਦਾ ਉਹਦਾ ਸਤਿਕਾਰ ਹੁੰਦਾ, ਹਾਰਿਆ ਹੋਇਆ ਜਦ ਜਾਂਦਾ ਫਿਰ ਲਾਹਨਤਾਂ ਪੈਂਦੀਆਂ। ਸੋ ਜਿੱਤ ਕੇ ਜਾ ਸੰਸਾਰ ਚੋਂ, ਹਾਰ ਕੇ ਨਾ ਜਾ। ਸੋ ਉਹ ਮਿਲਦੀ ਹੈ ਸੰਤਾਂ ਤੋਂ, ਗੁਰੂ ਘਰ ਤੋਂ। ਪੰਜ ਪਿਆਰੇ ਦਿੰਦੇ ਨੇ ਜੁਗਤ, ਮੰਤਰ ਦਿੰਦੇ ਨੇ, ਮੰਤਰ ਨੂੰ ਜਪ, ਜਪਣ ਦਾ ਫਲ ਕੀ ਹੋਏਗਾ ਉਹਦੇ ਬਾਰੇ ਇਸ ਤਰ੍ਹਾਂ ਸਾਰੀ ਵਿਚਾਰ ਜੋ ਆਪਾਂ ਕਰੀ ਹੈ ਉਹ ਇਹ ਸੀ ਕਿ ਜੀਵ ਵਾਹਿਗੁਰੂ ਦੀ ਅੰਸ਼ ਹੁੰਦਾ ਹੋਇਆ ਵਾਹਿਗੁਰੂ ਨਾਲ ਟੁੱਟ ਕੇ ਦੁਖੀ ਹੋ ਗਿਆ, ਮਨ ਦੇ ਪਿੱਛੇ ਲੱਗ ਕੇ, ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਗਾਏ, ਦੁੱਖ ਵਿੱਚ ਜੰਮੈ, ਦੁੱਖ ਮਰੈ, ਹੋ ਮੈਂ ਕਰ ਦੇਵੇ। ਹੁਣ ਇਹ ਨਿਕਲੇ ਕਿਵੇਂ, ਕਿਹੜਾ ਤਰੀਕਾ ਜਿਹਦੇ ਨਾਲ ਨਿਕਲੇ? ਗੱਲਾਂ ਨਾਲ ਤਾਂ ਨਹੀਂ ਨਿਕਲਦਾ, ਗੱਲੀ ਗਿਆਨ ਨਾ ਢੂੰਡੀ ਹੈ, ਕਥਨਾ ਕਰਦਾ ਸੀ। ਜਦ ਤੱਕ ਇਹਦੇ ਅੰਦਰ ਮੈਂ ਤੇ ਮੇਰੀ ਦਾ ਭਾਵ ਹੈ, ਉਨੀ ਦੇਰ ਤੱਕ ਇਹ ਫਸਿਆ ਹੋਇਆ। ਇਹਦੇ ਕਰਮ ਵੀ ਇਹਨੂੰ ਫਸਾਉਂਦੇ ਆ, ਗੱਲਾਂ ਨਾਲ ਹਮੈ ਨਹੀਂ ਜਾਂਦੀ। ਹਮੈ ਤਾਂ ਉਸ ਵੇਲੇ ਜਾਏਗੀ ਜਦ ਪ੍ਰਤੱਖ ਰੂਪ ਦੇ ਅੰਦਰ ਹਨੇਰਾ ਹਟ ਕੇ ਦੇਖ ਲਈ ਵੀ ਆਹ ਤਾਂ ਰੱਸੀ ਹੈ। ਉਹ ਮਿਥਿਆ ਗਿਆਨ ਜਿਹੜਾ ਹੋਇਆ ਹੋਇਆ ਉਹ ਪ੍ਰਤੱਖ ਗਿਆਨ ਨਾਲ ਹਟੇਗਾ, ਨਹੀਂ ਨਹੀਂ ਹਟਦਾ। ਨਹੀਂ ਤਾਂ ਬਾਤਾਂ, ਪੜ੍ਹੇ ਲਿਖੇ ਬੰਦੇ ਬਹੁਤ ਗੱਲਾਂ ਜਾਣਦੇ ਨੇ, ਲੇਕਿਨ ਹੈਗੇ ਹਮੈ ਤੇ। ਸੋ ਇਹਦਾ ਇੱਕੋ ਹੀ ਇਲਾਜ ਹੈ ਕਿ ਪੰਜ ਪਿਆਰਿਆਂ ਤੋਂ ਵਾਹਿਗੁਰੂ ਮੰਤਰ ਦੀ ਪ੍ਰਾਪਤੀ ਕਰੇ, ਫੇਰ ਉਹ ਮੰਤਰ ਜਪੇ, ਉਹ ਇੰਨਾ ਜਪੇ ਕਿ ਇਹ ਹਉਮੈ ਤੱਕ ਪਹੁੰਚ ਕੇ ਹਉਮੈ ਨੂੰ ਕੱਟ ਦੇਵੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰਗਾ ਸ਼ਬਦ ਗਵਾਏ। ਗੁਰੂ ਦਾ ਸ਼ਬਦ ਮੰਤਰ, ਇੱਕ ਵਾਹਿਗੁਰੂ ਦਾ ਸ਼ਬਦ ਹੁੰਦਾ, ਇੱਕ ਗੁਰੂ ਦਾ ਸ਼ਬਦ ਹੁੰਦਾ, ਇੱਕ ਪ੍ਰਕਿਰਤੀ ਦਾ ਸ਼ਬਦ ਹੁੰਦਾ, ਇੱਕ ਸਾਡੇ ਆਮ ਸ਼ਬਦ ਨੇ। ਇਹ ਗੁਰਕਾ ਜਿਹੜਾ ਸ਼ਬਦ ਹੈ ਉਹਦੀ ਕਮਾਈ ਕਰੇ, ਫੇਰ ਮਹਾਰਾਜ ਕਹਿੰਦੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ, ਕਿਉਂਕਿ ਦੁੱਖ ਸਾਡੇ ਹਿੱਸੇ ਚ ਆ ਗਿਆ। ਹਮੈ ਰੋਗ ਮਾਨੁਖ ਕੋ ਦੀਨਾ, ਉਹਨੇ ਪਰਮੇਸ਼ਰ ਨਾਲੋਂ ਤੋੜਤਾ ਸਾਨੂੰ। ਹੁਣ ਜਦ ਤੱਕ ਅਸੀਂ ਆਪਣੇ ਅਸਲੇ ਨਾਲ ਮਿਲਦੇ ਨਹੀਂ ਆ, ਉਨਾ ਚਿਰ ਸਾਨੂੰ ਚੱਕਰ ਸਾਡੇ ਖਤਮ ਨਹੀਂ ਆਉਣੇ। ਜੰਮਦੇ ਰਹਾਂਗੇ ਮਰਦੇ ਰਹਾਂਗੇ, ਜੰਮਦੇ ਰਹਾਂਗੇ ਮਰਦੇ ਰਹਾਂਗੇ। ਸੋ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ। ਜਿੱਥੇ ਪਿਆਰਿਓ ਛੁੱਟਣ ਦਾ ਰਸਤਾ ਪਤਾ ਲੱਗੇ ਉਹਦਾ ਹੁੰਦੀ ਹੈ ਸਤਸੰਗ। ਜਿੱਥੇ ਐਵੇਂ ਹੀ ਹੱਸ ਹੱਸ ਕੇ ਤੁਰ ਗਏ ਇਧਰਲੀ ਗੱਲ ਸੁਣ ਲਈ ਉਧਰਲੀ ਸੁਣੀ, ਉਹ ਸਤਸੰਗ ਨਹੀਂ। ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਪਰ ਉਹ ਬੰਦੇ ਆਪਣੇ ਮਨ ਦੀ ਮੱਤ ਕਰ ਰਹੇ ਨੇ, ਮਨ ਮੱਤ ਜਿਹੜੀ ਹੈ ਉਹ ਸਤਸੰਗ ਨਹੀਂ ਹੋਇਆ। ਗੱਲ ਗੁਰੂ ਦੀ ਬਾਣੀ ਦੀ ਵਿਚਾਰ ਜਿਸ ਥਾਂ ਤੇ ਹੁੰਦੀ ਹੋਵੇ, ਨਾਮ ਵੱਲ ਚਿੱਤ ਲੱਗਦਾ ਹੋਵੇ, ਰਸ ਆਉਂਦਾ ਹੋਵੇ, ਉੱਥੇ ਸਮਝ ਲਓ ਸਤਸੰਗ ਹੈ। ਉਹ ਬਿਨਾਂ ਭਾਗਾਂ ਦੇ ਪ੍ਰਾਪਤ ਨਹੀਂ ਹੁੰਦੀ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾਏ। ਸੋ ਇਸ ਕਰਕੇ ਜੋ ਮੈਂ ਬੇਨਤੀਆਂ ਕਰੀਆਂ, ਇਹਨਾਂ ਨੂੰ ਹਿਰਦੇ ਦੇ ਅੰਦਰ ਵਸਾਓ, ਵਸਾ ਕੇ ਆਉਣ ਦਾ ਆਹੀ ਫਾਇਦਾ ਹੈ ਤੁਹਾਡਾ ਤੇ ਮੇਰਾ ਮਿਲਣਾ, ਕਿ ਆਪਾਂ ਕੋਈ ਰਸਤਾ ਕੱਢੀਏ, ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਇਰਾਦਾ ਬਣਾਈਏ। ਜੇ ਰਹਿ ਜਾਵੇ, ਇਰਾਦਾ ਕਰ ਲਵੇ, ਨਾ ਪੂਰਾ ਹੋਵੇ, ਮੁੜ ਕੇ ਮਨੁੱਖਾ ਜਨਮ ਪ੍ਰਾਪਤ ਹੋ ਜਾਇਆ ਕਰਦਾ, ਸਾਧੂ ਦਾ ਮੇਲ ਦੁਬਾਰਾ ਫੇਰ ਹੋ ਜਾਂਦਾ। ਸੋ ਇਸ ਕਰਕੇ ਅਗਾਹਾਂ ਕੂਤਰਾਂਗ, ਪਿੱਛੇ ਫੇਰ ਨਾ ਮੋੜਣਾ, ਅੱਗੇ ਨੂੰ ਪੈਰ ਰੱਖਦਾ ਚਲਿਆ ਜਾ, ਪਿੱਛੇ ਨੂੰ ਨਾ ਆਏ, ਵੱਧਦਾ ਚਲਿਆ ਜਾ। ਇਹ ਕਿਤੇ ਛੋਟਾ ਜਿਹਾ ਸਫ਼ਰ ਹੈ, 100 ਜਨਮ ਚ ਪੂਰਾ ਹੋ ਜਾਵੇ ਤਾਂ ਵੀ ਬਹੁਤ ਵੱਡੀ ਬਾਤ ਹੈ, ਕੋਈ ਹਿਸਾਬ ਕਿਤਾਬ ਨਹੀਂ। ਇਹ ਰਹਿਮਤ ਦੀ ਚੀਜ਼ ਹੈ, ਨਾਨਕ ਨਦਰੀ ਨਦਰ ਨਿਹਾਲ, ਰਹਿਮਤ ਮੰਗ ਤੋਂ ਮੰਗਿਆ ਕਰ ਪਰਮੇਸ਼ੁਰ ਤੇ, ਹੇ ਪ੍ਰਭੂ ਮੇਰੇ ਤੇ ਮਿਹਰ ਕਰ, ਮੈਨੂੰ ਵੀ ਕੋਈ ਮਿਲਣ ਦੀ ਯੁਕਤੀ ਦੱਸੇਗਾ, ਮੈਨੂੰ ਪਤਾ ਲੱਗ ਗਿਆ ਤੇਰੇ ਨਾਲੋਂ ਮੈਂ ਵਿਛੜ ਕੇ ਦੁਖੀ ਹੋਇਆ, ਤੂੰ ਕਿਰਪਾ ਕਰ ਮੇਰੇ ਅੰਦਰੋਂ ਆ ਮੇਰਾਪਣ ਕੱਢ ਦੇ, ਤੂੰ ਬਣ ਜਾ, ਤੂੰ ਮੈਂ ਬਣ ਜਾ, ਮੈਂ ਤੂੰ ਬਣ ਜਾ, ਆਪਾਂ ਮੈਂ ਨਾ ਹੋਵਾਂ ਇੱਕੋ ਹੀ ਹੋਵੇ। ਸੋ ਜਦ ਇੱਕੋ ਹੋਵੇਗਾ ਉਸ ਵੇਲੇ ਅਸਲੀ ਚੀਜ਼ ਜਿਹੜੀ ਹੈ ਪ੍ਰਤੱਖ ਹੋ ਕੇ ਜਿਉਂਦੀ ਤਿਉਂ ਪ੍ਰਗਟ ਹੋ ਜਾਏਗੀ। ਸੋ ਆਪਣਾ ਜੋ ਸਰੂਪ ਹੈ ਉਸ ਨੂੰ ਭੁੱਲਣ ਕਰਕੇ ਮਹਾਰਾਜ ਕਹਿੰਦੇ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਏਤੀ ਨਾ ਜਾਣੇ ਕੇਤੀ ਕੁ ਮੁਦਤ, ਚੱਲ ਤੇ ਖਬਰੋ ਗਾਂ ਫਰਮਾਨ ਕਰਦੇ ਆ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ ਜਨਮ ਮਰਨੂਸੀ ਕੋ ਹੈ ਰੇ ਉਹ ਆਵਾਜਾਈ। ਆ ਹਉਮੈ ਭਾਵਨਾ ਜੰਮਦੀ ਮਰਦੀ ਹੈ, ਹਉਮੈ ਹੀ ਜਿਹੜੀ ਹੈ ਇਹ ਪੁੱਤਰ ਬਣਾਉਂਦੀ ਹੈ, ਧੀਆਂ ਬਣਾਉਂਦੀ ਹੈ, ਜਾਇਦਾਦ ਬਣਾਉਂਦੀ ਹੈ, ਇਹ ਜੀਵ ਦਾ ਤਾਂ ਕੁਛ ਨਹੀਂ, ਇਹ ਤਾਂ ਇੱਕ ਸੱਤਾ ਹੈ, ਸੱਤਾ ਦਿੰਦਾ। ਆ ਖੇਲ ਕਰਦੀ ਹੈ ਮਾਇਆ, ਇਹਦੇ ਵਿੱਚ ਜੀਵ ਦੁਖੀ ਹੋ ਰਿਹਾ, ਚੋਣ ਸਮਾਂ ਜਾਤ ਨਹੀਂ ਦਿੰਦਾ। ਦੋ ਦਿਨ ਆਪਦੇ ਜਵਾਨ ਦੇ ਲੰਘ ਚੁੱਕੇ ਨੇ, ਮਹਾਰਾਜ ਕਿਰਪਾ ਕਰਨ, ਬਾਕੀ ਦੇ ਵਿੱਚ ਵੀ ਆਪਾਂ ਇਕੱਠੇ ਹੋ ਕੇ ਵਿਚਾਰ ਕਰੀਏ, ਤੁਹਾਨੂੰ ਸਾਰੇ ਪ੍ਰੇਮੀ ਅਨੁਸਾਰ
ਬਾਬਾ ਲਾਓ।